सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ
ਪ੍ਰੋਗਰਾਮ ਲਹਿਰਾਂ 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 ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜੰਜੀਤ ਸਿੱਖੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ। ਸੋ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਸਾਂਝੀ ਕਰਦੇ ਹਾਂ। ਸੋ ਸਾਡੇ ਦੁਨੀਆਂ ਭਰ ਦੇ ਸਾਰੇ ਹੀ ਸਰੋਤਿਆਂ ਨੂੰ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਹੈ ਜੀ ਸੋਮਵਾਰ, ਤਾਰੀਖ ਹੈਗੀ ਹੈ 25 ਮਈ 2020, ਨਾਨਕਸ਼ਾਹੀ 12 ਜੇਠ। ਸੋ ਬਹੁਤ ਹੀ ਖੂਬਸੂਰਤ ਸਵੇਰ ਮੈਲਬਨ ਦੀ, ਤੇ ਠੰਡ ਦਾ ਇਜ਼ਹਾਰ, ਠੰਡ ਮਹਿਸੂਸ ਹੋ ਰਹੀ ਹੈ। ਸੋ ਮੈਨੂੰ ਲੱਗਦਾ ਹੈ ਕਿ ਤਕਰੀਬਨ ਹਰ ਇੱਕ ਜਾਂ ਤਾਂ ਕੋਈ ਸੌ ਰਿਹਾ ਹੋਣਾ ਤੇ ਜਾਂ ਗਰਮ ਗਰਮ ਚਾਹ ਪੀ ਰਿਹਾ ਹੋਣਾ। ਸੋ ਬੜੀ ਹੀ ਖੂਬਸੂਰਤ ਸਵੇਰ, ਪੰਛੀ ਚਹਿਚਹਾ ਰਹੇ ਹੈ ਤੇ ਦਿਨ ਬੜਾ ਕਲੀਅਰ ਜਿਹਾ ਲੱਗ ਰਿਹਾ। ਸੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਸੋ ਇਸ ਵਕਤ ਮੈਲਬਨ ਦੇ ਵਿੱਚ ਸੁਬਾਹ ਦੇ 8:02 ਦਾ ਸਮਾਂ, ਸਿਡਨੀ ਦੇ ਵਿੱਚ ਵੀ ਇਸ ਵਕਤ ਸੁਬਾਹ ਦੇ 8:02, ਐਡਲੇਡ ਇਸ ਵਕਤ 7:32, ਬ੍ਰਿਸਬਨ ਇਸ ਵਕਤ 8:03, ਪਰਥ ਦੇ ਵਿੱਚ 6:03, ਡਾਰਵਿਨ 7:33, ਅਤੇ ਆਓ ਚਲੀਏ ਆਪਣੇ ਦੇਸ਼ ਪੰਜਾਬ, ਗੁਰੂ ਰਾਮਦਾਸ ਦੀ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਵਕਤ ਅੰਮ੍ਰਿਤ ਵੇਲਾ 3:33 ਦਾ ਸਮਾਂ। ਸੋ ਇਹ ਤਾਂ ਸੀ ਜੀ ਆਪਣੇ ਸਮੇਂ ਤੇ ਝਾਤੀ, ਤੇ ਆਓ ਥੋੜਾ ਆਪਾਂ ਵੈਦਰ ਤੇ ਵੀ ਝਾਤੀ ਮਾਰ ਲਈਏ। ਇਸ ਵਕਤ ਮੈਲਬਨ ਦੇ ਵਿੱਚ 6 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ ਤੇ ਤਕਰੀਬਨ ਦਿਨ ਕਲੀਅਰ ਰਹੇਗਾ। ਐਡਲੇਡ ਦੇ ਵਿੱਚ ਇਸ ਵਕਤ 6 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 14 ਡਿਗਰੀ ਹੋਣ ਦੀ ਸੰਭਾਵਨਾ। ਸੂਰਜ ਅਤੇ ਬੱਦਲਵਾਈ ਦੀ ਆਪਸ ਦੇ ਵਿੱਚ ਕਸ਼ਮਕਸ਼ ਚੱਲਦੀ ਰਹੇਗੀ। ਬ੍ਰਿਸਬਨ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ। ਤਕਰੀਬਨ ਸਾਰਾ ਦਿਨ ਸੂਰਜ ਦੇਵਤਾ ਆਪਣੇ ਦਰਸ਼ਨ ਦਿੰਦੇ ਰਹਿਣਗੇ। ਸਿਡਨੀ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ। ਬਾਰਿਸ਼ ਹੋ ਰਹੀ ਹੈ, ਸੋ ਤਕਰੀਬਨ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ। ਪਰਥ ਦੇ ਵਿੱਚ ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 18 ਡਿਗਰੀ ਹੋਣ ਦੀ ਸੰਭਾਵਨਾ। ਡਾਰਵਿਨ ਦੇ ਵਿੱਚ ਇਸ ਵਕਤ 18 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 29 ਡਿਗਰੀ ਹੋਣ ਦੀ ਸੰਭਾਵਨਾ। ਕਿ ਤਕਰੀਬਨ ਸਾਰਾ ਦਿਨ ਸੂਰਜ ਆਪਣੇ ਜਾਹੋ ਜਹਾਲ ਤੇ ਰਹੇਗਾ। ਆਓ ਚਲੀਏ ਆਪਣੇ ਦੇਸ਼ ਪੰਜਾਬ। ਇਸ ਵਕਤ 27 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 43 ਡਿਗਰੀ ਹੋਣ ਦੀ ਸੰਭਾਵਨਾ ਹੈ। ਸੋ ਅੱਜ ਕਾਫੀ ਜਿਹੜੀ ਗਰਮੀ ਹੈਗੀ ਹੈ ਪੰਜਾਬ ਦੇ ਵਿੱਚ ਬਣੀ ਰਹੇਗੀ। ਸੋ ਇਹ ਤਾਂ ਸੀ ਜੀ ਆਪਣੇ ਸਮੇਂ ਦੇ ਨਾਲ ਨਾਲ ਥੋੜੀ ਵੈਦਰ ਤੇ ਖਿਆਤੀ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਹਾਜ਼ਰੀ ਲਵਾ ਕੇ ਕਰਦੇ ਹਾਂ। ਸੋ ਆਓ ਸਭ ਤੋਂ ਪਹਿਲਾਂ ਆਪਾਂ ਗੀਤ ਸੰਗੀਤ ਦੇ ਵਿੱਚ ਚਲੀਏ। ਸੋ ਸਾਡੇ ਸਾਰੇ ਸਰੋਤਿਆਂ ਨੂੰ ਗੀਤ ਸੰਗੀਤ ਦਾ ਜਿਹੜਾ ਹੈਗਾ ਇੰਤਜ਼ਾਰ ਹੋਵੇਗਾ। ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਬੀਰ ਸਿੰਘ ਜੋ ਕਿ ਇੱਕ ਬਹੁਤ ਹੀ ਵਧੀਆ ਕਲਮ ਦਾ ਧਨੀ ਹੈ। ਪਿੱਛੇ ਜੇ ਰਣਜੀਤ ਬਾਵਾ ਦਾ ਇੱਕ ਜੋ ਵਿਵਾਦਿਤ ਗੀਤ ਸੀਗਾ ਉਹ ਵੀ ਇਸ ਬੀਰ ਸਿੰਘ ਦੀ ਰਚਨਾ ਸੀ। ਸੋ ਆਓ ਆਪਾਂ ਇੱਕ ਗੀਤ ਸੁਣਦੇ ਹਾਂ ਬੀਰ ਸਿੰਘ ਦੀ ਆਵਾਜ਼ ਦੇ ਵਿੱਚ ਬੇਫਿਕਰੀ ਦੀ ਨੀਂਦ।
ਸਾਰੇ ਦਿਨ ਦੀ ਮਿਹਨਤ ਮਗਰੋਂ ਦੋ ਟੁੱਕ ਜੁੜਦੇ ਜੋ ਮੂੰਹ ਵਿੱਚ ਪਾ ਲੈਣਾ ਉਹ ਦਾਰੂ ਪੀਣ ਦੀ ਨਹੀਂ ਉਹ ਮੈਨੂੰ ਲੋੜ ਪੈਂਦੀ ਨਸ਼ਾ ਥਕਾਨ ਦਾ ਸਿਰ ਨੂੰ ਚੜਾ ਲੈਣਾ ਗੱਲ ਕਰਨ ਲਈ ਜਦੋਂ ਨਾ ਕੋਈ ਕੋਲ ਹੋਵੇ ਮੈਂ ਬਾਹੋਂ ਫੜ ਕੇ ਰੱਬ ਨੂੰ ਬਿਠਾ ਲੈਣਾ ਉਹ ਜੋ ਦਿੱਤਾ ਈ ਮੈਨੂੰ ਬਹੁਤਾ ਦਿੱਤਾ ਉਸੇ ਦਾ ਸ਼ੁਕਰ ਮਨਾ ਲੈਣਾ ਮਾਰ ਕੇ ਬੁੱਕਲ ਧਰਤੀ ਦੀ ਮੈਂ ਮਾਰ ਕੇ ਬੁੱਕਲ ਧਰਤੀ ਦੀ ਮੈਂ ਛੱਤ ਅੰਬਰਾਂ ਦੀ ਤਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਹਾੜ ਦੇ ਪੋਨੇ ਮਿੱਤਰ ਮੇਰੇ ਕੁਝ ਨੀ ਮੈਨੂੰ ਕਹਿੰਦੇ ਹਾੜ ਦੇ ਪੋਨੇ ਮਿੱਤਰ ਮੇਰੇ ਕੁਝ ਨੀ ਮੈਨੂੰ ਕਹਿੰਦੇ ਉਹ ਮੈਨੂੰ ਮੀਨ ਆਵੇ ਨੇਰ ਸੁਕਾਵੇ ਸੂਰਜ ਸੇਕ ਨੇ ਦਿੰਦੇ ਚੰਨ ਤਾਰੇ ਮੇਰੀ ਕਰਨ ਚਾਕਰੀ ਚੰਨ ਤਾਰੇ ਮੇਰੀ ਕਰਨ ਚਾਕਰੀ ਰੁੱਖਾਂ ਨਾਲ ਪ੍ਰੇਮ ਪੁਰਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਨਾ ਡਰ ਚੋਰਾਂ ਤੋਂ ਲੱਗਦਾ ਏ ਨਾ ਫਿਕਰ ਸਿਪਾਹੀਆਂ ਦਾ ਨਾ ਪਾਤਰ ਹਾਂ ਗੁਨਾਹਾਂ ਦਾ ਮੈਨੂੰ ਕਮਲਾ ਕਮਲਾ ਆਖਣ ਕਮਲੇ ਸਿਆਣੇ ਆਖਣ ਸਿਆਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਚੌਂਚੀਆਂ ਦੇ ਟੱਬਰ ਤਾਡੇ ਜਗ ਸਾਰਾ ਪਰਿਵਾਰ ਮੇਰਾ ਚੌਂਚੀਆਂ ਦੇ ਟੱਬਰ ਤਾਡੇ ਜਗ ਸਾਰਾ ਪਰਿਵਾਰ ਮੇਰਾ ਫੁੱਲ ਪਹਾੜ ਤੇ ਨਦੀਆਂ ਵਿੱਚ ਵੇੜੇ ਦੇ ਐਸਾ ਏ ਕਰਬਾਰ ਮੇਰਾ ਨਿਤ ਸੜਦੇ ਤੁਸੀਂ ਬੰਦ ਕਮਰੇ ਵਿੱਚ ਨਿਤ ਸੜਦੇ ਤੁਸੀਂ ਬੰਦ ਕਮਰੇ ਮੇਰਾ ਨਿਤ ਦਾ ਨਵਾਂ ਟਿਕਾਣਾ ਇਹ ਨੀਂਦ ਦੇ मैं जिंदगी नू मान रहा तुसी हंडाउंदे ओ जिंदगी नू मैं जिंदगी नू मान रहा तुसी विच रागा दे उलदे फिरदे मैं हां कर गुनगान रहा ताड़ी ताड़ी एक कोई मंजिल ताड़ी ताड़ी एक कोई मंजिल मिलांगे विच मसाना ए नींद बेफिक्री दी दुनिया दो लोको माना मैं नींद बेफिक्री दी दुनिया दो लोको माना मैं नींद बेफिक्री दी दुनिया दो लोको माना हो
मैं नींद बेफिक्री दी वाकई वीर सिंह दी कलम ने सही लिखिया ते सही गाया कि जेडी बेफिक्री दी नींद हुंदी आ उस वर्गा सुख ते चैन किते नहीं मिलदा। सो आपा गल कर रहे सी वीर सिंह दी, वीर सिंह कलम दा भी बहुत वड्डा धनी है ते परमात्मा ने इनू जेडी आवाज दित्ती है ओ भी बहुत वधिया ते खूबसूरत आवाज दित्ती है, बड़ी खूबसूरत गायकी दा एह बादशाह। सो पिछे जे जिहड़ी आपां गल कर रहे सी रंजीत बाबा दा जो एक गीत सी जिहदे बोल हूब हू 100% सही है पर साडे धर्म दे नां ते वंडियां पाउण वाले जिहड़े चलाक लोक है उहनां नूं एक विवादित रूप दे दिंदे आ। सो चाहे निजी तौर ते तां रंजीत बाबा ने उस ते माफी मंग ली सी कि मैं माफी मंगदा पर इस थां ते जिहड़ा वीर सिंह ने कहा कि नहीं मैं कोई भी इहो जिहा काम नहीं कीता, गलत मेरी कलम ने नहीं लिखिया जिस करके मैं माफी मंगा या कहां कि मैं गलत लिखिया। सो सल्यूट है इहो जे गीतकारां नूं ते इहो जे सिंगरां नूं जिहड़े जो सही सच है उहो दुनिया दे अगे बयान करदे हैगे आ। सो जरूरत हैगी है इहो जे साफ सुथरी गायकी लिखण वालियां दी ते सुनण वालियां दी। सो वाकई जिहड़ी बेफिक्री दी नींद आ इह बड़ी वड्डी ते वधिया नींद हुंदी हैगी आ। सो इहदे विच लिखिआ कि बंदिआ जो तूं मर्जी करी जा अखीर जिहड़ी अपनी मंजिल हैगी आ उह सिवियां ते इकट्ठी आ, तूं की करदा फिरदा अपनीआं औलादां पिछे अपने पिछे की कुछ करदा फिरदा ते जे थोड़ा जिहा आपां परमात्मा दे भाणे दे विच चलीए जो ओहदा इक संदेश हैगा कि वंड के छकीए किरत करिए ते चाहे फिर कुल्ली भी होवे ते कुल्ली दे विच वी जिहड़ी नींद हैगी आ उह बहुत ही खूबसूरत नींद आउंदी है ते चाहे उधरले पासे साडे कोल महलां मनारियां दे विच मखमल दे गद्दियां ते होवे ते कई वारी सानू उहो जिहे गद्दे वी सूलां दी सेज लगदे आ। सो डिपेंड करदा है कि जे असीं किन्नी क बेफिक्री दी नींद सौने रुखी सुखी दे विच वी कुलियां दे विच वी वधिया नींद आ सकती हैगी है। सो बंदा पता नहीं किथे किथे भज्जिया फिरदा की कुछ करदा फिरदा। पिछे जी मैं अपने एक मित्र दे नाल दोस्त दे नाल गल कर रहा सी कि जिवें आह जो सारी दुनिया दे विच कोरोना दी महा बीमारी फैली हुई है। सो एक IAS ऑफिसर सी ओहदी उस दे विच डैथ हो गई ते ओहदी जिहड़ी औलाद हैगी आ ओहदी डेड बॉडी भी नहीं लैण आई। सो तुसी देखो पता नहीं उस IAS ऑफिसर ने अपनी उस औलाद दे वास्ते पता नहीं किन्ने पापड़ वेले होने आ, किन्ने आ कथावां ते उहने की कुछ कीता होना, किथे किथे उह पिसिया होना। मैनूं ओहदी जिहड़ी निजी जिंदगी बारे कुछ नहीं पता कि ओहदी निजी जिंदगी किहो जी सी किवें सी, पर आम तौर ते आपां देखदे आं अपनियां औलादां पिछे अपने परिवारां पिछे सानूं कई वारी पता ही नहीं लगदा कि असीं की कुछ कर जांदे हैगे आं कि कई वारी उहो जिहे समयां ते साडे अपने उह जिन्हां दे पिछे असीं अपनी सारी जिंदगी ला दिंदे आं कदे पिछे मुड़ के भी नहीं देखदे ते समां उह वी आ जांदा कि साडियां जिहड़ियां उह डेड बॉडियां हैगियां उह डर दे मारे लैण वी नहीं आउंदे। ਜਿਵੇਂ ਇੱਕ ਪ੍ਰਤੱਖ ਜਿਹੜੀ ਐਗਜ਼ਾਮਪਲ ਸਾਡੇ ਸਾਹਮਣੇ ਆਈ ਹੈ ਕਿ ਉਹ ਡੈੱਡ ਬੋਡੀ ਲੈਣ ਵੀ ਨਹੀਂ ਆਏ ਕਿ ਸਾਨੂੰ ਕਿਤੇ ਜਿਹੜੀ ਇਹ ਬਿਮਾਰੀ ਨਾ ਲੱਗ ਜੇ। ਸੋ ਦੇਖੋ ਉਸ ਬੰਦੇ ਨੇ ਪਤਾ ਨੀ ਕੀ ਕੁਛ ਕੀਤਾ ਹੋਣਾ ਤੇ ਅਖੀਰ ਦੇ ਵਿਚ ਜਿਹੜਾ ਓਹਦਾ ਸੰਸਕਾਰ ਸੀ ਉਹ SDM ਤੇ ਜਿਹੜੇ ਪਟਵਾਰੀ ਸੀ ਉਹਨਾਂ ਨੇ ਕੀਤਾ। ਸੋ ਗੱਲ ਇਹ ਹੈ ਕਿ ਅਸੀਂ ਜ਼ਿੰਦਗੀ ਦਾ ਜਿਹੜਾ ਪਹਿਲੂ ਹੈਗਾ ਉਹਨੂੰ ਪਹਿਚਾਣ ਕੇ ਚੱਲੀਏ। ਸੋ ਇੱਥੇ ਮੇਰਾ ਕਹਿਣਾ ਇਹ ਨੀ ਬਣਦਾ ਕਿ ਅਸੀਂ ਸੋ ਜਿਹੜੇ ਸਾਡੇ ਬਣਦੇ ਫਰਜ਼ ਹੈਗੇ ਆ ਉਹ ਸਾਨੂੰ ਅਦਾ ਨਹੀਂ ਕਰਨੇ ਚਾਹੀਦੇ। ਸਾਨੂੰ ਸਾਡੇ ਬਣਦੇ ਜਿਹੜੇ ਫਰਜ਼ ਹੈਗੇ ਆ ਉਹ ਅਦਾ ਜ਼ਰੂਰ ਕਰਨੇ ਚਾਹੀਦੇ ਆ, ਪਰ ਉਹਦੇ ਨਾਲ ਨਾਲ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਸਾਫ਼ ਸੁਥਰਾ ਜਿਹੜਾ ਜੀਵਨ ਹੈਗਾ ਉਹੋ ਜਿਹਾ ਜੀਵਨ ਇਸ ਦੁਨੀਆਂ ਤੋਂ ਜਿਉਂ ਕੇ ਜਾਈਏ, ਸਿਰ ਉੱਚਾ ਕਰਕੇ ਜਾਈਏ, ਸਾਡੀ ਇੱਕ ਬੇਫਿਕਰੀ ਦੀ ਨੀਂਦ ਹੋਵੇ। ਅਸੀਂ ਆਖੀਏ ਜਿਹੜੀ ਮੌਤ ਤੋਂ ਸਾਰੀ ਦੁਨੀਆਂ ਡਰਦੀ ਫਿਰਦੀ ਹੈ, ਅਸੀਂ ਆਖੀਏ ਮੈਂ ਖੁਸ਼ ਹਾਂ, ਮੈਂ ਬੇਫਿਕਰ ਹਾਂ, ਜਦੋਂ ਮਰਜ਼ੀ ਆ ਆਵਾਜ਼ ਮਾਰ ਤੇ ਮੈਂ ਤਾਂ ਤਿਆਰ ਬੈਠਾ। ਆਪਾਂ ਜਿਵੇਂ ਕਹਿੰਦੇ ਹੁੰਦੇ ਨਾ ਵੀ ਸਾਫ਼ਾ ਹੀ ਮੋਢੇ ਤੇ ਰੱਖਣਾ ਤੇ ਆਪਾਂ ਤਿਆਰ ਹਾਂ, ਆਪਾਂ ਨੂੰ ਕਿਸੇ ਕਿਸਮ ਦਾ ਕੋਈ ਫਿਕਰ ਨੀ ਕਿ ਪਿੱਛੇ ਕੀ ਰਹਿ ਗਿਆ ਤੇ ਕੀ ਨਹੀਂ ਰਹਿ ਗਿਆ। ਸੋ ਇੱਕ ਸਾਫ਼ ਸੁਥਰਾ ਜਿਹੜਾ ਜੀਵਨ ਹੈਗਾ, ਸਾਫ਼ ਸੁਥਰੀ ਜੀਵਨ ਸ਼ੈਲੀ ਹੈਗੀ ਆ ਉਹ ਅਪਣਾਉਣੀ ਚਾਹੀਦੀ ਹੈਗੀ ਹੈ। ਵਧੀਆ ਜ਼ਿੰਦਗੀ ਜਿਉਣੀ ਚਾਹੀਦੀ ਹੈ, ਵੰਡ ਕੇ ਛਕਣਾ ਚਾਹੀਦਾ, ਕਿਸੇ ਤੇ ਧੱਕਾ ਧੌਲਾ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ, ਕਿਸੇ ਦਾ ਮਨ ਦੁਖੀ ਨਹੀਂ ਕਰਨਾ ਚਾਹੀਦਾ। ਕਿਉਂਕਿ ਵਾਕਈ ਜੋ ਮਰਜ਼ੀ ਅਸੀਂ ਕਰ ਲਈਏ ਮੰਜ਼ਿਲ ਤਾਂ ਸਾਡੀ ਵਾਕਈ ਇੱਕ ਹੈ, ਚਾਹੇ ਕਿਸੇ ਨੇ ਇਹ ਚੀਜ਼ਾਂ ਕੀਤੀਆਂ ਤੇ ਚਾਹੇ ਨਹੀਂ ਕੀਤੀਆਂ, ਅਖੀਰ ਹੋਣਾ ਤਾਂ ਅਸੀਂ ਸਾਰਿਆਂ ਨੇ ਇੱਕ ਸੇਵਾ ਦੀ ਰਾਖ ਹੀ ਹੈ, ਰਾਖ ਦੇ ਵਿੱਚ ਹੀ ਬਦਲ ਜਾਣਾ ਤੇ ਇਸ ਰਾਖ ਨੇ ਇਸ ਮਿੱਟੀ ਦੇ ਵਿੱਚ ਰਲ ਜਾਣਾ। ਸੋ ਇਸ ਮਿੱਟੀ ਰੂਪੀ ਸਰੀਰ ਦੇ ਵਾਸਤੇ ਅਸੀਂ ਕੀ ਕੀ ਕਰਦੇ ਹਾਂ ਤੇ ਕਿਵੇਂ ਕਿਵੇਂ ਕਰਦੇ ਹਾਂ। ਸੋ ਆਓ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਜਾਰੀ ਰਹੇਗਾ। ਆਓ ਅਸੀਂ ਇੱਕ ਨਵੇਂ ਸਿੰਗਰ ਭਗਵਾਨ ਹਾਂਸ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਜਿਹਦੇ ਵਿੱਚ ਉਹਨੇ ਅੱਜ ਦੇ ਜਿਹੜੇ ਮਜ਼ਦੂਰ ਹੈਗਾ ਉਹਦਾ ਦਰਦ ਬਿਆਨ ਕੀਤਾ ਕਿ ਅੱਜ ਦੇ ਮਜ਼ਦੂਰ ਦਾ ਦਰਦ ਕੀ ਹੈ, ਉਹਦੇ ਪੈਰਾਂ ਦੇ ਜਿਹੜੇ ਛਾਲੇ ਪੈ ਗਏ ਆ ਤੁਰ ਤੁਰ ਕੇ, ਹੋਰ ਕਿਸੇ ਨੂੰ ਉਸ ਚੀਜ਼ ਦੀ ਸਾਰ ਨਹੀਂ ਤੇ ਉਹ ਫਿਰ ਇੱਕ ਧਰਤੀ ਨੂੰ ਉਲਾਂਭਾ ਦਿੰਦਾ ਕਿ ਤੂੰ ਗਰਕ ਕਿਉਂ ਨੀ ਗਈ, ਤੈਨੂੰ ਉਹਨਾਂ ਦਾ ਜਿਹੜਾ ਦਰਦ ਮਹਿਸੂਸ ਕਿਉਂ ਨੀ ਹੋਇਆ। ਆਓ ਸੁਣਦੇ ਹਾਂ ਭਗਵਾਨ ਹਾਂਸ ਦੀ ਆਵਾਜ਼ ਦੇ ਵਿੱਚ। ਸੋ ਬਹੁਤ ਹੀ ਖੂਬਸੂਰਤ ਗੀਤ, ਇੱਕ ਮਜ਼ਦੂਰ ਦਾ, ਇੱਕ ਮਜ਼ਲੂਮ ਦਾ ਦਰਦ ਭਗਵਾਨ ਹੰਸ ਨੇ ਆਪਣੇ ਗੀਤ ਦੇ ਵਿੱਚ ਬਿਆਨ ਕੀਤਾ ਕਿ ਇਹਨਾਂ ਜਿਹੜੇ ਗਰੀਬਾਂ ਦੇ ਦਰਦ ਦੇਖ ਕੇ ਧਰਤੀ ਏ ਤੂੰ ਗਰਜਦੀ ਕਿਉਂ ਨੀ। ਅਸਲ ਚ ਤਾਂ ਗੱਲ ਇਹ ਹੈ ਕਿ ਕੁਦਰਤ ਦਾ ਜਿਹੜਾ ਇਹ ਬਣਾਇਆ ਬੰਦਾ, ਇਹੀ ਬੰਦੇ ਦਾ ਵੈਰੀ ਆ। ਸੋ ਅੱਜ ਦੀ ਆਪਾਂ ਹਾਲਾਤ ਵੇਖੀਏ, ਅੱਜ ਦੇ ਆਪਾਂ ਅਗਰ ਸਮੇਂ ਨੂੰ ਬਿਆਨ ਕਰੀਏ, ਜਿਸ ਨੂੰ ਲੈ ਕੇ ਇਸ ਗੀਤਕਾਰ ਨੇ ਇੱਕ ਆਪਣੇ ਕਲਮ ਦੇ ਰਾਹੀਂ ਪੇਸ਼ ਕੀਤਾ ਕਿ ਆਪਾਂ ਦੇਖਦੇ ਹਾਂ ਕਿ ਕਿਵੇਂ ਗਰੀਬ ਜਿਹੜਾ ਮਜ਼ਦੂਰ ਹੈਗਾ ਉਹ ਆਪਣੇ ਘਰਾਂ ਨੂੰ, ਆਪਣੇ ਪਿੰਡਾਂ ਨੂੰ ਜਾਣ ਵਾਸਤੇ 1,000, 2,000, 3,000 ਕਿਲੋਮੀਟਰ ਦਾ ਸਫ਼ਰ ਆਪਣੇ ਪਰਿਵਾਰਾਂ ਸਮੇਤ ਨੰਗੇ ਪੈਰੀ ਸੜਕਾਂ ਤੇ ਚੱਲ ਕੇ ਜਾ ਰਿਹਾ। ਸੋ ਕਿਸੇ ਦੇ ਪੈਰਾਂ ਦੇ ਵਿੱਚ ਚੱਪਲ ਹੈਗੀ ਹੈ ਤੇ ਕਿਸੇ ਦੇ ਪੈਰ ਨੰਗੇ ਹੈ ਤੇ ਪੈਰ ਛਾਲਿਆਂ ਦੇ ਨਾਲ ਭਰੇ ਹੋਏ ਹੈ। ਛੋਟੇ ਛੋਟੇ ਬੱਚੇ ਹੈ ਉਹ ਕੁੱਛੜ ਲਾਏ ਹੋਏ ਹੈ ਤੇ ਜਾਂ ਆਪਣੇ ਮਾਂ ਬਾਪ ਦੀ ਉਂਗਲ ਫੜ ਕੇ ਤੁਰੇ ਜਾ ਰਹੇ ਹੈ। ਭੁੱਖਣ ਭਾਣੇ ਹੈ, ਰੋਟੀ ਖਾਧੀ ਹੈ ਨਹੀਂ ਖਾਧੀ ਹੈ, ਕਿਸੇ ਥਾਂ ਤੋਂ ਮਿਲ ਗਈ ਤੇ ਕਿਸੇ ਥਾਂ ਤੋਂ ਨਹੀਂ ਮਿਲ ਗਈ। ਸੋ ਕਦੇ ਕਦੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਸਾਡੀ ਇਹੋ ਜਿਹੀ ਲੀਡਰਸ਼ਿਪ ਤੇ, ਜਿਨ੍ਹਾਂ ਦਾ ਇਹ ਫਰਜ਼ ਬਣਦਾ ਹੈ ਆਪਣੀ ਜਨਤਾ ਦੀ ਰੱਖਿਆ ਕਰਨੀ, ਉਹਨਾਂ ਦਾ ਧਿਆਨ ਕਰਨਾ। ਸੋ ਪਿੱਛੇ ਜੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਇੱਕ ਬਿਆਨ ਦਿੱਤਾ ਕਿ 20 ਲੱਖ ਤੇ 22 ਲੱਖ ਕਰੋੜ ਜਿਹੜਾ ਹੈਗਾ ਕੋਰੋਨਾ ਕਰਕੇ ਅਸੀਂ ਲਾ ਰਹੇ ਹਾਂ। ਸੋ ਜਦੋਂ ਇਹੋ ਜਿਹੇ ਲੋਕ ਕੋਈ ਇਹੋ ਜਿਹੇ ਬਿਆਨ ਦਿੰਦੇ ਆ ਤਾਂ ਬੜੇ ਹਾਸੋ ਹੀ ਨੀ ਇਹਨਾਂ ਦੇ ਬਿਆਨ ਲੱਗਦੇ ਆ, ਸੁਣ ਕੇ ਹਾਸਾ ਆਉਂਦਾ ਕਿ ਅਗਰ ਤੁਸੀਂ ਝੂਠ ਮਾਰਨੇ ਤਾਂ ਕੁਛ ਤਾਂ ਸੋਚ ਕੇ ਤੁਸੀਂ ਝੂਠ ਮਾਰੋ। ਤੁਸੀਂ ਲੋਕਾਂ ਨੂੰ, ਤੁਸੀਂ ਜਨਤਾ ਨੂੰ ਬਹੁਤ ਗੁੰਮਰਾਹ ਕਰ ਲਿਆ, ਬਹੁਤ ਤੁਸੀਂ ਦੁਨੀਆਂ ਨੂੰ ਬੇਵਕੂਫ ਬਣਾ ਲਿਆ। ਛੱਡੋ ਕੋਈ ਲੋੜ ਨੀ 20 ਲੱਖ ਦੀ 22 ਲੱਖ ਦੀ, ਜੇ ਅਗਰ ਤੁਹਾਨੂੰ ਪਤਾ ਲੱਗ ਗਿਆ ਇਹਨਾਂ ਲੋਕਾਂ ਵਾਸਤੇ ਤੁਸੀਂ ਬੱਸਾਂ ਦਾ ਗੱਡੀਆਂ ਦਾ ਅਰੇਂਜ ਕਰ ਸਕਦੇ ਹੋ, ਤੁਸੀਂ ਇਹਨਾਂ ਵਾਸਤੇ ਖਾਣ ਪੀਣ ਦਾ ਅਰੇਂਜ ਕਰ ਸਕਦੇ ਹੋ, ਇਹ ਤੁਹਾਡੇ ਫਰਜ਼ ਬਣਦੇ ਆ। ਤੁਹਾਨੂੰ ਜਨਤਾ ਨੇ ਚੁਣ ਕੇ ਇਸ ਇਹਨਾਂ ਕਾਰਨਾਂ ਕਰਕੇ ਇਹਨਾਂ ਕੁਰਸੀਆਂ ਤੇ, ਇਹਨਾਂ ਗੱਡੀਆਂ ਤੇ, ਇਹਨਾਂ ਤਾਜਾਂ ਤੇ ਬਿਠਾਇਆ, ਪਰ ਇਹਨਾਂ ਨੂੰ ਆਪਣੇ ਜਿਹੜੀ ਰਾਜ ਸੱਤਾ ਹੈਗੀ ਆ ਉਹਦੇ ਵਿੱਚੋਂ ਕੀ ਸਮਾਂ ਨਹੀਂ ਮਿਲਦਾ ਕਿ ਇਹਨਾਂ ਮਜ਼ਲੂਮ ਲੋਕਾਂ ਦਾ ਇਹ ਦਰਦ ਸਮਝ ਸਕਣ। ਸੋ ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਸਾਰੇ ਇਨਸਾਨਾਂ ਨੂੰ, ਸਾਰੇ ਜੀਵ ਜੰਤੂ ਨੂੰ ਬਰਾਬਰ ਦੀ ਕੁਦਰਤ ਦਿੱਤੀ ਹੈ, ਬਰਾਬਰ ਦੀ ਧਰਤੀ ਦਿੱਤੀ ਹੈ। ਸੋ ਇਹਨਾਂ ਥਾਵਾਂ ਤੇ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਫਰਜ਼ ਬਣਦਾ। ਸੋ ਮੈਂ ਇੱਥੇ ਇਹ ਕਹਿਣਾ ਕਿ ਠੀਕ ਆ, ਹਰ ਇੱਕ ਦਾ ਆਪਣਾ ਆਪਣਾ ਦਰਦ ਹੁੰਦਾ, ਬਿਆਨ ਕਰਨ ਦਾ ਤਰੀਕਾ ਹੁੰਦਾ। ਸੋ ਗਰਕਣਾ ਤਾਂ ਇਹੋ ਜਿਹੇ ਲੋਕਾਂ ਨੂੰ ਚਾਹੀਦਾ ਜਿਹਨਾਂ ਦੇ ਫਰਜ਼ ਬਣਦੇ, ਜਿਹੜੇ ਬਣੇ ਇਸ ਕੰਮ ਵਾਸਤੇ ਹੈਗੇ ਆ। ਸੋ ਗੱਲਾਂ ਬਾਤਾਂ ਤਾਂ ਚਲੋ ਆਪਣੀਆਂ ਇਸੇ ਤਰ੍ਹਾਂ ਚੱਲਦੀਆਂ ਚੱਲਣਗੀਆਂ। ਆਓ ਅਗਲਾ ਗੀਤ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਕੰਵਰ ਗਰੇਵਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬੜਾ ਹੀ ਵਧੀਆ ਸੂਫੀਆਨਾ ਜਿਹੜਾ ਹੈਗਾ ਸਿੰਗਰ ਹੈਗਾ, ਇਹਨਾਂ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਲੈ ਕੇ ਹਾਜ਼ਰਾਂ।
ਜ਼ਮਾਨੇ ਦੀ ਸੁਣਾ ਮੇਰੇ ਹਿੱਸੇ ਆਇਆ ਤੇਰਾ ਚੰਗਾ ਵੇ ਮਹਿਲ ਮਾਂ ਤੇਰੇ ਹਿੱਸੇ ਆ ਗਈ ਮੇਰੀ ਜਾਨ ਵੇ ਤੇਰੇ ਹਿੱਸੇ ਆ ਗਈ ਮੇਰੀ ਜਾਨ ਤੇਰੀਆਂ ਮਲੰਗਾ ਮਨ ਆਈਆਂ ਲੈ ਕੇ ਬਹਿ ਗਈਆਂ ਲਾਰੀਆਂ ਚੱਲੜਾਂ ਕੁਵਾਰੀਆਂ ਹੀ ਰਹਿ ਗਈਆਂ ਕੁਵਾਰੀਆਂ ਹੀ ਰਹਿ ਗਈਆਂ ਰੱਬ ਦੀਆਂ ਪਹਾੜੀਆਂ ਦੀ ਐਸੀ ਚੜੀ ਡੋਲੀ ਦੁਰਪੇ ਕੁਹਾਰ ਮੈਨੂੰ ਖੇੜੇ ਆਂਦੇ ਪਿੰਡ ਲੈ ਕੇ ਜਾਣ ਦੇ ਤੇਰੇ ਹਿੱਸੇ ਆ ਗਈ ਮੇਰੀ ਜਾਨ ਤੇਰੇ ਹਿੱਸੇ ਆਇਆ ਤੇਰਾ ਛੱਲਾ ਵੇ ਮਹਿਲ ਮਾਂ ਤੇਰੇ ਹਿੱਸੇ ਆ ਗਈ ਮੇਰੀ ਜਾਨ ਵੇ
ਵਾਹ ਜੀ ਵਾਹ, ਕਹਿੰਦੇ ਆ ਫਕਰਾਂ ਦੀ ਆਪਣੀ ਮਸਤੀ ਹੁੰਦੀ ਹੈ ਤੇ ਫਕਰਾਂ ਦਾ ਆਪਣਾ ਹੀ ਸਰੂਰ ਹੁੰਦਾ। ਸੋ ਫਕਰਪੁਣਾ ਵੀ ਇੱਕ ਅਲੱਗ ਹੀ ਹੈ। ਸੋ ਜਦੋਂ ਫਕਰ ਫਕੀਰ ਆਪਣੀ ਮਸਤੀ ਦੇ ਵਿੱਚ ਉਸ ਖੁਦਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਬੰਦਗੀ ਰੂਪੀ ਗੱਲਾਂ ਬਾਤਾਂ ਕਰਦੇ ਹੈਗੇ ਆ, ਤੇ ਫਿਰ ਗੱਲਾਂ ਬਾਤਾਂ ਦਾ ਜਿਹੜਾ ਇਸ਼ਟ ਹੈਗਾ, ਸਿਲਸਿਲਾ ਹੈਗਾ, ਇਹਨਾਂ ਦਾ ਆਪਸ ਦੇ ਵਿੱਚ ਸ਼ੁਰੂ ਹੁੰਦਾ, ਤਾਰ ਜੁੜਦੀ ਹੈ। ਸੋ ਆਪਾਂ ਦੁਨਿਆਵੀ ਲੋਕ ਹੈ, ਆਪਾਂ ਕਈ ਵਾਰੀ ਉਹਨਾਂ ਜਿਹੀਆਂ ਉਹੀ ਗੱਲਾਂ ਬਾਤਾਂ ਨੂੰ ਦੂਜੇ ਐਂਗਲ ਤੋਂ ਲੈ ਲੈਂਦੇ ਹਾਂ ਕਿ ਇਸ਼ਕ ਮਜਾਜ ਤੋਂ ਆਪਾਂ ਲੈ ਲੈਂਦੇ ਹਾਂ ਕਿ ਇੱਕ ਆਸ਼ਿਕ ਆਪਣੀ ਮਹਿਬੂਬਾ ਨੂੰ ਕਿਸ ਤਰੀਕੇ ਦੇ ਨਾਲ ਯਾਦ ਕਰਦਾ, ਕਿਸ ਤਰੀਕੇ ਦੇ ਨਾਲ ਗੱਲਾਂ ਕਰਦਾ ਜਾਂ ਗੱਲਾਂ ਦਾ ਉਹਦੇ ਨਾਲ ਇਜ਼ਹਾਰ ਕਰਦਾ। ਸੋ ਇਹ ਆਪਣੇ ਆਪਾਂ ਦੁਨਿਆਵੀ ਲੋਕ ਹੈ, ਆਪਾਂ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਲੈਂਦੇ ਹਾਂ ਕਿ ਜਿਹੜੇ ਫਕਰ ਫਕੀਰ ਹੁੰਦੇ ਹੈਗੇ ਆ ਉਹ ਫਿਰ ਆਪਣੇ ਇਸ਼ਟ ਦੇ ਨਾਲ, ਆਪਣੇ ਖੁਦਾ ਦੇ ਨਾਲ, ਆਪਣੇ ਪਰਮਾਤਮਾ ਦੇ ਨਾਲ, ਫਿਰ ਇੱਕ ਆਦਮੀ ਤੇ ਔਰਤ ਜਿਹੜਾ ਹੈਗਾ ਇੱਕ ਇਸ਼ਕ ਦੇ ਰੂਪ ਦੇ ਵਿੱਚ ਫਿਰ ਉਹਨਾਂ ਦਾ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਚੱਲਦਾ ਹੈਗਾ। ਗੱਲਾਂ ਬਾਤਾਂ ਦੀਆਂ ਜਿਹੜੀਆਂ ਤਾਰਾਂ ਹੈਗੀਆਂ ਉਹਨਾਂ ਦੀਆਂ ਆਪਸ ਦੇ ਵਿੱਚ ਜੁੜਦੀਆਂ ਹੈਗੀਆਂ, ਫਿਰ ਕਦੇ ਉਸ ਖੁਦਾ ਨੂੰ ਉਸ ਪਰਮਾਤਮਾ ਨੂੰ ਉਲਾਂਭੇ ਦੇਣੇ ਤੇ ਕਦੇ ਜਿਹੜੇ ਆਪਣੇ ਜਿਹੜੇ ਫਰਜ਼ ਹੈਗੇ ਆ ਉਹਨਾਂ ਨੂੰ ਪਹਿਚਾਨਣਾ ਤੇ ਕਦੇ ਜਿਹੜੀ ਉਹਨੂੰ ਮਿਲਣ ਦੀ ਜਿਹੜੀ ਤਾਂਘ ਹੈਗੀ ਆ ਉਹ ਮਹਿਸੂਸ ਕਰਨੀ ਕਿ ਕਿਵੇਂ ਜਿਹੜੀ ਇੱਕ ਆਸ਼ਕ ਦੇ ਵਿੱਚ ਆਪਣੀ ਮਹਿਬੂਬਾ ਨੂੰ ਮਿਲਣ ਵਾਸਤੇ ਜਾਂ ਜਿਹੜੀ ਉਹਦੀ ਮਹਿਬੂਬਾ ਉਹਨੂੰ ਆਪਣੇ ਆਸ਼ਕ ਨੂੰ ਮਿਲਣ ਵਾਸਤੇ ਜਿਹੜੀ ਤਾਂਘ ਹੁੰਦੀ ਆ ਉਹ ਕਿਵੇਂ ਹੁੰਦੀ ਆ। ਸੋ ਇਸ ਚੀਜ਼ ਨੂੰ ਜਿਹੜਾ ਮਹਿਸੂਸ ਹੈਗਾ ਅਲੱਗ ਅਲੱਗ ਤਰੀਕਿਆਂ ਦੇ ਨਾਲ ਕੀਤਾ ਜਾ ਸਕਦਾ ਹੈਗਾ। ਸੋ ਜਿਵੇਂ ਕੰਵਰ ਗਰੇਵਾਲ ਹੈ, ਬੜਾ ਇੱਕ ਸੂਫੀਆਨਾ ਜਿਹੜਾ ਸਿੰਗਰ ਹੈਗਾ, ਗੀਤਕਾਰ ਹੈਗਾ। ਸੋ ਇਹਨਾਂ ਦਾ ਇੱਕ ਆਪਣਾ ਹੀ ਅੰਦਾਜ਼ ਹੈਗਾ, ਆਪਣੀ ਹੀ ਜਿਹੜੀ ਹੈਗੀ ਹੈ ਉਸ ਖੁਦਾ ਦੇ ਨਾਲ ਉਸਦੀ ਸਾਨੂੰ ਕਿਸ ਤਰੀਕੇ ਦੇ ਨਾਲ ਸਾਨੂੰ ਬੰਦਗੀ ਕਰਨੀ ਚਾਹੀਦੀ ਹੈਗੀ ਹੈ। ਸੋ ਫਕੀਰਾਂ ਦੀ ਕਹਿੰਦੇ ਜਿਹੜੀ ਮੌਜ ਹੈਗੀ ਆ ਉਹ ਵੱਖਰੀ ਹੀ ਮੌਜ ਹੁੰਦੀ ਹੈਗੀ ਹੈ। ਆਪਾਂ ਗੱਲਬਾਤ ਪਿਛਲੇ ਜਿਹੜਾ ਸਾਡਾ ਸਿੰਗਰ ਸੀ ਭਗਵਾਨ ਹੰਸ, ਜਿਹਦੇ ਵਿੱਚ ਉਹ ਧਰਤੀ ਨੂੰ ਇੱਕ ਉਲਾਂਭਾ ਦੇ ਰਿਹਾ ਹੈਗਾ। ਸੋ ਜਿਹੜੀ ਆਪਣੀ ਗੱਲਬਾਤ ਚੱਲ ਰਹੀ ਆ ਉਹ ਇਹ ਹੈ ਕਿ ਜਿਹੜਾ ਇਨਸਾਨ ਹੈ ਉਹਨੂੰ ਆਪਣੇ ਜਿਹੜੇ ਫਰਜ਼ ਹੈਗੇ ਆ ਉਹ ਸਮਝਣੇ ਚਾਹੀਦੇ ਆ ਕਿ ਸਾਨੂੰ ਉਸ ਪਰਮਾਤਮਾ ਨੇ, ਉਸ ਅਕਾਲ ਪੁਰਖ ਨੇ ਇਸ ਬੜੀ ਹੀ ਖੂਬਸੂਰਤ ਜਿਹੜੀ ਹੈਗੀ ਹੈ ਜਿਹੜੀ ਧਰਤੀ ਹੈਗੀ ਹੈ ਇਸ ਤੇ ਸਾਨੂੰ ਭੇਜਿਆ ਹੈਗਾ। ਸੋ ਅਸੀਂ ਸਾਡੇ ਜਿਹੜੇ ਬਣਦੇ ਫਰਜ਼ ਹੈਗੇ ਆ ਉਹ ਵੀ ਅਸੀਂ ਅਦਾ ਕਰੀਏ ਤੇ ਇਹ ਖੂਬਸੂਰਤ ਜਿਹੜੀ ਕੁਦਰਤ ਸਾਨੂੰ ਮਿਲੀ ਹੈਗੀ ਹੈ ਉਹਦੇ ਜਿਹੜੇ ਨਜ਼ਾਰੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਸ ਜੀਵਨ ਰੂਪੀ ਸ਼ੈਲੀ ਦਾ ਵਿੱਚ ਰਹਿ ਕੇ ਉਹਨਾਂ ਦਾ ਅਸੀਂ ਆਨੰਦ ਵੀ ਮਾਣੀਏ। ਸਾਡਾ ਸਾਰੀ ਖਲਕਤ ਦੇ ਵਿੱਚ ਜੀਵ ਜੰਤੂ ਜਾਨਵਰ ਬਿਰਖ ਪੌਦੇ ਇਨਸਾਨ ਸਾਰਿਆਂ ਦਾ ਜਿਹੜਾ ਬਰਾਬਰ ਦਾ ਹੱਕ ਬਣਦਾ ਹੈਗਾ ਕਿ ਅਸੀਂ ਇੱਕ ਬਰਾਬਰ ਦਾ ਜਿਹੜਾ ਜੀਵਨ ਜੀਏ। ਪਰ ਜਿਹੜਾ ਆਦਮੀ ਆ ਇਨਸਾਨ ਹੈ ਉਹਨੇ ਆਪਣੀਆਂ ਲੋੜਾਂ ਆਪਣੀਆਂ ਖਾਹਿਸ਼ਾਂ ਇੰਨੀਆਂ ਕੁ ਵਧਾ ਲਈਆਂ ਕਿ ਉਹਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਤੇ ਮੇਰਾ ਹੀ ਹੱਕ ਹੈਗਾ। ਸੋ ਇਸ ਜਿਹੜੀ ਦੌੜ ਦੇ ਵਿੱਚ ਇਨਸਾਨ ਆਦਮੀ ਇੰਨਾ ਕੁ ਅੰਨਾ ਹੋ ਗਿਆ ਕਿ ਫਰਜ਼ ਪਹਿਚਾਨਣੇ ਤਾਂ ਬਹੁਤ ਦੂਰ ਦੀ ਗੱਲ, ਉਸ ਜਿਸ ਪਰਮਾਤਮਾ ਨੇ ਜਿਸ ਵਾਹਿਗੁਰੂ ਨੇ ਉਸ ਨੂੰ ਇਸ ਦੁਨੀਆਂ ਤੇ ਭੇਜਿਆ ਤੇ ਉਸ ਨੂੰ ਭੁੱਲ ਕੇ ਹੀ ਉਹ ਪਤਾ ਨੀ ਕੀ ਕੁਛ ਕਰੀ ਜਾਂਦਾ ਕੀ ਕੁਛ ਕਤਰੀ ਜਾਂਦਾ ਹੈਗਾ। ਸੋ ਸਾਨੂੰ ਹਮੇਸ਼ਾ ਉਸ ਪਰਮਾਤਮਾ ਦਾ ਜਿਹੜਾ ਭੈ ਹੈਗਾ ਉਹ ਮਨ ਦੇ ਵਿੱਚ ਰੱਖਣਾ ਚਾਹੀਦਾ। ਜਿਵੇਂ ਆਪਾਂ ਪਿਛਲੇ ਗੀਤ ਦੇ ਵਿੱਚ ਸੁਣਦੇ ਸੀ ਕਿ ਸਾਡੀ ਜਿਹੜੀ ਮੰਜ਼ਿਲ ਹੈਗੀ ਆ, ਮੰਜ਼ਿਲ ਸਾਡੀ ਸਾਰਿਆਂ ਦੀ ਇੱਕ ਹੀ ਆ, ਇੱਕ ਥਾਂ ਤੇ ਹੀ ਅਸੀਂ ਜਾਣਾ ਹੈ ਤੇ ਕਿਉਂ ਨਾ ਅਸੀਂ ਇੱਕ ਵਧੀਆ ਜ਼ਿੰਦਗੀ, ਇੱਕ ਖੂਬਸੂਰਤ ਜ਼ਿੰਦਗੀ ਹੱਸ ਖੇਡ ਕੇ ਗੁਜ਼ਾਰੀਏ। ਇੱਕ ਵਧੀਆ ਜ਼ਿੰਦਗੀ ਜਿੱਥੇ ਅਸੀਂ ਖਾਣਾ ਪੀਣਾ ਉਹ ਵੀ ਅਸੀਂ ਵੰਡ ਕੇ ਖਾਈਏ ਪੀਏ, ਕਿਸੇ ਲੋੜਵੰਦ ਦੀ ਮਦਦ ਕਰੀਏ। ਜੇ ਉਹ ਸਾਡੀ ਉਸ ਪਰਮਾਤਮਾ ਨੇ ਡਿਊਟੀ ਲਾਈ ਹੈ, ਜਿਸ ਥਾਂ ਤੇ ਸਾਨੂੰ ਉਹਨੇ ਬਿਠਾਇਆ ਉਹ ਅਸੀਂ ਆਪਣੇ ਫਰਜ਼ ਪਹਿਚਾਣੀਏ। ਜੇ ਕੋਈ ਸਾਡੇ ਲੀਡਰ ਹੈ ਤਾਂ ਉਹ ਆਪਣੀਆਂ ਬਣਦੀਆਂ ਡਿਊਟੀਆਂ ਕਰਨ ਕਿ ਸਾਨੂੰ ਇਸ ਤਾਜ ਤੇ ਇਸ ਕੁਰਸੀ ਤੇ ਬਿਠਾਇਆ ਤੇ ਸਾਡੇ ਜਿਹੜੇ ਫਰਜ਼ ਹੈਗੇ ਆ ਕੀ ਬਣਦੇ ਹੈਗੇ ਆ, ਅਸੀਂ ਆਪਣੀ ਜਨਤਾ ਦੀ ਸੇਵਾ ਕਰਨੀ, ਉਹਨਾਂ ਦੇ ਜਿਹੜੇ ਦੁੱਖ ਦਰਦ ਹੈਗੇ ਆ ਉਹ ਮਹਿਸੂਸ ਕਰਕੇ ਉਹ ਦੂਰ ਕਰਨੇ। जे कोई अध्यापक है तो वह अपने बनते फर्ज ओन पूरे करने चाहिए कि मेरा फर्ज है कि मैं अपने कि विद्यार्थी है उन्होंने एक सुनहरा एक वधिया जो भविख है वह तराशना है। एक जो डॉक्टर है ओदा फर्ज बनता है कि मैं एक इमानदारी दे नाल तनदेही दे नाल जिस जो मेरी ड्यूटी लगी है मैं अपने एक मरीज की जी सेवा करनी है ओरी जान बचानी है ओदा हर एक पक्षों वधिया तरीके नाल इलाज करना। सो जो जेडे काम जिड़ी जिड़ी किरत सानू परमात्मा ने साडे कर्मां दे विच बख्शी हैगी है सानू ओ पूर्ण तौर ते करनी चाहीदी है। बच्चे है बच्चियां नू अपने मां बाप दा सत्कार करना चाहीदा इज्जत करनी चाहीदी है उहनां नू प्यार करना चाहीदा उहनां दे जो सुपने हैगे है सानू कोशिश करनी चाहीदी है कि असीं उहनां दे सुपनिआं नू पूरे करीए। सो आओ आपां अगर सोच के आपां देखीए कि हर एक इंसान अगर अपने फर्ज पहचाने जो ओदिया लगिया ड्यूटियां है उन्होंने पहचाने ते उन्ना ते उत्ते तुरन की कोशिश करे तो यह जिंदगी किन्नी खूबसूरत हो जूगी किन्नी वधिया हो जू किन्ने सारे आप रल मिल के बैठांगे आनंद मानांगे। अज असीं देखदे आ वड्डे वड्डे महलां दे विच मनारियां दे विच घर बहुत वड्डे हैगे आ उन्हां दे विच रहण वाले जिहड़े लोग आ ओह बहुत थोड़े आ साडे कोल दुनिया दीआं ऐशो आराम दीआं सारीआं चीज़ां साडे कोल आ पर फिर भी असीं इन्ना कुछ होण दे बावजूद भी असीं इकल्लापन महसूस करदे आ। सो ओ सारीआं गल्लां दे पिछे जिहड़े कारण हैगे आ कि असीं जिस सेध दे विच जिस रस्ते ते सानूं चलना चाहीदा ओह रस्ते भुल के असीं होर ही नवीआं जिहड़ीआं पैड़ां हैगीआं ओह पाउंदीआं चले आ रहे आ। सो असीं मतलब मैनूं लगदा कि निजी तौर ते असीं डायरेक्शन लैस होए दे आ असीं मतलब सानूं अपनी मंजिल दा सानूं अपने रस्तियां दा ही नहीं पता असीं कि जिहड़ी बनावटी मंजिल हैगी आ बनावटी रस्ते हैगे आ जिन्हां दा कोई अंत ही नहीं हैगा उधरले पासे नूं असीं तुरे जा रहे हां। सो अगर असीं एक जीवन नूं एक जीवन शैली नूं असीं समझ के चलीए सारे जाने जो जो कम्मां कारां ते साडियां ड्यूटियां हैगियां जो जो साडे फर्ज हैगे आ ओह असीं दिलों नभाईए तो तुसी सोच के देखो कि दुनिया किन्नी जिहड़ी खूबसूरत होजू किन्नी वधिया होजू। अगर असीं किसी लोड़वंद की मदद करदे आ किसी भुखे नूं गरीब नूं अपनी रोटी दे विच्चों रोटी दिंदे हैगे आ ते महसूस करके देखो कि किसी लोड़वंद की मदद करके किन्ना मन नूं ते दिल नूं सकून मिलदा है। ते कई वारी किसी दे रोटियां खोह के चोरियां ठगियां करके चाहे जिन्ने मर्जी असीं बैंक बैलेंस वधाई जाइए जिन्नियां मर्जी प्रॉपर्टियां वधाई जाइए पर उह जिहड़ा अंदरों जिहड़ा सकून हैगा ना उह कदी भी नहीं मिलदा क्योंकि उह साडे मन दी जिहड़ी दौड़ हैगी जिहड़ी लालच हैगी आ उह घटदी नहीं उह दिन ब दिन जिहड़ी वधदी जांदी हैगी आ। सो सानू एक वधिया जिहड़ा जीवन हैगा वधिया जिहड़ी जिंदगी हैगी आ एक खूबसूरत जिंदगी हैगी है ਉਹ ਸਾਨੂੰ ਜਿਉਣੀ ਚਾਹੀਦੀ ਹੈ। ਕੱਲਾ ਆਦਮੀ ਮੈਂ ਮੰਨਦਾ ਕਿ ਸਾਰੀ ਦੁਨੀਆ ਹੈਗੀ ਹੈ ਉਹਨੂੰ ਚੇਂਜ ਨਹੀਂ ਕਰ ਸਕਦਾ ਪਰ ਕੋਈ ਗੱਲ ਨਹੀਂ ਅਸੀਂ ਆਪਣੇ ਇੱਕ ਪਰਿਵਾਰ ਤੋਂ ਜਾਂ ਆਪਣੇ ਇਨਰ ਸਰਕਲ ਤੋਂ ਤਾਂ ਇਹ ਚੀਜ਼ ਨੂੰ ਅਸੀਂ ਸ਼ੁਰੂ ਕਰ ਸਕਦੇ ਹਾਂ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਜਾਵਾਂਗੇ ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਇੱਕ ਬੜੀ ਖੂਬਸੂਰਤ ਗਾਇਕੀ ਦਾ ਜਿਹੜਾ ਮਾਲਕ ਪ੍ਰਿੰਸ ਇੰਦਰਪ੍ਰੀਤ ਜੋ ਕਿ ਮੁਕਤਸਰ ਸ਼ਹਿਰ ਨੂੰ ਬਿਲੋਂਗ ਕਰਦਾ ਹੈਗਾ ਤੇ ਅੱਜ ਕੱਲ ਸਾਰੇ ਗਾਵਾਂ ਕੰਟੈਸਟ ਦੇ ਵਿੱਚ ਵੀ ਉੱਪਰਲੇ ਕੰਟੈਸਟ ਦੇ ਵਿੱਚ ਹੈਗਾ ਆਪਣੀ ਜਿਹੜੀ ਕੰਪੀਟੀਸ਼ਨ ਦੇ ਵਿੱਚ ਉਹ ਜੱਦੋਜਹਿਦ ਕਰ ਰਿਹਾ। ਸੋ ਇੱਕ ਬਹੁਤ ਹੀ ਵਧੀਆ ਜਿਹੜਾ ਸਿੰਗਰ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਜੋ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਜੋ ਆਪਣੀ ਗਾਇਕੀ ਜੋ ਆਪਣਾ ਜਿਹੜਾ ਅੰਦਾਜ਼ ਸੀ ਉਹ ਮਤਲਬ ਸਦਾ ਦੇ ਲਈ ਸਾਡੇ ਕੋਲ ਛੱਡ ਕੇ ਗਿਆ ਜਿਹੜੀ ਕਿ ਉਹਦੀ ਗਾਇਕੀ ਹਮੇਸ਼ਾ ਜਿਉਂਦੀ ਰਹੂਗੀ ਕਿਉਂਕਿ ਕੁਲਦੀਪ ਮਾਣਕ ਵਰਗਾ ਕੋਈ ਹੋਰ ਨਹੀਂ ਜੰਮਣਾ ਕਲੀਆਂ ਦਾ ਬਾਦਸ਼ਾਹ ਕੋਈ ਉਹੋ ਜਿਹਾ ਨਹੀਂ ਬਣਨਾ। ਸੋ ਉਹਦੇ ਗਾਏ ਗੀਤ ਕਿੱਲੇ ਵਾਲਿਆਂ ਨੂੰ ਆਪਣੇ ਅੰਦਾਜ਼ ਦੇ ਵਿੱਚ ਪ੍ਰਿੰਸ ਇੰਦਰਪ੍ਰੀਤ ਨੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬੜਾ ਖੂਬਸੂਰਤ ਗਾਇਆ ਇੱਕ ਨਵਾਂ ਜਿਹੜਾ ਗੀਤ ਪ੍ਰਿੰਸ ਇੰਦਰਪ੍ਰੀਤ ਦੀ ਆਵਾਜ਼ ਦੇ ਵਿੱਚ ਕਿੱਲੇ ਵਾਲਿਆਂ ਆਓ ਸੁਣਦੇ ਹਾਂ।
ਲੱਗਦਾ ਗੋ ਮੁੱਲ ਲੱਗਦਾ ਹਾਏ ਮੁੱਲ ਲੱਗਦਾ ਗੋ ਲੱਗਦਾ ਗੋ ਅਜੇ ਤੱਕ ਨਾ ਚਨਾ ਦਾ ਕੰਡਾ ਫੁੱਲਿਆ
ਗੀਤ ਜਿਹੜਾ ਗਾਇਆ ਟਿੱਲੇ ਵਾਲਿਆ। ਸੋ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਕਿ ਸਾਨੂੰ ਜਿਹੜੇ ਇਨਸਾਨ ਨੂੰ ਆਪਣੇ ਜਿਹੜੇ ਫਰਜ਼ ਹੈਗੇ ਆ ਸਮਝਣੇ ਚਾਹੀਦੇ ਆ, ਫਰਜ਼ ਸਮਝ ਕੇ ਸਾਨੂੰ ਉਹਨਾਂ ਤੇ ਚੱਲਣਾ ਚਾਹੀਦਾ। ਸੋ ਅੱਜ ਇੱਕ ਅਸੀਂ ਖਾਸ ਮੁਲਾਕਾਤ ਕਰਾਂਗੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ। ਉਹ ਮੁਲਾਕਾਤ ਹੋਵੇਗੀ ਸਾਡੇ ਡਾਕਟਰ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਕਿ ਇੱਕ ਵਿਲੱਖਣ ਪ੍ਰੋਜੈਕਟ ਤੇ ਕੰਮ ਕੀਤਾ। ਜਿਵੇਂ ਅਸੀਂ ਸਾਰੇ ਇੰਗਲਿਸ਼ ਸਪੀਕ
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਾਂਗੇ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ। ਉਹਦੇ ਵਿੱਚ ਅਸੀਂ ਖਾਸ ਮੁਲਾਕਾਤ ਸਾਡੀ ਹੋਏਗੀ ਡਾਕਟਰ ਸਤਨਾਮ ਸਿੰਘ ਸੰਧੂ ਜਿਨ੍ਹਾਂ ਨੇ ਕਿ ਇੱਕ ਵਿਲੱਖਣ ਪ੍ਰੋਜੈਕਟ ਤੇ ਕੰਮ ਕੀਤਾ। ਜਿਵੇਂ ਆਪਾਂ ਦੇਖਦੇ ਹਾਂ ਕਿ ਸਾਰੇ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਇੱਥੋਂ ਦੇ ਮਾਪਿਆਂ ਨੂੰ ਬੜਾ ਫਿਕਰ ਰਹਿੰਦਾ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਸਾਡੀ ਮਾਤ ਭਾਸ਼ਾ ਦੇ ਨਾਲ ਜੁੜੇ ਰਹਿਣ, ਪਰ ਉਸ ਦੇ ਲਈ ਕਈ ਤਰ੍ਹਾਂ ਦੇ ਜਿਹੜੇ ਉਪਰਾਲੇ ਹੈਗੇ ਆ ਉਹ ਵੀ ਕੀਤੇ ਜਾ ਰਹੇ ਹੈਗੇ ਆ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਸਿੱਖਣ ਲਈ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਕਈ ਸੈਂਟਰ ਬਣਾਏ ਹੈਗੇ ਆ ਕਿ ਜਿੱਥੋਂ ਉਹ ਪੰਜਾਬੀ ਸਿੱਖ ਸਕਣ। ਸੋ ਅਲੱਗ ਅਲੱਗ ਸੰਸਥਾਵਾਂ ਅਲੱਗ ਅਲੱਗ ਆਰਗਨਾਈਜੇਸ਼ਨ ਇਸ ਤੇ ਬੜੀ ਜੱਦੋਜਹਿਦ ਦੇ ਨਾਲ ਕੰਮ ਕਰ ਰਹੀਆਂ ਹਨ। ਪਰ ਜੋ ਪ੍ਰੋਜੈਕਟ ਇਹਨਾਂ ਨੇ ਕੀਤਾ ਕਿ ਜਿਹੜੀ ਹਾਊ ਟੂ ਲਰਨ ਪੰਜਾਬੀ ਜਿਹੜੀ ਹੈਗੀ ਗੁਰਮੁਖੀ ਕਿਵੇਂ ਸਿੱਖੀ ਜਾ ਸਕਦੀ ਹੈ, ਕਿਸ ਤਰੀਕੇ ਨਾਲ ਸਿੱਖੀ ਜਾ ਸਕਦੀ ਹੈਗੀ ਹੈ, ਕਿ ਇਹਨਾਂ ਨੇ ਉਸ ਦੇ ਵਿੱਚ ਜਿਹੜੀਆਂ ਬੁੱਕਸ ਹੈਗੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਡਿਜ਼ਾਇਨ ਕੀਤਾ ਤੇ ਹਰ ਇੱਕ ਉਮਰ ਦੇ ਅਕੋਰਡਿੰਗ ਕਿ ਕਿਸ ਉਮਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਬੱਚੇ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਪੰਜਾਬੀ ਸਿਖਾ ਸਕਦੇ ਹੈਗੇ ਆ। ਸੋ ਜਿਹੜੇ ਟੀਚਰਸ ਨੇ ਪੜ੍ਹਾਉਣਾ ਹੈਗਾ ਉਹਨਾਂ ਨੂੰ ਵੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਗਾਈਡੈਂਸ ਦੇਵਾਂਗੇ। ਸੋ ਇਸ ਅਸੀਂ ਅੱਜ ਉਹਨਾਂ ਨਾਲ ਇੱਕ ਮੁਲਾਕਾਤ ਕਰਾਂਗੇ ਕਿ ਕਿਸ ਪ੍ਰੋਜੈਕਟ ਤੇ ਉਹਨਾਂ ਨੇ ਕੰਮ ਕੀਤਾ, ਇਸ ਦਾ ਕੀ ਮਨੋਰਥ ਹੈਗਾ, ਕੀ ਟੀਚਾ ਸੀਗਾ। ਸੋ ਜਿਹੜੀ ਸਾਡੀ ਮਾਤ ਭਾਸ਼ਾ ਪੰਜਾਬੀ ਜਿਹਦੇ ਨਾਲ ਸਾਡੀ ਸਾਰੀ ਦੁਨੀਆਂ ਭਰ ਦੇ ਵਿੱਚ ਇੱਕ ਵੱਖਰੀ ਜਿਹੜੀ ਪਹਿਚਾਨ ਬਣੀ ਵੀ ਹੈਗੀ ਆ ਪੰਜਾਬੀ। ਸੋ ਚਾਹੇ ਅੱਜ ਪੰਜਾਬੀ ਤੇ ਸਾਨੂੰ ਆਪਣੇ ਆਪਣੇ ਆਪਦੇ ਦੇਸ਼ ਦੇ ਵਿੱਚ ਹੀ ਉਸ ਭਾਸ਼ਾ ਲਈ ਸੰਘਰਸ਼ ਕਰਨਾ ਪੈ ਰਿਹਾ, ਲੜਨਾ ਪੈ ਰਿਹਾ ਉਸ ਪੰਜਾਬੀ ਹੋਂਦ ਨੂੰ ਬਚਾਉਣ ਲਈ। ਇੱਕ ਪਾਸੇ ਤਾਂ ਸਾਡੇ ਜਿਹੜੇ ਪੰਜਾਬੀ ਵੀਰ ਆ ਇਹਨਾਂ ਕੰਟਰੀਜ਼ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਉਹ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਹੈਗੇ ਸਾਡੀ ਭਾਸ਼ਾ ਦੇ ਨਾਲ ਮਾਤ ਭਾਸ਼ਾ ਦੇ ਨਾਲ ਜਿਹੜੇ ਹੈਗੇ ਜੁੜੇ ਰਹਿਣ। ਉਸ ਲਈ ਉਹ ਬੜੇ ਚਿੰਤਾਸ਼ੀਲ ਹੈਗੇ ਆ, ਬੜੀ ਚਿੰਤਾ ਉਹਨਾਂ ਦੇ ਮਨ ਦੇ ਵਿੱਚ ਕਿ ਸਾਡਾ ਜਿਹੜਾ ਬੱਚਾ ਆਪਣੀ ਲੈਂਗੁਏਜ ਦੇ ਨਾਲ ਨਾ ਟੁੱਟ ਜਾਵੇ। ਤੇ ਦੂਜੇ ਪਾਸੇ ਤੁਸੀਂ ਦੇਖੋ ਸਾਡੀ ਕਿੰਨੀ ਬਦਕਿਸਮਤੀ ਹੈਗੀ ਆ ਕਿ ਸਾਨੂੰ ਆਪਣੇ ਹੀ ਦੇਸ਼ ਦੇ ਵਿੱਚ ਆਪਣੀ ਲੈਂਗੁਏਜ ਨੂੰ ਬਚਾਉਣ ਵਾਸਤੇ ਸਾਨੂੰ ਸੰਘਰਸ਼ ਕਰਨਾ ਪੈ ਰਿਹਾ। ਸੋ ਆਪਣੇ ਘਰ ਦੇ ਵਿੱਚ ਸਾਨੂੰ ਉਹ ਲੜਾਈ ਲੜਨੀ ਪੈ ਰਹੀ ਹੈ। ਚਾਹੇ ਅਸੀਂ ਇੱਥੇ ਕਹੀਏ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਸਾਡੀ ਇਸ ਹੋਂਦ ਨੂੰ ਮਿਟਾਉਣ ਵਾਸਤੇ ਲੱਗੀਆਂ ਹੋਈਆਂ ਤੇ ਸੋ ਉੱਥੇ ਵੀ ਸਾਨੂੰ ਇਹਦੇ ਵਾਸਤੇ ਜੱਦੋਜਹਿਦ ਕਰਨੀ ਪੈ ਰਹੀ ਹੈ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਸਾਨੂੰ ਜੱਦੋਜਹਿਦ ਕਰਨੀ ਪੈ ਰਹੀ ਹੈਗੀ ਹੈ। ਭਾਵੇਂ ਜਿਹੜੇ ਹੈਗੇ ਰੂਪ ਦੋਨਾਂ ਥਾਵਾਂ ਤੇ ਜਾਂ ਜਿਹੜੀ ਹੈਗੀ ਆ ਸੋਚ ਜਿਹੜੀ ਹੈਗੀ ਜਿਸ ਸੋਚ ਦੇ ਲਈ ਸਾਨੂੰ ਇਹ ਕਰਨਾ ਪੈ ਰਿਹਾ ਉਹ ਸਾਡੀਆਂ ਅਲੱਗ ਅਲੱਗ ਹੈਗੀਆਂ। ਸੋ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ ਵੀ ਮੈਨੂੰ ਬੜਾ ਦੁੱਖ ਹੁੰਦਾ ਹੈਗਾ ਕਿ ਦੋ ਦੋ ਤਰ੍ਹਾਂ ਦੇ ਜਿਹੜੇ ਮਾਪਦੰਡ ਹੈਗੇ ਆ ਕਾਨੂੰਨ ਹੈਗੇ ਆ ਇੰਡੀਆ ਦੇ ਵਿੱਚ ਲਾਗੂ ਹੁੰਦੇ ਆ। ਪਤਾ ਨੀ ਕਿਉਂ ਇਹ ਪੰਜਾਬ ਜਿਸ ਨੇ ਕਿ ਭਾਰਤ ਨੂੰ ਇੰਡੀਆ ਨੂੰ ਹਰ ਇੱਕ ਪੱਖ ਤੋਂ ਜਿਹੜਾ ਸਪੋਰਟ ਕਰਨ ਦੇ ਲਈ ਮੋਢਾ ਲਾਇਆ, ਚਾਹੇ ਇੰਡੀਆ ਦੀ ਆਜ਼ਾਦੀ ਸੀਗੀ ਤੇ ਆਜ਼ਾਦੀ ਦੇ ਵਿੱਚ ਸਾਡੇ ਪੰਜਾਬ ਨੇ ਤਕਰੀਬਨ ਅਪਰੋਕਸੀਮੇਟਲੀ 87% ਜਿਹੜੀਆਂ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਦੇ ਲਈ, ਇੰਡੀਆ ਨੂੰ ਆਜ਼ਾਦ ਕਰਾਉਣ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਤੇ ਅੱਜ ਵੀ ਸਾਨੂੰ ਬਾਰਡਰ ਤੇ ਸਭ ਤੋਂ ਪਹਿਲਾਂ ਉਸ ਦਾ ਜਿਹੜਾ ਸੰਤਾਪ ਹੈਗਾ ਹੰਢਾਉਣਾ ਪੈ ਰਿਹਾ। ਅੱਜ ਵੀ ਸਾਰੇ ਇੰਡੀਆ ਦਾ ਜਿਹੜਾ ਪੇਟ ਹੈਗਾ ਸਾਡੇ ਪੰਜਾਬ ਦਾ ਕਿਸਾਨ ਭਰ ਰਿਹਾ ਹੈਗਾ। ਸੋ ਫੇਰ ਵੀ ਸਾਡੇ ਪੰਜਾਬ ਤੇ ਪਤਾ ਨੀ ਕਿਉਂ ਉਹ ਡਾਕੇ ਪੈ ਰਹੇ। ਜਿਵੇਂ ਪਿੱਛੇ ਜੀ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਪੰਜਾਬ ਦਾ ਜਿਹੜਾ ਬਣਦਾ ਪਾਣੀ ਆ ਉਹਦੇ ਵਿੱਚੋਂ ਤਕਰੀਬਨ ਜਿਹੜਾ ਹੈਗਾ 76% ਪਾਣੀ ਸਾਡਾ ਹਿੱਸਾ ਜਿਹੜੇ ਕੁਦਰਤੀ ਸਰੋਤਾਂ ਤੋਂ ਸਾਨੂੰ ਮਿਲਿਆ ਉਹ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ। ਜੇ ਸਾਡਾ ਪਾਣੀ ਆ ਤਾਂ ਉਹ ਦੂਜੀਆਂ ਸਟੇਟਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਕਿਉਂਕਿ ਨੈਚੁਰਲ ਸੋਰਸ ਤੋਂ ਸੀ। ਤੇ ਜੇ ਕਿਸੇ ਹੋਰ ਸਟੇਟ ਦੇ ਵਿੱਚ ਕੋਈ ਕੋਲਾ ਤਾਂ ਉਹ ਉਸ ਸਟੇਟ ਦਾ ਨਿੱਜੀ ਹੱਕ ਹੈ। ਜੇ ਕਿਸੇ ਸਟੇਟ ਦੇ ਵਿੱਚ ਕੋਈ ਪੱਥਰ ਹੈਗਾ ਤਾਂ ਉਹ ਉਸ ਸਟੇਟ ਦਾ ਨਿੱਜੀ ਹੱਕ ਹੈ। ਜੇ ਕਿਸੇ ਸਟੇਟ ਦੇ ਵਿੱਚ ਕੋਈ ਜੰਗਲ ਹੈਗੇ ਆ ਤਾਂ ਉਹ ਸਟੇਟ ਦਾ ਨਿੱਜੀ ਹੱਕ ਹੈ ਕਿ ਜਿੰਨੇ ਕੁਦਰਤੀ ਸਰੋਤ ਹੈ ਨੈਚੁਰਲ ਸੋਰਸ ਤੋਂ ਜਿਸ ਜਿਸ ਵੀ ਸਟੇਟ ਨੂੰ ਜੋ ਜੋ ਵੀ ਉਹ ਚੀਜ਼ਾਂ ਮਿਲੀਆਂ ਉਹਨਾਂ ਤੇ ਉਹਦਾ ਨਿੱਜੀ ਹੱਕ ਹੈ। ਤੇ ਅਗਰ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਤੇ ਜੇ ਪੰਜਾਬ ਹੈ ਤੇ ਪੰਜਾਬ ਦਾ ਕੋਈ ਹੱਕ ਨਹੀਂ। ਜਿਹੜਾ ਰਿਪੇਰੀਅਨ ਲਾਅ ਦੀ ਆਪਾਂ ਗੱਲ ਕਰਦੇ ਹਾਂ ਜਿਹਨੂੰ ਸਾਰੀ ਦੁਨੀਆਂ ਮੰਨਦੀ ਆ ਉਸ ਲਾਅ ਸਾਡੇ ਪੰਜਾਬ ਤੇ ਐਪਲੀਕੇਬਲ ਨਹੀਂ ਹੁੰਦਾ, ਬਟ ਪੰਜਾਬ ਤੋਂ ਜਿਹੜੀਆਂ ਦੂਜੀਆਂ ਸਟੇਟਾਂ ਹੈਗੀਆਂ ਉਹਨਾਂ ਤੇ ਉਹ ਲਾਗੂ ਹੁੰਦਾ। ਜੇ ਪੰਜਾਬ ਦੇ ਵਿੱਚ ਸਾਡੇ ਤਿੰਨ ਦਰਿਆਵਾਂ ਦਾ ਪਾਣੀ ਆ ਤਾਂ ਉਹ ਦੂਜੀਆਂ ਸਟੇਟਾਂ ਵੀ ਉਹਨੂੰ ਵਰਤ ਸਕਦੀਆਂ। ਜੇ ਦੂਜੀਆਂ ਸਟੇਟਾਂ ਦਾ ਉਹ ਦਰਿਆਵਾਂ ਦਾ ਪਾਣੀ ਆ ਤਾਂ ਉਹ ਉਹਨਾਂ ਦਾ ਹੱਕ ਹੈ। ਪਤਾ ਨੀ ਕਿਉਂ ਮਤਲਬ ਸਾਡੇ ਪੰਜਾਬ ਦੇ ਨਾਲ ਐਡੇ ਜਿਹੜੇ ਵੱਡੇ ਹੈਗੇ ਆ ਵਿਤਕਰੇ ਕੀਤੇ ਜਾਂਦੇ ਆ। ਅਗਰ ਆਪਾਂ ਦੂਸਰੀਆਂ ਸਟੇਟਸ ਦੇ ਵਿੱਚ ਦੇਖਦੇ ਹਾਂ ਤਾਂ ਉਹਨਾਂ ਦੀ ਲੈਂਗੁਏਜ ਨੰਬਰ 1 ਤੇ ਲਿਖੀ ਹੋਈ ਹੈ। ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਈਨ ਬੋਰਡਾਂ ਤੇ ਸਾਡੀ ਜਿਹੜੀ ਪੰਜਾਬੀ ਹੈਗੀ ਆ ਉਹ ਤੀਜੇ ਨੰਬਰ ਤੇ ਲਿਖੀ ਜਾਂਦੀ ਹੈ। ਸੋ ਉਸ ਉਹਨੂੰ ਇੱਕ ਨੰਬਰ ਤੇ ਲਿਖਣ ਵਾਸਤੇ ਫਿਰ ਸਾਨੂੰ ਜੱਦੋਜਹਿਦ ਕਰਨੀ ਪੈਂਦੀ ਆ। ਪਤਾ ਨੀ ਕੀ ਪੰਜਾਬ ਨੇ ਐਸਾ ਗੁਨਾਹ ਕਰਤਾ, ਕੀ ਐਸਾ ਉਹਨੇ ਕਸੂਰ ਕਰਤਾ ਕਿ ਉਹਨੂੰ ਆਪਣੀ ਹੋਂਦ ਕਾਇਮ ਰੱਖਣ ਦੇ ਲਈ ਵੀ ਜੱਦੋਜਹਿਦ ਕਰਨੀ ਪੈ ਰਹੀ ਹੈ, ਉਹਨੂੰ ਸੰਘਰਸ਼ ਕਰਨਾ ਪੈ ਰਿਹਾ ਹੈਗਾ। ਸੋ ਇਹਨਾਂ ਨੂੰ ਮਤਲਬ ਤਰਸ ਕਰਨਾ ਚਾਹੀਦਾ ਕਿ ਅੱਜ ਇਸ ਨੂੰ ਅਸੀਂ ਇਸ ਹੱਦ ਤੇ ਲਿਆਂਦਾ, ਇਸ ਕੰਗਾਲ ਪੁਣੇ ਤੇ ਲਿਆਂਦਾ ਤੇ ਅਜੇ ਵੀ ਪਤਾ ਨੀ ਕਿਉਂ ਇਹਨਾਂ ਦਾ ਜਿਹੜਾ ਬੇਰਹਿਮ ਦਿਲ ਹੈਗਾ ਉਹਨੂੰ ਦਰਦ ਮਹਿਸੂਸ ਨਹੀਂ ਹੁੰਦਾ। ਇਹਨਾਂ ਨੂੰ ਇਹ ਨੀ ਮਹਿਸੂਸ ਹੁੰਦਾ ਕਿ ਅਸੀਂ ਬਹੁਤ ਕੁਛ ਕਰ ਲਿਆ, ਬਹੁਤ ਕੁਛ ਲੁੱਟ ਲਿਆ, ਕਰ ਲਿਆ, ਮਾਰ ਲਿਆ, ਫੇਰ ਵੀ ਸਾਡੀ ਇੱਕ ਹੋਮ ਜਿਹੜੀ ਹੈਗੀ ਆ ਹੋਂਦ ਉਹਨੂੰ ਮੁਕਾਉਣ ਵਾਸਤੇ ਪਤਾ ਨੀ ਕਿਉਂ ਕਿਉਂ ਇੰਨਾ ਕੁਛ ਕੀਤਾ ਜਾ ਰਿਹਾ। ਅਸੀਂ ਤਾਂ ਹਰ ਵਕਤ ਇਸ ਦੇ ਨਾਲ ਖੜੇ ਆ। ਸੋ ਅਸੀਂ ਉਸ ਜਿਹੜਾ ਬਾਬੇ ਨਾਨਕ ਦਾ ਸੰਦੇਸ਼ ਆ ਸਰਬੱਤ ਦਾ ਭਲਾ ਜਿਹੜਾ ਬਾਬੇ ਨਾਨਕ ਨੇ ਸਾਨੂੰ ਦਿੱਤਾ ਸੀ ਸੰਦੇਸ਼, ਅਸੀਂ ਉਸ ਤੇ ਪਹਿਲਾਂ ਵੀ ਕਾਇਮ ਸੀ, ਅਸੀਂ ਉਸ ਤੇ ਅੱਜ ਵੀ ਕਾਇਮ ਹੈ। ਸਾਡੇ ਅੱਜ ਵੀ ਜੇ ਅਸੀਂ ਗੱਲ ਕਰਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਸਾਰਿਆਂ ਲਈ, ਸਾਰੇ ਧਰਮਾਂ ਦੇ ਲਈ ਖੋਲੇ ਸੀ, ਤੇ ਅੱਜ ਵੀ ਉਸ ਥਾਂ ਤੇ ਉਵੇਂ ਹੀ ਖੜੇ ਹੈਗੇ ਆ। ਪਤਾ ਨੀ ਕਿਉਂ, ਮਤਲਬ ਸਾਡੀ ਕੌਮੀਅਤ, ਸਾਡੀ ਪੰਜਾਬੀਅਤ ਵਾਸਤੇ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ। ਸੋ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਕਰਾਂਗੇ। ਗੱਲ ਆਪਣੀ ਚੱਲੀ ਸੀਗੀ ਕਿ ਜਿਹੜੀ ਹਾਊ ਟੂ ਲਰਨ ਪੰਜਾਬੀ ਗੁਰਮੁਖੀ ਫਰੋਮ ਇੰਗਲਿਸ਼। ਸੋ ਇਸ ਤੇ ਇੱਥੋਂ ਆਪਣੀ ਗੱਲ ਚੱਲੀ ਸੀ ਕਿ ਸਾਡੇ ਜਿਹੜੇ ਮਨ ਦੇ ਵਿੱਚ ਜਿਹੜੀ ਹੈਗੀ ਹੈ ਇਨ੍ਹਾਂ ਕੰਟਰੀਜ਼ ਦੇ ਵਿੱਚ, ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਕਿਸ ਤਰੀਕੇ ਦੇ ਨਾਲ ਅਸੀਂ ਜੋੜ ਸਕਦੇ ਹੈਗੇ ਆ, ਕਿਉਂਕਿ ਅਸੀਂ ਨੀ ਚਾਹੁੰਦੇ ਅਸੀਂ ਆਪਣੀ ਜਿਹੜੀ ਹੋਂਦ ਹੈਗੀ ਆ, ਆਪਣੀ ਜਿਹੜੀ ਮਾਤ ਭਾਸ਼ਾ ਹੈਗੀ ਆ ਉਹਨੂੰ ਹੀ ਅਸੀਂ ਭੁੱਲ ਜਾਈਏ, ਜਾਂ ਸਾਡੀ ਜਿਹੜੀ ਜਨਰੇਸ਼ਨ ਹੈਗੀ ਆ, ਸੈਕੰਡ ਜਨਰੇਸ਼ਨ ਹੈਗੀ ਆ, ਉਹ ਉਸ ਨੂੰ ਭੁੱਲ ਜਾਵੇ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਣਾ ਜਿਵੇਂ ਗੀਤ ਸੰਗੀਤ ਹੈਗਾ ਉਹਦਾ ਵੀ ਆਪਾਂ ਆਨੰਦ ਲੈਂਦੇ ਚੱਲਾਂਗੇ। ਤੇ ਆਓ ਇੱਕ ਅਗਲਾ ਜਿਹੜਾ ਗੀਤ ਹੈਗਾ ਹਰਿੰਦਰ ਸੰਧੂ ਦੀ ਆਵਾਜ਼ ਦੇ ਵਿੱਚ ਆਪਾਂ ਸੁਣਦੇ ਹਾਂ ਇੱਕ ਗੀਤ।
ਇੱਕ ਗੱਲ ਪੱਕੀ, ਕੁਦਰਤ ਤੋਂ ਕੋਈ ਵੱਡਾ ਨਹੀਂ ਇੱਥੇ, ਪਲ ਵਿੱਚ ਕਰਤੇ ਦੂਰ ਬੰਦੇ ਦੇ ਸਾਰੇ ਭਰਮ ਭੁਲੇਖੇ, ਪਲ ਵਿੱਚ ਕਰਤੇ ਦੂਰ ਬੰਦੇ ਦੇ ਸਾਰੇ ਭਰਮ ਭੁਲੇਖੇ। ਕੁਦਰਤ ਦੀਆਂ ਖੇਡਾਂ ਨੇ, ਹਾਂ ਕੁਦਰਤ ਦੀਆਂ ਖੇਡਾਂ ਨੇ ਔਖੀਆਂ ਸਮਝ ਪਾਉਣੀਆਂ ਜੀ, ਜੇ ਹੁਣ ਵੀ ਨਾ ਅਕਲਾਈਆਂ ਫਿਰ ਨਾ ਕਦੇ ਆਉਣੀਆਂ। ਕੋਈ ਬੈਠਾ ਘਰ ਵਿੱਚ ਤਰਸੇ, ਪੈਰ ਬਾਹਰ ਕਦ ਕੱਢਾਂ, ਸਭ ਨੂੰ ਗਲ ਨਾਲ ਲਾਵਾਂ, ਕੁੱਟ ਕੁੱਟ ਦੁਸ਼ਮਣ ਤੱਕ ਨਾ ਛੱਡਾਂ, ਦੁਸ਼ਮਣ ਤੱਕ ਨਾ ਛੱਡਾਂ। ਬਣ ਮਾਲਕ ਬਹਿ ਗਈਆਂ, ਬਣ ਮਾਲਕ ਬਹਿ ਗਈਆਂ ਜਿੰਦਾਂ ਆਈਆਂ ਸੀ ਪਰਾਉਣੀਆਂ ਜੀ, ਜੇ ਹੁਣ ਵੀ ਨਾ ਅਕਲਾਈਆਂ ਫਿਰ ਨਾ ਕਦੇ ਆਉਣੀਆਂ। ਧਰਤੀ ਤੇ ਅਸਮਾਨ ਬੰਦੇ ਨੇ ਸਾਰਾ ਗਾਇਆ ਜੀ, ਉਹਦਿਆਂ ਰੰਗਾਂ ਦਾ ਪਰ ਕਿਸੇ ਨੇ ਭੇਦ ਨਾ ਪਾਇਆ ਜੀ, ਭੇਦ ਨਾ ਪਾਇਆ ਜੀ। ਪਏ ਸੁਨੇ ਸ਼ਹਿਰ ਬਾਜ਼ਾਰ, ਹਾਂ ਪਏ ਸੁਨੇ ਸ਼ਹਿਰ ਬਾਜ਼ਾਰ ਤੇ ਸੜਕਾਂ ਲੱਗਣ ਡਰਾਉਣੀਆਂ ਜੀ, ਜੇ ਹੁਣ ਵੀ ਨਾ ਅਕਲਾਈਆਂ ਫਿਰ ਨਾ ਕਦੇ ਆਉਣੀਆਂ। ਸਭ ਪੈਸੇ ਪਿੱਛੇ ਰਿਸ਼ਤੇ ਨਾਤੇ ਜੀ, ਕੰਮ ਨੀ ਆਇਆ ਪੁੱਛ ਲੋ ਜਿਸ ਤੋਂ ਮਰਜ਼ੀ ਜਾ ਕੇ ਜੀ, ਮਰਜ਼ੀ ਜਾ ਕੇ ਜੀ। ਬੈਂਕਾਂ ਭਰੀਆਂ ਪਈਆਂ ਨੇ, ਹਾਂ ਬੈਂਕਾਂ ਭਰੀਆਂ ਪਈਆਂ ਨੇ ਪਰ ਕੀ ਅੱਗ ਲਾਉਣੀਆਂ ਜੀ, ਜੇ ਹੁਣ ਵੀ ਨਾ ਅਕਲਾਈਆਂ ਫਿਰ ਨਾ ਕਦੇ ਆਉਣੀਆਂ। ਬੇਰੁਜ਼ਗਾਰੀ ਮਹਿੰਗਾਈ ਦੀਆਂ ਰੋਕੋ ਮਾਰਾਂ ਜੀ, अन्न दाते किसान दियां भी लै लो सारा जी लै लो सारा उधरों कर्जा लेंदा नहीं दिता नहीं जिन्ना नू मोडे चक खड़ाया पिंड अपने कईयां नू साडे तिन हाथ थानी त्याया गला कौड़ियां ने संदुआ गला कौड़ियां ने संदुआ पईयां पर सणाउणियां जी जे हुण भी ना अकलाईयां फिर ना कदे
ਜਿਤ ਕੌਰ ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਜੀ ਹਾਂ LRMR HR SC ਔਰ MC ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ ਭੈਣਾਂ ਦੇ ਲਈ ਖਾਸ ਛੋਟ ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP ਕੰਟੈਕਟ ਨੰਬਰ 04331134350 0433-113-435 ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ ਦ ਵੈਡਿੰਗ ਗੁਰੂ ਦ ਐਕਸਪੀਰੀਅੰਸਡ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 04300-44772 0430-044-772 ਤੇ ਸੰਪਰਕ ਕਰੋ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬੜੇ ਹੀ ਪ੍ਰੋਮੀਨੈਂਟ ਡਾਕਟਰ ਸਤਨਾਮ ਸਿੰਘ ਸੰਧੂ ਜੋ ਕਿ ਡੀਨ ਲੈਂਗੁਏਜਸ ਅਤੇ ਇਸ ਦੇ ਨਾਲ ਨਾਲ ਹੈਡ ਆਫ ਡਿਪਾਰਟਮੈਂਟ ਫੋਰਨ ਲੈਂਗੁਏਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਆ ਸੋ ਬੜਾ ਵਾਸਟ ਐਕਸਪੀਰੀਅੰਸ ਹੈ ਡਾਕਟਰ ਸਤਨਾਮ ਸਿੰਘ ਜੀ ਦਾ ਤੇ ਜਿਸ ਵਿਸ਼ੇ ਤੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਬਹੁਤ ਹੀ ਇੱਕ ਅਹਿਮ ਵਿਸ਼ਾ ਮੁੱਦਾ ਹੈਗਾ ਜਿਸ ਤੇ ਇਹਨਾਂ ਨੇ ਇੱਕ ਪ੍ਰੋਜੈਕਟ ਵੀ ਸਟਾਰਟ ਕੀਤਾ ਹੋਇਆ ਤੇ ਉਸ ਨੂੰ ਇਹ ਆਪਣੀਆਂ ਅੰਤਮ ਸ਼ੋਹਾਂ ਜਿਹੜੀਆਂ ਹੈਗੀਆਂ ਦੇ ਚੁੱਕੇ ਹੈਗੇ ਆ। ਸੋ ਡਾਕਟਰ ਸਤਨਾਮ ਸਿੰਘ ਸੰਧੂ ਜੀ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਵੀ ਤੁਹਾਡਾ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਗੁਰਫਤਿਹ।
ਸੋ ਡਾਕਟਰ ਸਤਨਾਮ ਸਿੰਘ ਸੰਧੂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਇਸ ਵਕਤ ਜੋ ਦੁਨੀਆਂ ਭਰ ਦੇ ਸਾਡੇ ਜਿਹੜੇ ਸਰੋਤੇ ਹੈਗੇ ਆ ਤੁਹਾਨੂੰ ਸੁਣ ਰਹੇ ਆ, ਸੋ ਮੈਂ ਚਾਹੂੰਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਬਰੀਫ ਜੀ ਜਾਣ ਪਹਿਚਾਣ ਆਪਦੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਤੇ ਤੁਸੀਂ ਜਿਹੜੀ ਮੁੱਢਲੀ ਵਿਦਿਆ ਹੈਗੀ ਆ ਉਹ ਕਿੱਥੋਂ ਕਿੱਥੋਂ ਤੇ ਕਿਵੇਂ ਕਿਵੇਂ ਕੀਤੀ।
ਜੀ, ਮੈਂ ਬੁਨਿਆਦੀ ਤੌਰ ਤੇ ਬਠਿੰਡਾ ਤੋਂ 20-22 ਕਿਲੋਮੀਟਰ ਦਮਦਮਾ ਸਾਹਿਬ ਦੇ ਲਾਗੇ ਮੇਰਾ ਪਿੰਡ ਹੈ ਮਾਣ ਵਾਲਾ
ਜੀ।
ਮੇਰੀ ਜਿਹੜੀ ਮੁੱਢਲੀ ਵਿਦਿਆ ਸੀ ਮੈਂ ਮੇਰੇ ਪਿੰਡ ਤੋਂ ਹੀ ਗ੍ਰਹਿਣ ਕੀਤੀ ਤੇ ਉੱਥੇ ਖਾਸੀਅਤ ਇਹ ਰਹੀ ਕਿ 1984 ਤੱਕ ਸਾਡੇ ਪਿੰਡ ਦੇ ਵਿੱਚ ਲਾਈਟ ਨਹੀਂ ਆਈ ਸੀ। ਅਸੀਂ ਬਿਨਾਂ ਲਾਈਟ ਵਾਲੇ ਜਾਂ ਹਨੇਰੇ ਚੋਂ ਗਿਆਨ ਦੀ ਰੋਸ਼ਨੀ ਲੱਭਣ ਤੁਰੇ ਸੀ ਤੇ ਹੌਲੀ ਹੌਲੀ ਤੁਰਦੇ ਤੁਰਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਉਸ ਤੋਂ ਬਾਅਦ 1984 ਦੇ ਵਿੱਚ ਰੀਜਨਲ ਸੈਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ ਨੇ ਖੋਲਿਆ ਜਿੱਥੇ 3 MA ਸ਼ੁਰੂ ਹੋਈਆਂ, ਅੰਗਰੇਜ਼ੀ, ਪੰਜਾਬੀ ਤੇ ਇਕਨੋਮਿਕਸ। ਮੈਂ MA ਪੰਜਾਬੀ ਦੇ ਵਿੱਚ ਉੱਥੇ ਦਾਖਲਾ ਲਿਆ ਔਰ ਉਸ ਦਾਖਲੇ ਲੈਣ ਦੇ ਦੌਰਾਨ ਮੈਨੂੰ ਮੇਰੇ ਅਧਿਆਪਕਾਂ ਨੇ ਕਿਹਾ, ਕਿਉਂਕਿ ਸਾਨੂੰ ਬਹੁਤੀ ਜਾਣਕਾਰੀ, ਉਦੋਂ ਤੱਕ ਮੈਂ ਰੈਗੂਲਰ ਕਦੇ BA ਵੀ ਮੈਂ ਰੈਗੂਲਰ ਨਹੀਂ ਕਰੀ ਸੀ, ਪ੍ਰਾਈਵੇਟ ਪੜ੍ਹਿਆ ਸੀ। ਮਜ਼ਾਕ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਪੜ੍ਹਨਾ ਪੈਣਾ, ਅਸੀਂ ਵੀ ਕੋਸ਼ਿਸ਼ ਕੀਤੀ ਤੇ ਉਹ ਮੇਰੇ ਅਧਿਆਪਕਾਂ ਦੀ ਹੱਲਾਸ਼ੇਰੀ ਸਦਕੇ ਮੈਂ ਯੂਨੀਵਰਸਿਟੀ ਚੋਂ MA ਚੋਂ ਗੋਲਡ ਮੈਡਲਿਸਟ ਰਿਹਾ। ਉਸ ਤੋਂ ਬਾਅਦ ਮੈਂ 1985 ਦੇ ਵਿੱਚ UGC ਨੇ ਨੈਟ ਸ਼ੁਰੂ ਕੀਤਾ ਸੀ ਤੇ ਉਹ ਪਾਸ ਕਰਕੇ ਮੈਂ ਇੱਥੇ ਰਿਸਰਚ ਸਕਾਲਰ ਬਣ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਮੈਂ 1989 ਦੇ ਵਿੱਚ PhD ਮੁਕੰਮਲ ਕੀਤੀ ਤੇ 92 ਦੇ ਵਿੱਚ ਮੈਂ ਬਤੌਰ ਲੈਕਚਰਾਰ ਯੂਨੀਵਰਸਿਟੀ ਦੇ ਵਿੱਚ ਜੁਆਇਨ ਕਰ ਲਿਆ। ਇਸ ਨੂੰ ਜੇ ਹੁਣ ਬਰੀਫ ਕਰੀਏ ਆਪਾਂ ਤਾਂ ਇਹ ਹੈ ਕਿ ਵਰਤਮਾਨ ਤੌਰ ਤੇ ਮੈਂ ਇੱਥੇ ਡੀਨ ਲੈਂਗੁਏਜਿਸ ਹੈ। ਉਸ ਦੇ ਨਾਲ ਮੈਂ ਜਿੰਨੀਆਂ ਵੀ ਸਾਡੇ ਭਾਸ਼ਾ ਨਾਲ ਸੰਬੰਧਿਤ ਵਿਭਾਗ ਹੈ ਉਹਨਾਂ ਦੇ ਸਿਲੇਬਸ ਬਣਾਉਣੇ, ਉਹਨਾਂ ਦੀਆਂ PhD ਦੀਆਂ ਰਿਪੋਰਟਾਂ ਦੇਖਣੀਆਂ, ਐਕਸਟੈਂਸ਼ਨ ਦੇਣੀ ਸਟੂਡੈਂਟ ਨੂੰ, ਇਸ ਕਿਸਮ ਦੇ ਕੰਮਾਂ ਨਾਲ ਮੈਂ ਅੱਜ ਕੱਲ੍ਹ ਜੁੜਿਆ ਹੋਇਆ। ਮੈਂ ਇੱਥੇ ਜਿਹੜੀਆਂ ਉਰਦੂ, ਪਰਸ਼ੀਅਨ ਹੈ, ਫਰੈਂਚ ਹੈ ਜਾਂ ਸੰਸਕ੍ਰਿਤ ਡਿਪਾਰਟਮੈਂਟ ਹੈ ਉਹਨਾਂ ਦੇ ਹੈਡ ਦਾ ਚਾਰਜ ਵੀ ਮੇਰੇ ਕੋਲ ਹੈ। ਇਸ ਦੇ ਨਾਲ ਨਾਲ ਮੈਂ ਇੱਥੇ ਵਾਲਮੀਕਿ ਚੇਅਰ ਹੈ ਜੋ ਭਗਵਾਨ ਸ਼੍ਰੀ ਵਾਲਮੀਕਿ ਦੀ, ਉਸ ਦਾ ਵੀ ਕੋਆਰਡੀਨੇਟਰ ਹੈ।
ਤੇ
ਜਿਹੜੀ ਨਾਲ ਨਾਲ ਇੱਕ ਮੈਨੂੰ ਸਕੂਨ ਦੇਣ ਵਾਲੀ ਗੱਲ ਹੈ ਕਿ ਮੈਂ ਆਪਣੀ ਭਾਸ਼ਾ ਦੀ ਸੇਵਾ ਕਰਨੀ ਚਾਹੁੰਦਾ ਸੀ ਉਹਦੇ ਨਾਲ ਜੁੜਿਆ ਹੋਇਆ। ਪਿਛਲੇ 6-7 ਸਾਲ ਤੋਂ ਮੈਂ ਲੈਂਗੁਏਜ ਲਰਨਿੰਗ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਕਿਸ ਪ੍ਰਕਾਰ ਜਿਹੜੀ ਸਾਡੀ ਭਾਸ਼ਾ ਹੈ ਇਸ ਨੂੰ ਅਸੀਂ ਵੱਧ ਤੋਂ ਵੱਧ ਲੋਕਾਂ ਕੋਲੇ ਲਿਜਾ ਸਕਦੇ ਹਾਂ। ਕਿਉਂਕਿ ਇੱਕ ਵਾਰੀ ਮੇਰੇ ਸਾਹਮਣੇ ਇੱਕ ਪ੍ਰਸ਼ਨ ਆਇਆ, ਕਿਸੇ ਬਾਹਰਲੇ ਬੰਦੇ ਨੇ ਪੁੱਛਿਆ ਕਿ ਮੈਨੂੰ ਪੰਜਾਬੀ ਦੇ ਗਾਣੇ ਸੁਣਨੇ ਬਹੁਤ ਚੰਗੇ ਲੱਗਦੇ ਆ, ਅਸੀਂ ਜਿਹੜੇ ਨੌਨ ਪੰਜਾਬੀ ਆ ਆਪਣੇ ਵਿਆਹਾਂ ਤੇ ਪੰਜਾਬੀ ਬੀਟਸ ਲਾਉਣੇ ਆ ਪਰ ਸਾਨੂੰ ਸਮਝ ਨਹੀਂ ਆਉਂਦਾ ਉਹ ਚ ਕਿਹਾ ਕੀ ਜਾਂਦਾ। ਤਾਂ ਮੈਂ ਉਸ ਸਮੇਂ ਫੈਸਲਾ ਕੀਤਾ ਕਿ ਕਿਉਂ ਨਾ ਐਸਾ ਹੋਵੇ ਕਿ ਜਿੰਨੀਆਂ ਵੀ ਭਾਰਤੀ ਭਾਸ਼ਾਵਾਂ ਉਹਨਾਂ ਰਾਹੀਂ ਪੰਜਾਬੀ ਸਿੱਖਣੀ ਤੇ ਜਿੰਨੀਆਂ ਮੇਜਰ ਵਰਲਡ ਲੈਂਗੁਏਜਿਸ ਹੈ ਉਹਨਾਂ ਰਾਹੀਂ ਪੰਜਾਬੀ ਕਿਵੇਂ ਸਿੱਖੀ ਜਾਣੀ ਹੈ, ਇਸ ਕਿਸਮ ਦਾ ਕੁਛ ਉੱਦਮ ਕੀਤਾ ਜਾਵੇ। ਇਸ ਉੱਦਮ ਦੇ ਵਿੱਚ ਥੋੜੀ ਬਹੁਤੀ ਅਸੀਂ ਪਿਛਲੇ ਸਮੇਂ ਦੇ ਵਿੱਚ ਸਾਨੂੰ ਸਫਲਤਾ ਮਿਲੀ ਹੈ। 4 ਕਿਤਾਬਾਂ ਜਿਹੜੀਆਂ ਸਾਡੀਆਂ ਹੁਣ ਤੱਕ ਛਪ ਚੁੱਕੀਆਂ, ਕੁਛ ਦੇ ਸੈਕੰਡ ਐਡੀਸ਼ਨ ਵੀ ਆ ਚੁੱਕੇ ਹੈ, ਉਹ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਵੱਲੋਂ ਛਾਪੀਆਂ ਗਈਆਂ, ਜਿਹਨੂੰ ਫੋਰਮ ਲੈਂਗੁਏਜ ਦੇ ਤੌਰ ਤੇ ਵਿਦਿਆਰਥੀ ਜਿਹੜੇ ਪੰਜਾਬ ਜਾ ਕੇ ਪੜ੍ਹਾਈ ਕਰਦੇ ਹੈ ਉਹਨਾਂ ਲਈ ਕੰਮ ਆਉਂਦੀਆਂ। ਉਸ ਦੇ ਵਿੱਚ ਇੱਕ ਪੁਸਤਕ ਹੈ ਜਿਹੜੀ ਲੈਟ ਅਸ ਲਰਨ ਗੁਰਮੁਖੀ, ਅੰਗਰੇਜ਼ੀ ਰਾਹੀਂ ਪੰਜਾਬੀ ਕਿਵੇਂ ਸਿੱਖੀ ਜਾਵੇ। ਦੂਸਰੀ ਪੁਸਤਕ ਹੈ ਜਿਹੜੀ ਆਏ ਗੁਰਮੁਖੀ ਸਿੱਖੇ, ਸਾਡੀ ਨੈਸ਼ਨਲ ਲੈਂਗੁਏਜ ਹੈ ਉਸ ਰਾਹੀਂ ਪੰਜਾਬੀ ਕਿਵੇਂ ਸਿੱਖੀ ਜਾਵੇ। ਤੀਸਰੀ ਪੁਸਤਕ ਤੇ ਚੌਥੀ ਪੁਸਤਕ ਉਹ ਹੈ ਜਿਹੜੇ ਸਾਡੇ ਲੋਕਲ ਸਟੂਡੈਂਟ ਹੈ, ਕਈ ਵਾਰੀ ਉਹਨਾਂ ਨੂੰ ਇਹ ਹੁੰਦਾ ਸੀ ਕਿ ਸਾਨੂੰ ਪੰਜਾਬੀ ਸਿੱਖਣ ਲਈ ਮਿਆਰੀ ਪੁਸਤਕਾਂ ਨਹੀਂ ਮਿਲਦੀਆਂ। 2 ਪੁਸਤਕਾਂ ਉਹਨਾਂ ਲਈ ਹੈ, ਇਹ 4 ਪੁਸਤਕਾਂ ਪਬਲੀਕੇਸ਼ਨ ਬਿਊਰੋ ਵੱਲੋਂ ਛਪ ਚੁੱਕੀਆਂ। 5ਵੀਂ ਪੁਸਤਕ ਹੈ ਜਿਹੜੀ ਆ ਕੋਰੋਨਾ ਵਾਇਰਸ ਕਰਕੇ ਡਿਲੇ ਹੋ ਗਈ ਹੈ, ਉਹ ਹੈ ਕਿ ਅਸੀਂ ਉਰਦੂ ਪਰਸ਼ਨ ਰਾਹੀਂ ਪੰਜਾਬੀ ਕਿਵੇਂ ਸਿੱਖ ਸਕਦੇ ਆ, ਕਿਉਂਕਿ ਉਹ ਸਾਡਾ ਵਿਰਸਾ ਸਾਂਝਾ ਨੇੜਤਾ ਹੈ, ਉਸ ਤੇ ਸਾਡਾ ਯਤਨ ਚੱਲ ਰਿਹਾ। ਤੁਸੀਂ ਇਸ ਕਿਸਮ ਦੀ ਮੇਰੀ ਪ੍ਰੋਫੈਸ਼ਨਲ ਤੇ ਪਰਸਨਲ ਥੋੜੀ ਬਹੁਤੀ ਪਹਿਚਾਣ ਹੈ
ਜੀ। ਸੋ ਇਸ ਦੇ ਨਾਲ ਮੈਂ ਥੋੜਾ ਜਿਹਾ ਤੁਹਾਡੀ ਜਿਹੜੀ ਫੈਮਿਲੀ ਹੈ, ਪਰਿਵਾਰ ਹੈ, ਮੈਨੂੰ ਬੜਾ ਵਧੀਆ ਲੱਗਿਆ ਕਿ ਜੇ ਆਪਾਂ ਗੱਲ ਕਰੀਏ ਇੱਕ ਠੇਠ ਜਿਮੀਦਾਰ ਜੱਟ ਪਰਿਵਾਰ ਦੇ ਵਿੱਚੋਂ ਉੱਠ ਕੇ ਕਿ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹੋ, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਤੁਸੀਂ ਗ੍ਰੈਜੂਏਸ਼ਨ ਹੈ ਜਾਂ ਬੀ ਏ ਹੈਗੀ ਆ, ਉਹ ਵੀ ਤੁਸੀਂ ਉਦੋਂ ਰੈਗੂਲਰ ਨਹੀਂ ਸੀ ਕੀਤੀ, ਇੱਕ ਬਹੁਤ ਵੱਡੀ ਗੱਲ ਹੈ। ਤੇ ਅੱਜ ਤੁਸੀਂ ਇੱਕ ਬਹੁਤ ਉੱਚੇ ਰੁਤਬੇ ਤੇ ਸੇਵਾਵਾਂ ਨਿਭਾ ਰਹੇ ਹੋ, ਤੇ ਇਸ ਦੇ ਨਾਲ ਨਾਲ ਉਸ ਤੋਂ ਵੱਡੀ ਗੱਲ ਇਹ ਹੈ ਕਿ ਐਕਚੁਅਲ ਦੇ ਵਿੱਚ ਸਾਡੀ ਜਿਹੜੀ ਮਾਤ ਭਾਸ਼ਾ ਹੈਗੀ ਆ ਉਹਦੀ ਤੁਸੀਂ ਸੇਵਾ ਕਰ ਰਹੇ ਹੋ। ਸੋ ਮੈਂ ਚਾਹੂੰਗਾ ਕਿ ਥੋੜਾ ਜਿਹਾ ਜਿਹੜਾ ਹੈਗਾ ਤੁਸੀਂ ਆਪਣੀ ਫੈਮਿਲੀ ਬਾਰੇ, ਪਰਿਵਾਰ ਬਾਰੇ ਵੀ ਜਾਣਨਾ ਪਾਓ ਕਿ ਜਿਹੜੇ ਆਪਣੇ ਤੁਹਾਡੇ ਮਿਸਿਸ ਸੰਧੂ ਹੈਗੇ ਆ ਕਿ ਉਹ ਵੀ ਇਸ ਪ੍ਰੋਫੈਸ਼ਨ ਚ ਹੈ ਜਾਂ ਮਤਲਬ ਹਾਊਸ ਵਾਈਫ ਹੈ, ਥੋੜਾ ਜਿਹਾ ਆਪਦੇ ਪਰਿਵਾਰ ਬਾਰੇ, ਫੈਮਿਲੀ ਬਾਰੇ ਥੋੜੇ ਜਿਹੇ ਬਰੀਫ ਦੇ ਵਿੱਚ ਜਾਣਕਾਰੀ ਦਿਓ।
ਮੇਰੇ ਪਿਤਾ ਜੀ ਨੇ ਐਮ ਏ ਪੰਜਾਬੀ 74 ਦੇ ਵਿੱਚ ਕਰੀ ਹੋਈ ਸੀ, ਉਹ ਪਿੰਡ ਖੇਤੀ ਕਰਵਾਉਂਦੇ ਆ। ਮੇਰੇ ਵਾਈਫ ਹੈ ਜਿਹੜੇ ਉਹ ਵੀ ਮੇਰੇ ਨਾਲ ਹੀ, ਅਸੀਂ ਦੋਨੋਂ ਕਲੀਗ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਹ ਵੀ ਬਤੌਰ ਪ੍ਰੋਫੈਸਰ ਸੇਵਾਵਾਂ ਦੇ ਰਹੇ ਹੈ। ਉਹ ਇਨਸਾਈਕਲੋਪੀਡੀਆ ਸਿੱਖਿਜ਼ਮ ਦੇ ਵਿੱਚ ਪ੍ਰੋਫੈਸਰ ਹੈ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਨਸਾਈਕਲੋਪੀਡੀਆ ਸਿੱਖਿਜ਼ਮ ਪ੍ਰੋਫੈਸਰ ਹਰਬੰਸ ਸਿੰਘ ਜਿਹੜੇ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਸੀ, ਜਿਨ੍ਹਾਂ ਦਾ ਬੜਾ ਵੱਡਾ ਨਾਂ ਹੈ, ਤੇ ਉਹਨਾਂ ਨੇ ਬੜਾ ਮਾਰਕੇ ਵਾਲਾ ਕੰਮ ਸਿੱਖ ਚਿੰਤਨ ਤੇ ਅਕਾਦਮਿਕ ਵਰਡ ਨਾਲ ਜੁੜਿਆ ਹੋਇਆ ਕੀਤਾ ਸੀ, ਜਿਹਨੂੰ ਅਸੀਂ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਕਹਿੰਦੇ ਹਾਂ। ਅੰਗਰੇਜ਼ੀ ਦੇ ਵਿੱਚ ਉਹ 4 ਜਿਲਦਾਂ ਦੇ ਵਿੱਚ ਛਪਿਆ ਸੀ। ਅੱਜ ਕੱਲ ਮੇਰੇ ਵਾਈਫ ਤੇ ਇਹਨਾਂ ਦੇ ਕੁਲੀਗ ਇਸ ਪ੍ਰੋਜੈਕਟ ਨੂੰ ਪੰਜਾਬੀ ਦੇ ਵਿੱਚ ਇਹਦੀ ਅਡੈਪਟੇਸ਼ਨ ਕਰ ਰਹੇ ਹੈ, ਜਿਸ ਦੇ 3 ਵਾਲੀਅਮ ਪੰਜਾਬੀ ਦੇ ਵਿੱਚ ਛਪ ਚੁੱਕੇ ਹੈ, ਚੌਥੇ ਦੀ ਤਿਆਰੀ ਹੋ ਰਹੀ ਹੈ। ਪਿਛਲੇ ਸਾਲ ਉਹਨਾਂ ਨੇ ਬਤੌਰ ਹੈੱਡ ਜਿਹੜਾ 3 ਵਾਲੀਅਮ ਹੈ ਉਹਨੂੰ ਮੁਕੰਮਲ ਕਰਵਾ ਕੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਪ੍ਰਕਾਸ਼ਿਤ ਕਰਵਾਇਆ ਸੀ। ਤੇ ਇਸ ਕਿਸਮ ਨਾਲ ਸਾਡਾ ਜਿਹੜਾ ਪਰਿਵਾਰ ਹੈ ਉਹ ਇਸ ਕਿਸਮ ਦੇ ਅਕਾਦਮਿਕ ਕੰਮਾਂ ਨਾਲ ਜੁੜਿਆ ਹੋਇਆ ਹੈ। ਇਸੇ ਨੂੰ ਕੰਟੀਨਿਊ ਰੱਖਣ ਵਾਸਤੇ ਮੈਂ ਕੋਸ਼ਿਸ਼ ਕਰਦਾ, ਮੈਂ ਰੈਗੂਲਰ ਆਨਲਾਈਨ ਨਿਊਜ਼ ਪੇਪਰ ਵੀ ਚਲਾ ਰਿਹਾ। ਉਹ ਡੇਲੀ ਜਿਹੜੇ ਜਿੰਨੇ ਵੀ ਵਰਲਡ ਵਾਈਡ ਪੰਜਾਬੀ ਬੈਠੇ ਹੈ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹੈ, ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਇੱਕ ਕਿਸਮ ਦਾ ਓਪੀਨੀਅਨ ਨਿਊਜ਼ ਪੇਪਰ ਹੈ ਜਿਹੜਾ, ਜਿਸ ਦੇ ਵਿੱਚ ਸਾਡਾ ਵਿਚਾਰ ਕੀ ਹੈ ਦੁਨੀਆਂ ਦੀਆਂ ਵੱਖ ਵੱਖ ਚੀਜ਼ਾਂ ਬਾਰੇ, ਆਪਣੀ ਭਾਸ਼ਾ ਬਾਰੇ, ਅਸੀਂ ਕਿਵੇਂ ਸੋਚਦੇ ਹਾਂ ਨਵੇਂ ਮੁੱਦਿਆਂ ਬਾਰੇ, ਇਹਨਾਂ ਸਾਰਿਆਂ ਬਾਰੇ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨਾਲ ਲਫ਼ਜ਼ੀ ਸਾਂਝ ਪਾਈ ਜਾਵੇ। ਤੇ ਮੈਂ ਰੋਜ਼ ਕੋਸ਼ਿਸ਼ ਕਰਦਾ ਕਿ 3-4 ਵਜੇ ਮੈਂ ਸਵੇਰੇ ਭਾਰਤੀ ਟਾਈਮ ਮੁਤਾਬਕ ਉਹਨੂੰ ਪੋਸਟ ਵੀ ਕਰ ਦਿੰਦਾ, ਤੇ ਮੇਰੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਥੋੜਾ ਸਕੂਨ ਮਿਲਦਾ ਕਿ ਅਸੀਂ ਆਪਣੀ ਭਾਸ਼ਾ ਦੇ ਵਿੱਚ ਵੀ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਪੰਜਾਬ ਚ ਜਾਂ ਦੁਨੀਆਂ ਦੇ ਕਿਸੇ ਵੀ ਖਿੱਤੇ ਤੇ ਜਿੱਥੇ ਪੰਜਾਬੀ ਲੋਕ ਪੰਜਾਬ ਨੂੰ ਲੈ ਕੇ ਗਏ ਆ ਉਹਨਾਂ ਨੂੰ ਨਾਲ ਜੋੜ ਸਕੀਏ।
ਸੋ ਬਹੁਤ ਖੂਬ ਕਿ ਜਿਹੜੇ ਮੈਡਮ ਸੰਧੂ ਹੈਗੇ ਆ ਉਹ ਵੀ ਤੁਹਾਡੇ ਨਾਲ ਇੱਕ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਹੈ। ਸੋ ਮੈਂ ਸਮਝਦਾ ਕਿ ਜਿਹੜਾ ਇਹ ਅਧਿਆਪਨ ਦਾ ਜਿਹੜਾ ਰੁਤਬਾ ਹੈਗਾ, ਜਿਹੜਾ ਅਧਿਆਪਕ ਹੈ, ਇਹ ਪਰਮਾਤਮਾ ਨੇ ਸਭ ਤੋਂ ਜਿਹੜਾ ਮਹਾਨ ਰੁਤਬਾ ਜਿਹੜਾ ਹੈਗਾ ਉਹ ਦਿੱਤਾ ਹੈਗਾ, ਕਿਉਂਕਿ ਜਿਹੜਾ ਇੱਕ ਅਧਿਆਪਕ ਹੈਗਾ ਇਹ ਪਰਮਾਤਮਾ ਤੋਂ ਮਗਰੋਂ ਕਹਿ ਲੋ ਵੀ ਇੱਕ ਜਿਹੜਾ ਵਿਦਿਆਰਥੀ ਹੈਗਾ ਜਾਂ ਬੱਚਾ ਹੈਗਾ ਉਹਦੇ ਭਵਿੱਖ ਦਾ ਸਿਰਜਣਹਾਰ ਹੁੰਦਾ ਹੈਗਾ। ਸੋ ਤੁਸੀਂ ਦੋਨੋਂ ਹੀ ਜਿਵੇਂ ਮਤਲਬ ਦੋ ਪਹੀਆਂ ਦੀ ਤਰ੍ਹਾਂ, ਇੱਕ ਗੱਡੀ ਦੇ ਪਹੀਆਂ ਦੀ ਤਰ੍ਹਾਂ ਚੱਲ ਰਹੇ ਹੋ, ਤੇ ਸਾਡੀ ਜਿਹੜੀ ਨੌਜਵਾਨੀ ਨੂੰ ਇੱਕ ਬਹੁਤ ਵਧੀਆ ਜਿਹੜੀ ਸੇਧ ਹੈਗੀ ਹੈ, ਗਾਈਡੈਂਸ ਹੈਗੀ ਹੈ, ਐਜ਼ ਏ ਮੈਂਟਰ ਸੇਧ ਦੇ ਰਹੇ ਹੋ, ਗਾਈਡੈਂਸ ਦੇ ਰਹੇ ਹੋ। ਸੋ ਸਭ ਤੋਂ ਪਹਿਲਾਂ ਡਾਕਟਰ ਸੰਧੂ ਸਾਹਿਬ ਇਹ ਹੈ ਕਿ ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਜਿਵੇਂ ਆਸਟ੍ਰੇਲੀਆ ਹੈਗਾ ਜਾਂ ਹੋਰ ਕੰਟਰੀਜ਼ ਹੈਗੇ ਜਿਹੜੇ ਇੰਗਲਿਸ਼ ਸਪੀਕਿੰਗ ਕੰਟਰੀਜ਼ ਹੈਗੇ ਆ, ਤੇ ਇੱਥੇ ਜਿਹੜੇ ਪੇਰੈਂਟਸ ਹੈਗੇ ਆ ਤੇ ਉਹਨਾਂ ਨੂੰ ਬਹੁਤ ਉਹਨਾਂ ਦੇ ਮਨ ਦੇ ਵਿੱਚ ਇੱਕ ਤਾਂਘ ਰਹਿੰਦੀ ਹੈਗੀ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਪੰਜਾਬੀ ਜਿਹੜੀ ਬੋਲਣੀ ਸਿੱਖਣ, ਪਰ ਜਿਹੜੇ ਬੱਚੇ ਕਈ ਵਾਰੀ ਉਹ ਨਹੀਂ ਸਿੱਖ ਪਾਉਂਦੇ ਜਾਂ ਕਹਿ ਲਓ ਵੀ ਕਈ ਘਰਾਂ ਦੇ ਵਿੱਚ ਉਹੋ ਜਿਹਾ ਮਾਹੌਲ ਨਹੀਂ ਦਿੱਤਾ ਜਾ ਰਿਹਾ ਹੁੰਦਾ ਜਿਹੋ ਜਿਹੇ ਬੱਚੇ ਨੂੰ ਮਾਹੌਲ ਦੀ ਲੋੜ ਹੁੰਦੀ ਹੈ, ਕਿਉਂਕਿ ਬੱਚਾ ਜ਼ਿਆਦਾ ਜਿਹੜਾ ਟਾਈਮ ਸਪੈਂਡ ਕਰਦਾ ਸਕੂਲ ਦੇ ਵਿੱਚ ਕਰਦਾ ਜਾਂ ਬਾਹਰ ਜਿਹੜੇ ਉਹਦੇ ਫਰੈਂਡ ਸਰਕਲ ਹੈਗਾ ਉੱਥੇ ਕਰਦਾ, ਉੱਥੇ ਨੈਚੁਰਲੀ ਜਿਹੜੇ ਇੰਗਲਿਸ਼ ਸਪੀਕਿੰਗ ਕੰਟਰੀਜ਼ ਹੈ ਤੇ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਦੇ ਕੰਟਰੀਜ਼ ਹੈਗੇ ਬੱਚੇ ਉਹੋ ਜਿਹੀ ਲੈਂਗੁਏਜ ਬੋਲਦੇ ਆ। ਸੋ ਕਿਤੇ ਨਾ ਕਿਤੇ ਜਾ ਕੇ ਮਾਪਿਆਂ ਨੂੰ ਲੱਗਦਾ ਕਿ ਅਸੀਂ ਆਪਣੀ ਜਿਹੜੀ ਮਾਤ ਭਾਸ਼ਾ ਦੇ ਨਾਲੋਂ ਸਾਡਾ ਜਿਹੜਾ ਬੱਚਾ ਟੁੱਟ ਰਿਹਾ, ਇਸ ਪਾਠ ਤੇ ਬੜੀ ਚਿੰਤਾ ਰਹਿੰਦੀ ਆ ਉਹਨਾਂ ਦੇ ਮਨ ਦੇ ਵਿੱਚ। ਸੋ ਤੁਸੀਂ ਜਿਹੜਾ ਇੱਕ ਪ੍ਰੋਜੈਕਟ ਹੈਂਡਲ ਕਰ ਰਹੇ ਹੋ ਲੈਂਗੁਏਜ ਲਰਨਿੰਗ ਤੇ, ਤੇ ਮਾਤ ਭਾਸ਼ਾ ਜਿਹੜਾ ਪੰਜਾਬੀ ਤੇ ਹੈਗਾ, ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਕਿ ਇਸ ਪ੍ਰੋਜੈਕਟ ਦਾ ਕਨਸੈਪਟ ਕੀ ਹੈਗਾ, ਜਿਸ ਤੁਸੀਂ ਕਨਸੈਪਟ ਦੇ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਇਸ ਵੇਲੇ ਮੈਂ ਕਹੂੰਗਾ ਕਿ ਦੁਨੀਆਂ ਭਰ ਦੇ ਵਿੱਚ ਜਿਹੜੇ ਪੰਜਾਬੀ ਚਿੰਤਨ ਹੈਗੀ ਆ, ਪੰਜਾਬੀ ਦੀ ਚਿੰਤਾ ਹੈਗੀ ਆ ਮਾਪਿਆਂ ਦੇ ਵਿੱਚ ਕਿ ਸਾਡੇ ਬੱਚਿਆਂ ਦੀ ਮਾਤ ਭਾਸ਼ਾ ਨੂੰ ਨਾ ਟੁੱਟ ਜਾਣ, ਤੇ ਉਸ ਤੇ ਤੁਸੀਂ ਕੰਮ ਕਰ ਰਹੇ ਹੋ। ਸੋ ਵਧਾਈ ਦੇ ਪਾਤਰੋਂ। ਤੇ ਸਭ ਤੋਂ ਪਹਿਲਾਂ ਮਤਲਬ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਜਿਸ ਪ੍ਰੋਜੈਕਟ ਤੁਸੀਂ ਕੰਮ ਕਰ ਰਹੇ ਇਸ ਦਾ ਕਨਸੈਪਟ ਕੀ ਹੈ ਜੀ?
ਬੁਨਿਆਦੀ ਤੌਰ ਤੇ ਜਿਹੜਾ ਇਹ ਪ੍ਰੋਜੈਕਟ ਹੈ ਇਸਦਾ ਜਿਹੜਾ 5-6 ਸਾਲ ਅਸੀਂ ਪਹਿਲਾਂ ਸ਼ੁਰੂ ਕੀਤਾ ਸੀ, ਇਹਦਾ ਨਾਂ ਹੈ ਪੰਜਾਬੀ ਪਾਠ ਪੁਸਤਕ ਲੜੀ
ਜੀ।
ਇਸ ਨੂੰ ਅਸੀਂ 3 ਹਿੱਸਿਆਂ ਦੇ ਵਿੱਚ ਪਲਾਨ ਕੀਤਾ ਸੀ। ਇੱਕ ਤਾਂ ਵਾਰ ਵਾਰ ਪੰਜਾਬ ਦੇ ਵਿੱਚ ਇਸ ਗੱਲ ਦਾ ਇਤਰਾਜ ਆਉਂਦਾ ਸੀ ਕਿ ਸਾਡੇ ਕੋਲ ਇੱਕ ਸਟੈਂਡਰਡਾਈਜ਼ਡ ਫਾਰਮੈਟ ਦੇ ਵਿੱਚ ਪੁਸਤਕਾਂ ਹੈ ਨਹੀਂ, ਤਾਂ ਉਹ ਸਟੈਂਡਰਡਾਈਜ਼ਡ ਫਾਰਮੈਟ ਕਿਵੇਂ ਹੋਵੇ ਉਹਦੇ ਬਾਰੇ ਅਸੀਂ ਇਸ ਪ੍ਰੋਜੈਕਟ ਦੇ ਅਧੀਨ ਸਟੱਡੀ ਕੀਤੀ। ਉਸ ਦੇ ਵਿੱਚ ਅਸੀਂ ਦੇਖਿਆ ਕਿ ਆਕਸਫੋਰਡ ਅਤੇ ਕੈਂਬਰਿਜ ਵਾਲੇ ਜਿਹੜੇ ਅਸੀਂ ਮੀਲ ਪੱਥਰ ਮੰਨਦੇ ਹਾਂ ਇੰਗਲਿਸ਼ ਲੈਂਗੁਏਜ ਲਰਨਿੰਗ ਦੇ ਵਿੱਚ, ਕਿ ਉਹ ਕਿਸ ਪੈਟਰਨ ਨੂੰ ਅਡੋਪਟ ਕਰਦੇ ਆ। ਉਸ ਤੋਂ ਬਾਅਦ ਅਸੀਂ ਸਟੱਡੀ ਕੀਤਾ ਕਿ ਬੱਚੇ ਦੀ ਏਜ ਦੇ ਹਿਸਾਬ ਨਾਲ ਉਸ ਨੂੰ ਕਿਸ ਕਿਸਮ ਦੇ ਕੋਨਸੈਪਟ ਸਮਝ ਆਉਂਦੇ ਆ ਜਦੋਂ ਉਹ ਤੀਸਰੀ ਜਮਾਤ ਤੱਕ ਹੁੰਦਾ, ਪੰਜਵੀਂ ਜਮਾਤ ਤੱਕ ਹੁੰਦਾ, ਅੱਠਵੀਂ ਤੱਕ ਹੁੰਦਾ, ਟੈਂਥ ਤੱਕ ਹੁੰਦਾ ਜਾਂ ਪਲੱਸ ਟੂ ਤੱਕ। ਅਸੀਂ ਇਹਨਾਂ ਸਾਰਿਆਂ ਨੂੰ ਸਾਹਮਣੇ ਰੱਖ ਕੇ ਉਹਨਾਂ ਲਈ ਜਿਹੜੇ ਸਾਡੀ ਯੂਨੀਵਰਸਿਟੀ ਦੇ ਸਾਈਕਾਲੋਜਿਸਟ ਸੀ ਉਹਨਾਂ ਨਾਲ ਗੱਲ ਕੀਤੀ, ਸਾਡੇ ਐਜੂਕੇਸ਼ਨਿਸਟਾਂ ਨਾਲ ਗੱਲ ਕੀਤੀ ਕਿ ਲੈਂਗੁਏਜ ਲਰਨਿੰਗ ਦੇ ਕੋਨਸੈਪਟ ਕਿਸ ਏਜ ਦੇ ਵਿੱਚ ਕਿਹੜਾ ਬੱਚਾ ਕਿਵੇਂ ਗ੍ਰਹਿਣ ਕਰਦਾ। ਫਿਰ ਅਸੀਂ ਸਾਡੇ ਜਿਹੜੇ ਕਲਚਰ ਦੇ ਪ੍ਰੋਫੈਸਰ ਸੀ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਕਿਸ ਸਟੇਜ ਤੇ ਕਿਸੇ ਬੱਚੇ ਨੂੰ ਕਲਚਰ ਨੂੰ ਕਿਵੇਂ ਸਮਝਾ ਸਕਦੇ ਹਾਂ। ਇਸ ਤਰੀਕੇ ਨਾਲ ਅਸੀਂ ਉਹਨਾਂ ਦਾ ਸਿਲੇਬਸ ਡਿਜ਼ਾਇਨ ਕੀਤਾ ਪਹਿਲੀ ਜਮਾਤ ਤੋਂ ਲੈ ਕੇ ਪਲੱਸ ਟੂ ਤੱਕ ਦਾ। ਫਿਰ ਉਹਨੂੰ ਸਿਲਸਿਲੇਵਾਰ ਅਸੀਂ ਮੁਕੰਮਲ ਕਰਨਾ ਸ਼ੁਰੂ ਕੀਤਾ। ਇਹ ਸਾਡਾ ਇੱਕ ਆਸਪੈਕਟ ਸੀ। ਦੂਸਰਾ ਆਸਪੈਕਟ ਸਾਡਾ ਇਹ ਹੋਇਆ ਕਿ ਹਿੰਦੁਸਤਾਨ ਆਪਣੇ ਆਪ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਬਹੁਤ ਭਾਸ਼ਾਈ ਤੇ ਬਹੁਤ ਸੱਭਿਆਚਾਰਕ ਦੇਸ਼ ਹੈ
ਜੀ।
ਸਾਡੇ ਬਹੁਤ ਸਾਰੇ ਲੋਕ ਇਹ ਹੀ ਨਹੀਂ ਜਾਣਦੇ ਕਿ ਗੁਜਰਾਤੀ ਦੇ ਵਿੱਚ ਲੈਂਗੁਏਜ ਕਿਵੇਂ ਲਰਨ ਹੁੰਦੀ ਹੈ, ਜਾਂ ਕਰਕ ਰੇਖਾ ਤੋਂ ਥੱਲੇ ਜਿਹੜੀਆਂ ਸਾਡੀਆਂ ਦਰਾਵੜੀਅਨ ਲੈਂਗੁਏਜਸ ਹੈ ਤਾਮਿਲ ਮਲਿਆਲਮ, ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਕੋਨਸੈਪਟ ਆ ਰਹੇ ਹੈ, ਜਾਂ ਉਹ ਪੰਜਾਬੀ ਬਾਰੇ ਕੁਛ ਨਹੀਂ ਜਾਣਦੇ। ਤਾਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਲਿੰਕ ਲੈਂਗੁਏਜ ਨੂੰ ਲਿਆ ਜਾਵੇ, ਜਿਹੜੀ ਇੰਗਲਿਸ਼ ਸੀ ਅਸੀਂ ਉਸ ਨੂੰ ਲਿਆ, ਫਿਰ ਅਸੀਂ ਨੈਸ਼ਨਲ ਲੈਂਗੁਏਜ ਨੂੰ ਲਿਆ। ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪ੍ਰੋਜੈਕਟ ਸੀ ਕਿ ਜਿਹੜੇ ਬੰਗਲਾ ਜਾਣਨ ਵਾਲੇ ਲੋਕ ਹੈ ਉਹ ਪੰਜਾਬੀ ਕਿਸ ਤਰੀਕੇ ਨਾਲ ਸਿੱਖ ਸਕਦੇ ਹੈ, ਤੇ ਗੁਜਰਾਤੀ ਜਾਣਨ ਵਾਲੇ ਲੋਕ ਪੰਜਾਬੀ ਕਿਵੇਂ ਸਿੱਖ ਸਕਦੇ ਹੈ, ਇਹ ਅਸੀਂ ਨੈਸ਼ਨਲ ਲੈਵਲ ਦਾ ਪ੍ਰੋਜੈਕਟ ਲਿਆ। ਥਰਡ ਜਿਹੜਾ ਆਸਪੈਕਟ ਸਾਡਾ ਇਹਦੇ ਨਾਲ ਸੰਬੰਧਿਤ ਸੀ ਉਹ ਇਹ ਸੀ, ਜਿਸ ਤਰੀਕੇ ਨਾਲ ਤੁਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਕਿ ਤੌਖਲਾ ਰਹਿੰਦਾ ਮਾਪਿਆਂ ਦਾ ਜਿਹੜੇ ਫੋਰਨ ਦੇ ਵਿੱਚ ਗਏ ਹੋਏ ਹੈ, ਕਿ ਸਾਡੇ ਬੱਚਿਆਂ ਨੂੰ ਭਾਸ਼ਾ ਨਾਲ ਸੱਭਿਆਚਾਰ ਨਾਲ ਕਿਵੇਂ ਜੋੜ ਕੇ ਰੱਖੀਏ। ਇਹ ਬਹੁਤ ਮਹੱਤਵਪੂਰਨ ਸਵਾਲ ਹੈ ਤੇ ਬੜਾ ਮੁਸ਼ਕਿਲ ਵੀ ਹੈ
ਜੀ।
ਇਸ ਦਾ ਜਵਾਬ ਮੈਂ ਦੋ ਤਰੀਕਿਆਂ ਨਾਲ ਦੇਣਾ ਚਾਹੂੰਗਾ। ਕਈ ਵਾਰੀ ਕਈ ਮਾਪੇ ਇਹ ਸਮਝਦੇ ਕਿ ਸ਼ਾਇਦ ਅਸੀਂ ਬੱਚਿਆਂ ਨੂੰ ਸਖਤੀ ਨਾਲ ਜਾਂ ਅਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਭਾਸ਼ਾ ਸਿਖਾ ਸਕਦੇ ਹਾਂ, ਇਹ ਆਪਣੇ ਆਪ ਦੇ ਵਿੱਚ ਠੀਕ ਅਪਰੋਚ ਨਹੀਂ ਹੈ
ਜੀ।
ਦੂਸਰੀ ਅਪਰੋਚ ਜਿਹੜੀ ਅਸੀਂ ਲੈ ਕੇ ਚੱਲਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀ ਉਹ ਸਹਿਜ ਰੂਪ ਦੇ ਵਿੱਚ ਭਾਸ਼ਾ ਸਕੂਲ ਦੇ ਵਿੱਚ ਜਾਂਦੇ ਆ, ਜਿਸ ਕਲਚਰ ਦੇ ਵਿੱਚ ਰਹਿੰਦੇ ਆ, ਜਦੋਂ ਅਸੀਂ ਸਹਿਜ ਰੂਪ ਦੇ ਵਿੱਚ ਇੱਕ ਭਾਸ਼ਾ ਸਿੱਖਦੇ ਆ, ਤਾਂ ਅਸੀਂ ਉਸ ਭਾਸ਼ਾ ਦੇ ਕੋਨਸੈਪਟ ਲੈ ਕੇ ਉਹਦੇ ਪੈਰਲਲ ਜਿਹੜੀ ਉਹਦੀ ਨੇਟਿਵ ਲੈਂਗੁਏਜ ਹੈ ਉਸ ਦੀਆਂ ਕੁਆਲਿਟੀ, ਉਸ ਦੇ ਵਿੱਚ ਪਈਆਂ ਹੋਈਆਂ ਕਲਚਰਲ ਕਨੋਟੇਸ਼ਨ, ਉਸ ਦੇ ਵਿੱਚ ਪਈ ਹੋਈ ਹਿਸਟਰੀ, ਉਸ ਦੇ ਵਿੱਚ ਪਈ ਹੋਈ ਨੌਲੇਜ, ਜਦੋਂ ਉਸ ਨੂੰ ਇਹ ਦੱਸਾਂਗੇ ਕਿ ਜਿਹੜਾ ਕੁਛ ਤੁਸੀਂ ਪੜ੍ਹ ਰਹੇ ਹੋ ਇਹਦੇ ਪੈਰਲਲ ਇੱਕ ਖਜ਼ਾਨਾ ਆਹ ਆਪਣੇ ਸੱਭਿਆਚਾਰ ਦਾ ਵੀ ਹੈ, ਤਾਂ ਬੱਚੇ ਨੂੰ ਅਟਰੈਕਟ ਕਰਕੇ ਤੁਸੀਂ ਉਸ ਲੈਂਗੁਏਜ ਵੱਲ ਆਉਣ ਲਈ ਪ੍ਰੇਰਿਤ ਕਰ ਸਕਦੇ
ਹੋ। ਇਸ
ਕਰਕੇ ਅਸੀਂ ਇਹ ਸੋਚ ਰਹੇ ਸੀ ਕਿ ਕੁਛ ਏਦਾਂ ਦਾ ਇੱਕ ਨੋਡਲ ਸੈਂਟਰ ਬਣਾਇਆ ਜਾਵੇ ਜਿਸ ਦੇ ਵਿੱਚ ਅਸੀਂ ਜਿੰਨੇ ਵੀ ਗਲੋਬਲੀ ਬੱਚੇ ਹੈ ਜਿਹੜੇ ਉੱਥੇ ਪਹਿਲੀ ਪੀੜ੍ਹੀ ਦੇ ਵਿੱਚ ਬੱਚੇ ਪੈਦਾ ਹੁੰਦੇ ਆ, ਦੂਸਰੀ ਪੀੜ੍ਹੀ ਦੇ ਬੱਚੇ ਹੈ, ਉਹਨਾਂ ਸਾਰਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਜਿਹੜੀ ਸਾਡੀ ਭਾਸ਼ਾ ਹੈ ਉਹਦੇ ਨਾਲ ਜੋੜ ਸਕੀਏ, ਸਾਡੇ ਹੈਰੀਟੇਜ ਨਾਲ, ਸਾਡੇ ਕਲਚਰ ਨਾਲ ਜੋੜ ਸਕੀਏ। ਇਸ ਨਾਲ ਜੋੜਨ ਲਈ ਸਾਨੂੰ ਬੜੀ ਰੈਸ਼ਨਲ ਅਪਰੋਚ, ਬੜੀ ਸਾਇੰਟਿਫਿਕ ਅਪਰੋਚ ਤੇ ਜਿੰਨੀ ਇੰਟਰਨੈਸ਼ਨਲ ਲੈਂਗੁਏਜ ਸਿੱਖਣ ਦੇ ਪੈਰਾਮੀਟਰ ਹੈ ਉਹਨਾਂ ਨੂੰ ਬੇਸ ਬਣਾ ਕੇ ਸਾਨੂੰ ਉਹਨਾਂ ਨੂੰ ਮਟੀਰੀਅਲ ਪ੍ਰੋਵਾਈਡ ਕਰਨਾ ਪਊਗਾ। ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ
ਜੀ। ਸੋ ਬੜੇ ਇੰਪੋਰਟੈਂਟ ਜਿਹੜਾ ਹੈਗਾ ਇਸ਼ੂ ਹੈਗਾ, ਤੁਸੀਂ ਉਸ ਤੇ ਆਲਰੇਡੀ ਕੰਮ ਕਰ ਰਹੇ ਹੋ। ਹੁਣ ਮੈਂ ਇੱਕ ਦੇਖਦਾ ਕਿ ਜਿਵੇਂ ਮਤਲਬ ਕਈ, ਜੇ ਆਪਾਂ ਅਗਰ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਕਈ ਜਿਹੜੇ ਗੁਰਦੁਆਰਾ ਸਾਹਿਬ ਹੈਗੇ ਆ ਉੱਥੇ ਪੰਜਾਬੀ ਦੀਆਂ ਜਿਹੜੀਆਂ ਕਲਾਸਿਸ ਹੈਗੀਆਂ ਲਾਈਆਂ ਜਾਂਦੀਆਂ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀਆਂ ਵੱਲੋਂ ਉਪਰਾਲਾ ਕੀਤਾ ਜਾਂਦਾ ਕਿ ਇੱਥੇ ਪੰਜਾਬੀ ਦੀਆਂ ਕਲਾਸਾਂ ਲਾਈਆਂ ਜਾਣ, ਜਾਂ ਕਈ ਸਕੂਲਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਪੰਜਾਬੀ ਪੜਾਈ ਜਾਂਦੀ ਹੈਗੀ ਆ। ਪਰ ਜੋ ਮੈਂ ਫੀਲ ਕਰਦਾ ਸਮਝਦਾ ਹੈ ਕਿ ਆਪੋ ਆਪਣੇ ਹਿਸਾਬ ਤੇ ਕਿ ਇਹਦਾ ਜਿਹੜਾ ਸਿਲੇਬਸ ਹੈਗਾ, ਕਰਿਕੁਲਮ ਹੈਗਾ, ਕੀ ਹੋਣਾ ਚਾਹੀਦਾ, ਕਿਸ ਲੈਵਲ ਦੇ ਮੁਤਾਬਕ ਹੋਣਾ ਚਾਹੀਦਾ, ਕਿਸ ਤਰੀਕੇ ਨਾਲ ਹੋਣਾ ਚਾਹੀਦਾ, ਉਹ ਜਿਹਨੂੰ ਜਿੰਨੀ ਕੁ ਸਮਝ ਹੈਗੀ ਆ ਉਹਦੇ ਅਕੋਰਡਿੰਗ ਉਹ ਕਰ ਰਹੇ ਹੈਗੇ ਆ। ਸੋ ਅਗਰ ਆਪਾਂ ਮਤਲਬ ਜਿਵੇਂ ਹੁਣੇ ਤੁਸੀਂ ਜਸ ਉਹਦੇ ਬਾਰੇ ਦੱਸਿਆ ਸੀ ਥੋੜਾ ਜਿਹਾ, ਉਹਨੂੰ ਤੁਸੀਂ ਸਾਨੂੰ ਉਹਦੇ ਵਿੱਚ ਮਤਲਬ ਇਸ ਤਰੀਕੇ ਨਾਲ ਦੱਸੋ ਕੀ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਇੱਥੇ ਸਕੂਲ ਹੈਗੇ ਆ ਜਿੱਥੇ ਪੜਾਇਆ ਜਾਂਦਾ ਜਾਂ ਜਿਹੜੇ ਸੈਂਟਰ ਹੈਗੇ ਆ ਪੜਾਇਆ ਜਾਂਦਾ, ਕਿ ਇਸ ਨੂੰ ਆਪਾਂ ਜਿਸ ਤੁਸੀਂ ਪ੍ਰੋਜੈਕਟ ਤੇ ਵਰਕ ਕਰ ਰਹੇ ਹੋ ਕਿ ਜਿਹੜੀ ਗੁਰਮੁਖੀ ਹੈਗੀ ਆ ਇੰਗਲਿਸ਼ ਟੂ ਪੰਜਾਬੀ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਸਿਖਾਈ ਜਾ ਸਕਦੀ ਆ ਜਾਂ ਸਿੱਖੀ ਜਾ ਸਕਦੀ ਹੈਗੀ ਆ, ਕਿ ਅਸੀਂ ਉਸ ਨੂੰ ਜਿਹੜਾ ਸਿਲੇਬਸ ਹੈਗਾ ਜੋ ਤੁਸੀਂ ਡਿਜ਼ਾਇਨ ਕੀਤਾ ਹੈਗਾ ਉਸ ਨੂੰ ਇਹਨਾਂ ਜਿਹੜੇ ਅਦਾਰਿਆਂ ਦੇ ਵਿੱਚ ਇਹਨਾਂ ਸੈਂਟਰ ਦੇ ਵਿੱਚ ਵੀ ਇੰਪਲੀਮੈਂਟ ਕੀਤਾ ਜਾ ਸਕਦਾ, ਕੋਈ ਇਹਦੇ ਵਾਸਤੇ ਪਾਲਿਸੀ ਪਲਾਨ ਤੁਸੀਂ ਕੀਤੀ ਹੈ?
ਹਾਂ, ਇਹਦੇ ਵਿੱਚ ਇਹ ਹੈ ਕਿ ਸਾਡੇ ਨਾਲ ਕਾਫੀ ਲੋਕ ਜੁੜ ਰਹੇ ਆ। ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਅਸੀਂ ਕੈਲਗਰੀ ਜਿਹੜਾ ਅਲਬਰਟਾ ਦਾ ਸ਼ਹਿਰ ਹੈ ਉਹ ਕੈਨੇਡਾ ਦੇ ਵਿੱਚ, ਉੱਥੇ ਇੱਕ MOU ਵੀ ਕੀਤਾ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਨੋਡਲ ਸੈਂਟਰ ਬਣਿਆ ਹੋਇਆ ਹੈ ਜਿਹਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਆਖਦੇ ਹਾਂ। ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਪੰਜਾਬ, ਪੰਜਾਬੀ ਕਲਚਰ, ਪੰਜਾਬੀ ਲੈਂਗੁਏਜ ਨਾਲ ਜੁੜੀਆਂ ਹੋਈਆਂ ਪੁਸਤਕਾਂ ਜਿਹੜੀਆਂ ਉਹਨਾਂ ਨੂੰ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਛਾਪਦੇ ਹਾਂ। ਉਹ ਐਜ ਏ ਸੋਰਸ ਮਟੀਰੀਅਲ ਜਿਹੜੇ ਵੀ ਕੋਈ ਇੰਸਟੀਟਿਊਸ਼ਨ ਜਾਂ ਸੰਸਥਾ ਹੈ, ਭਾਵੇਂ ਉਹ ਗੁਰਦੁਆਰਾ ਸਾਹਿਬ ਹੈ ਜਾਂ ਸਕੂਲ ਹੈ ਕਿਸੇ ਵੀ ਕੰਟਰੀ ਦੇ ਵਿੱਚ ਹੈ, ਉਹ ਪੰਜਾਬੀ ਯੂਨੀਵਰਸਿਟੀ ਕਿਉਂਕਿ ਬਣੀ ਹੋਈ ਪੰਜਾਬੀ ਦੇ ਨਾਂ ਤੇ ਹੈ, ਪੰਜਾਬੀ ਦੀ ਡਿਵੈਲਪਮੈਂਟ ਲਈ ਬਣੀ ਹੋਈ ਹੈ, ਜਿਹੜਾ ਉਹ ਫੋਰਨ ਦੇ ਵਿੱਚ ਸੈਂਟਰ ਸਥਾਪਿਤ ਕਰਨੇ ਆ, ਬਾਈ ਚਾਂਸ ਮੈਨੂੰ ਪੰਜਾਬੀ ਯੂਨੀਵਰਸਿਟੀ ਨੇ ਉਹਦਾ ਵੀ ਕੋਆਰਡੀਨੇਟਰ ਲਾਇਆ ਹੋਇਆ ਹੈ ਕਿ ਅਸੀਂ ਵੱਧ ਤੋਂ ਵੱਧ ਪੰਜਾਬੀਆਂ ਨਾਲ ਕਿਵੇਂ ਜੁੜ ਸਕੀਏ, ਉਹਨਾਂ ਨੂੰ ਪੁਸਤਕਾਂ ਕਿਵੇਂ ਭੇਜ ਸਕੀਏ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਦਾਂ ਦੇ ਸੈਂਟਰਸ ਨੂੰ ਅਸੀਂ ਅੱਧੇ ਰੇਟ ਤੇ ਕਿਤਾਬਾਂ ਦੇਈਏ ਤਾਂ ਕਿ ਉਹ ਇੱਕ ਆਪਣੇ ਕੋਲੇ ਨੌਲੇਜ ਹੱਬ ਬਣਾ ਸਕਣ। ਇਹ ਇੱਕ ਆਸਪੈਕਟ ਹੈ। ਦੂਸਰਾ ਆਸਪੈਕਟ ਇਹ ਹੈ ਜਿਹੜਾ ਤੁਸੀਂ ਸਵਾਲ ਮੈਨੂੰ ਕੀਤਾ ਕਿ ਕਿਸ ਕਿਸਮ ਦਾ ਸਿਲੇਬਸ ਡਿਜ਼ਾਇਨ ਕੀਤਾ ਜਾਵੇ ਜਾਂ ਉਹਨਾਂ ਨੂੰ ਪੜ੍ਹਾਇਆ ਕਿਵੇਂ ਜਾਵੇ ਜਾਂ ਇਸ ਲਈ ਕਿਸ ਕਿਸਮ ਦੀ ਹੈਲਪ ਪੰਜਾਬੀ ਯੂਨੀਵਰਸਿਟੀ ਕਰ ਸਕਦੀ ਹੈ ਬੀਇੰਗ ਏ ਡੀਨ ਲੈਂਗੁਏਜ, ਕਿਉਂਕਿ ਮੇਰੀ ਹੁਣ ਜ਼ਿੰਮੇਵਾਰੀ ਹੈ, ਮੈਂ ਭਾਸ਼ਾਵਾਂ ਦਾ ਇੰਚਾਰਜ ਹੈ ਕਿ ਜੇ ਸਾਡੀ ਮਾਤ ਭਾਸ਼ਾ ਅਸੀਂ ਬਾਹਰ ਸਿਖਾਉਣੀ ਚਾਹੁੰਦੇ ਹਾਂ ਅਸੀਂ ਕੀ ਮਦਦ ਕਰ ਸਕਦੇ ਹਾਂ। ਇਹਦੇ ਲਈ ਇੱਕ ਤਾਂ ਇਹ ਹੈ ਕਿ ਜਿਹੜੀਆਂ ਸਾਡੀਆਂ ਟੈਕਸਟ ਬੁੱਕ ਹੈ ਅਸੀਂ ਉਹ ਉਹਨਾਂ ਨੂੰ ਦੇ ਸਕਦੇ ਹਾਂ, ਪਬਲੀਕੇਸ਼ਨ ਬਿਊਰੋ ਵੱਲੋਂ ਛਪੀਆਂ। ਜਿਹੜੇ ਵੀ ਵੀਰ ਚਾਹੁੰਦੇ ਹੈ ਉਹ ਪੰਜਾਬੀ ਯੂਨੀਵਰਸਿਟੀ ਤੋਂ ਪੁਸਤਕਾਂ ਮੰਗਵਾ ਸਕਦੇ ਆ। ਨੰਬਰ ਇੱਕ। ਨੰਬਰ ਦੋ, ਮੈਂ ਇਹ ਜ਼ਰੂਰ ਇਨਸ਼ੋਰ ਕਰ ਸਕਦਾ ਕਿ ਜੇ ਕਿਸੇ ਵੀ ਸੰਸਥਾ ਦੇ ਵਿੱਚ 20-30-50 ਸਟੂਡੈਂਟ ਹੈਗੇ ਆ, ਉਹ ਲੈਂਗੁਏਜ ਲਰਨਿੰਗ ਦੇ ਵਿੱਚ ਇੰਟਰਸਟਿਡ ਹੈ, ਤਾਂ ਅਸੀਂ ਉਹਨਾਂ ਦੀਆਂ ਪੰਜਾਬੀ ਯੂਨੀਵਰਸਿਟੀ ਵੱਲੋਂ ਸੇਵਾ ਭਾਵ ਦੇ ਤੌਰ ਤੇ ਆਨਲਾਈਨ ਕਲਾਸਾਂ ਲਗਵਾ ਸਕਦੇ ਹਾਂ ਫ੍ਰੀ ਆਫ ਕੋਸਟ। ਉਹਦੇ ਵਿੱਚ ਇਹ ਹੈ ਕਿ ਅਸੀਂ ਉਹਨਾਂ ਨੂੰ ਬੇਸਿਕ ਚੀਜ਼ਾਂ ਦੱਸ ਸਕਦੇ ਹਾਂ, ਜਿਹੜੇ ਉਹਨਾਂ ਦੇ ਟੀਚਰ ਹੈ ਅਸੀਂ ਉਹਨਾਂ ਨੂੰ ਸੈਂਸਟਾਈਜ਼ ਕਰ ਸਕਦੇ ਹਾਂ, ਜਿਹੜੇ ਉੱਥੇ ਪੜ੍ਹਾਉਣ ਵਾਲੇ ਆ ਅਸੀਂ ਉਹਨਾਂ ਨੂੰ ਸੋਰਸ ਮਟੀਰੀਅਲ ਪ੍ਰੋਵਾਈਡ ਕਰ ਸਕਦੇ ਹਾਂ ਜਾਂ ਉਹਨਾਂ ਨੂੰ ਉਹ ਸੋਰਸ ਮਟੀਰੀਅਲ ਕਿੱਥੇ ਅਵੇਲੇਬਲ ਹੈ ਉਹਦੇ ਬਾਰੇ ਦੱਸ ਸਕਦੇ ਹਾਂ। ਆਨਲਾਈਨ ਵੀਡੀਓ ਕੈਪਸੂਲ ਕੋਰਸ ਪ੍ਰੋਵਾਈਡ ਕਰਵਾ ਸਕਦੇ ਹਾਂ ਤਾਂ ਕਿ ਜਿਹੜੇ ਵਿਅਕਤੀ ਉੱਥੇ ਜਾ ਕੇ ਭਾਸ਼ਾ ਨਾਲ ਜੁੜਨ ਦਾ ਉੱਦਮ ਕਰ ਰਹੇ ਹੈ ਉਹਨਾਂ ਨੂੰ ਸਪੋਰਟ ਹੋ ਸਕੇ। ਜਿਹੜੇ ਵਿਦਿਆਰਥੀ ਲੈਂਗੁਏਜ ਸਿੱਖਣੀ ਚਾਹੁੰਦੇ ਹੈ ਉਹਨਾਂ ਨੂੰ ਸਪੋਰਟ ਹੋ ਸਕੇ, ਤਾਂ ਇਸ ਕਿਸਮ ਨਾਲ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਇਹ ਇੱਕ ਕਿਸਮ ਦਾ ਸਾਡੇ ਵੱਲੋਂ ਮਤਲਬ ਅਸੀਂ ਕਹੀਏ ਕਿ ਪ੍ਰੋ ਐਕਟਿਵ ਕਿਸਮ ਦੀ ਸਾਡੇ ਕੋਲੇ ਇਹ ਪਲੈਨਿੰਗ ਹੈ ਕਿ ਜਿੱਥੇ ਵੀ ਕੋਈ ਵਿਅਕਤੀ ਪੰਜਾਬੀ ਸਿੱਖਣ ਦਾ ਚਾਹਵਾਨ ਹੈ, ਜੇ ਉਹਨਾਂ ਨੂੰ ਸਿਲੇਬਸ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ। ਤੁਸੀਂ ਉਹਨਾਂ ਨੂੰ ਮੇਰਾ ਈਮੇਲ ਆਈਡੀ ਦੇ ਸਕਦੇ ਹੋ। ਜਦੋਂ ਵੀ ਸੰਪਰਕ ਕਰਨਗੇ ਅਸੀਂ ਵਿਦਨ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਵੀ ਉਹਨਾਂ ਨੂੰ ਅਕੈਡਮਿਕ ਸਪੋਰਟ ਦੀ ਲੋੜ ਹੈ ਪ੍ਰੋਵਾਈਡ ਕਰੀ।
ਕੀ ਡਾਕਟਰ ਸਾਹਿਬ ਇਹਦੇ ਇਸ ਵਾਸਤੇ ਤੁਸੀਂ ਆਨਲਾਈਨ ਵੀ ਸਾਰਾ ਜਿਹੜਾ ਹੈਗਾ ਤੁਹਾਡਾ ਜਿਹੜੀ ਵੈਬਸਾਈਟ ਤੇ ਸਾਰਾ ਦਿੱਤਾ ਵੀ ਹੈਗੀਆਂ ਡਿਟੇਲਸ ਕਿ ਮੰਨ ਲਓ ਜਿਵੇਂ ਹੁਣ ਤੁਸੀਂ ਦੱਸਿਆ ਸੀਗਾ ਕਿ ਇੱਕ ਤਾਂ ਤੁਹਾਨੂੰ ਕੋਈ ਮਤਲਬ ਜਿਹੜਾ ਹੈਗਾ ਈਮੇਲ ਕਰ ਸਕੇ ਜਾਂ ਮੰਨ ਲਓ ਕੋਈ ਆਪਾਂ ਜਾਣਕਾਰੀ ਲੈਣੀ ਹੁੰਦੀ ਹੈਗੀ ਹੈ ਕਿ ਤੁਸੀਂ ਜਿਹੜੀ ਹੈਗੀ ਤੁਹਾਡਾ ਜਿਹੜਾ ਸੈਂਟਰ ਹੈਗਾ ਨੋਟ ਐਜ ਏ ਨੋਟ ਸੈਂਟਰ ਕੰਮ ਕਰ ਰਹੇ ਹੈਗੇ ਹੋ ਉੱਥੋਂ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਕੋਈ ਉਹੋ ਜਿਹੀ ਕੋਈ ਵੈਬਸਾਈਟ ਵਗੈਰਾ ਵੀ ਹੈ ਜਾਂ ਆਨਲਾਈਨ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਕੋਈ ਹੈ ਉਹਦੀ ਫੈਸਿਲਿਟੀ ਤੁਸੀਂ ਦਿੱਤੀ?
ਉਹਦੀ ਫੈਸਿਲਿਟੀ ਹੁਣ ਤੱਕ ਇਹੀ ਸੀ ਕਿਉਂਕਿ ਹਰ ਜਿਹੜਾ ਕੰਟਰੀ ਹੈ ਉੱਥੋਂ ਦੀ ਹਰ ਸੰਸਥਾ ਦੀਆਂ ਬਹੁਤ ਸਾਰੀਆਂ ਸਬਜੈਕਟਿਵ ਕਿਸਮ ਦੀਆਂ ਜਾਂ ਵਿਅਕਤੀਗਤ ਕਿਸਮ ਦੀਆਂ ਕੁਐਰੀਜ਼ ਆਉਣਗੀਆਂ। ਕਈ ਲੋਕ ਕਹਿੰਦੇ ਆ ਕਿ ਸਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰ ਦਿਓ, ਕੁਛ ਲੋਕ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਨੂੰ ਸੈਂਸਟਾਈਜ਼ ਕਰ ਦਿਓ, ਗਾਈਡ ਕਰ ਦਿਓ, ਕੁਛ ਲੋਕ ਇਹ ਕਹਿੰਦੇ ਆ ਕਿ ਸਾਨੂੰ ਸਾਡੀ ਲਾਇਬ੍ਰੇਰੀ ਲਈ ਪੁਸਤਕਾਂ ਤੁਸੀਂ ਦੇ ਦਿਓ, ਕੁਛ ਲੋਕ ਇਹ ਕਹਿੰਦੇ ਆ ਕਿ ਸਾਨੂੰ PDF ਫਾਰਮੈਟ ਦੇ ਵਿੱਚ ਕੋਈ ਕਿਤਾਬਾਂ ਤੁਸੀਂ ਭੇਜ ਸਕੋ। ਤਾਂ ਇਸ ਕਰਕੇ ਅਸੀਂ ਉਹ ਔਨ ਡਿਮਾਂਡ ਹੀ ਫਿਲਹਾਲ ਭੇਜ ਰਹੇ ਹਾਂ, ਪਰ ਫਿਊਚਰ ਦੇ ਵਿੱਚ ਸਾਡੀ ਇਹ ਜ਼ਰੂਰ ਕੋਸ਼ਿਸ਼ ਹੈ ਕਿ ਇੱਕ ਇਸ ਕਿਸਮ ਦਾ ਨੋਡਲ ਸੈਂਟਰ ਹੈ ਜਿਹੜਾ ਉਹ ਬਣੇ ਜਿੱਥੇ ਹਰ ਕੰਟਰੀ ਦੇ ਵਿੱਚ ਰਹਿਣ ਵਾਲਾ ਜਿਹੜਾ ਪੰਜਾਬੀ ਹੈ ਜੇ ਉਹ ਲੈਂਗੁਏਜ ਲਰਨਿੰਗ ਕਰਨੀ ਚਾਹੁੰਦਾ ਹੈ ਤਾਂ ਉਹ ਕਰ ਸਕੇ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਤੋਂ ਵੱਧ ਅਦਾਰੇ ਇਸ ਕਿਸਮ ਦੀ ਗੱਲ ਨਾਲ ਜੁੜੇ ਹੋਏ ਹੈ, ਬਹੁਤ ਸਾਰੀਆਂ ਤੁਹਾਨੂੰ ਆਨਲਾਈਨ ਸਪੋਰਟ ਸਰਵਿਸ ਮਿਲ ਜਾਣਗੀਆਂ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਅਦਾਰੇ ਜਾਂ ਜਿਹੜੇ ਵੀ ਵਿਅਕਤੀ ਜਾਂ ਜਿਹੜੀਆਂ ਵੀ ਸੰਸਥਾਵਾਂ ਇੱਦਾਂ ਦਾ ਕੰਮ ਕਰ ਰਹੀਆਂ ਉਹਨਾਂ ਨੂੰ ਜੇ ਈਵਨ ਦੈਨ ਇੰਡੀਵਿਜੁਅਲ ਟੇਲਰ ਮੇਡ ਵੀ ਉਹਨਾਂ ਦੀ ਕੋਈ ਰਿਕੁਆਇਰਮੈਂਟ ਹੈ ਅਸੀਂ ਉਸ ਨੂੰ ਵੀ ਕੇਟਰ ਕਰੀਏ, ਅਸੀਂ ਉਹਦੀ ਵੀ ਪੂਰਤੀ ਕਰਨ ਦੀ ਕੋਸ਼ਿਸ਼ ਕਰੀਏ। ਇਸ ਕਰਕੇ ਕੋਈ ਦਿੱਕਤ ਨਹੀਂ ਆਉਣ ਦਿੰਦੇ, ਅਸੀਂ ਜਿਹੜੀਆਂ ਵੀ ਸੰਸਥਾਵਾਂ ਜੁੜਨਾ ਚਾਹੁੰਦੀਆਂ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ।
ਜੀ ਬਹੁਤ ਖੂਬ, ਤੁਸੀਂ ਮਤਲਬ ਜਿਵੇਂ ਦੱਸਿਆ ਹੈਗਾ ਕਿ ਐਜ਼ ਪਰ ਦੇ ਰਿਕੁਆਇਰਮੈਂਟ ਕਿਸੇ ਵੀ ਅਦਾਰੇ ਦੀ ਜੇ ਉਹਨੂੰ ਕੋਈ ਸਟੱਡੀ ਮਟੀਰੀਅਲ ਚਾਹੀਦਾ ਹੈਗਾ ਈਵਨ ਜਿਹੜਾ ਹੈਗਾ ਟੀਚਰਸ ਨੂੰ ਜਿਹੜੀ ਹੈਗੀ ਤੁਸੀਂ ਗਾਈਡੈਂਸ ਦੇਣੀ ਹੈਗੀ ਹੈ, ਨੌਲੇਜ ਦੇਣੀ ਹੈਗੀ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਤੁਸੀਂ ਪੜ੍ਹਾ ਸਕਦੇ ਹੈਗੇ ਹੋ ਜਾਂ ਜੋ ਵੀ ਸਪੋਰਟ ਜਿਹੜੀ ਤੁਹਾਡੇ ਐਂਡ ਤੇ ਚਾਹੀਦੀ ਹੈ ਤੇ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹੋ ਹਰ ਹਾਲਤ ਦੇ ਵਿੱਚ। ਬਟ ਮੈਂ ਜ਼ਰੂਰ ਮਤਲਬ ਇਹ ਗੁਜ਼ਾਰਿਸ਼ ਕਰੂੰਗਾ ਕਿ ਜਿੱਡਾ ਵੱਡਾ ਤੁਸੀਂ ਇਹ ਉਪਰਾਲਾ ਕੀਤਾ ਤੇ ਅਸੀਂ ਚਾਹਵਾਂਗੇ ਕਿ ਦੁਨੀਆਂ ਭਰ ਦੇ ਜਿਹੜੇ ਹੈਗੇ ਆ ਦੁਨੀਆਂ ਭਰ ਕੋਲ ਇਹ ਪਹੁੰਚ ਸਕੇ। ਇਹਦੇ ਨਾਲ ਤੁਸੀਂ ਜਲਦੀ ਤੋਂ ਜਲਦੀ ਜਿਹੜੀ ਐਪ ਦੀ ਗੱਲ ਕੀਤੀ ਸੀਗੀ ਉਹ ਤੁਸੀਂ ਇਹ ਐਪ ਤਿਆਰ ਕਰਵਾ ਲਓ ਜਿਹਦੇ ਨਾਲ ਸਾਰੀ ਦੁਨੀਆਂ ਤੋਂ ਜਿਹੜੇ ਵੀ ਪੰਜਾਬੀ ਸਿੱਖਣਾ ਚਾਹੁੰਦੇ ਹੈਗੇ ਗੁਰਮੁਖੀ ਸਿੱਖਣਾ ਚਾਹੁੰਦੇ ਆ ਤੇ ਉਹ ਜਿਹੜੀ ਹੈਗੀ ਆ ਫੈਸਿਲਿਟੀ ਲੈ ਸਕਣ। ਸੋ ਹੁਣ ਆਪਾਂ ਅਗਲੇ ਜਿਹੜੇ ਹੈਗੇ ਸਟੈਪ ਤੇ ਚੱਲਦੇ ਹੈਗੇ ਆ ਕਿ ਮੈਂ ਸਮਝਦਾ ਹੈਗਾ ਕਿ ਸਭ ਤੋਂ ਵੱਡੀ ਜੇ ਆਪਾਂ ਗੱਲ ਕਰੀਏ ਸੇਵਾ ਦੀ ਤੇ ਚਾਹੇ ਆਪਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਆ ਜਾਂ ਹੋਰ ਕਰਦੇ ਆ ਤੇ ਸਭ ਤੋਂ ਵੱਡੀ ਮੈਂ ਨਿੱਜੀ ਤੌਰ ਤੇ ਸਮਝਦਾ ਸੇਵਾ ਹੈਗੀ ਹੈ ਕਿਸੇ ਨੂੰ ਗਿਆਨ ਦੇਣਾ ਤੇ ਗਿਆਨ ਦੀ ਜਿਹੜੀ ਤੁਸੀਂ ਸੇਵਾ ਕਰ ਰਹੇ ਹੈਗੇ ਹੋ ਬਹੁਤ ਵੱਡੀ ਸੇਵਾ ਕਰ ਰਹੇ ਹੋ। ਅਗਰ ਕੋਈ ਇਸ ਸੇਵਾ ਦੇ ਵਿੱਚ ਜਿਸ ਜਿਹੜੀ ਪ੍ਰੋਜੈਕਟ ਨੂੰ ਤੁਸੀਂ ਹੈਂਡਲ ਕਰ ਰਹੇ ਹੈਗੇ ਹੋ ਐਜ ਏ ਕੋਆਰਡੀਨੇਟਰ ਕਹਿ ਲਓ ਜਾਂ ਚਾਹੇ ਐਜ ਏ ਤੁਸੀਂ ਹੈੱਡ ਕਹਿ ਲਓ ਤੇ ਅਗਰ ਕੋਈ ਇਹਦੇ ਵਿੱਚ ਜਿਹੜਾ ਹੈਗਾ ਕੰਮ ਕਰਨਾ ਚਾਹੁੰਦਾ ਹੈਗਾ ਨਾਲ ਸੇਵਾ ਕਰਨੀ ਚਾਹੁੰਦਾ ਹੈਗਾ ਤੇ ਕੀ ਤੁਸੀਂ ਮਤਲਬ ਉਹਨਾਂ ਨੂੰ ਵੀ ਇੰਟਰਟੇਨ ਕਰਦੇ ਹੋ ਕੋਈ ਹੈਲਪ ਕਰਦੇ ਹੈਗੇ ਹੋ ਕਿ ਮੰਨ ਲਓ ਜਿਵੇਂ ਮੈਂ ਕੱਲ ਨੂੰ ਮੈਂ ਹੀ ਕਵਾਂ ਜੀ ਮੈਂ ਮਤਲਬ ਇਸ ਪ੍ਰੋਜੈਕਟ ਦੇ ਵਿੱਚ ਵਰਕ ਕਰਨਾ ਚਾਹੁੰਦਾ ਮੈਂ ਆਸਟ੍ਰੇਲੀਆ ਚ ਕਰਨਾ ਚਾਹੁੰਦਾ ਜਾਂ ਕਿਸੇ ਹੋਰ ਪਾਰਟ ਚ ਕਰਨਾ ਚਾਹੁੰਦਾ ਕੀ ਉਹ ਕਰ ਸਕਦਾ ਹੈਗਾ?
ਬਿਲਕੁਲ, ਬਹੁਤ ਹੀ ਤੁਸੀਂ ਵਾਜਬ ਸਵਾਲ ਕੀਤਾ ਹੈ। ਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਸ ਤਰੀਕੇ ਨਾਲ ਹੁਣ ਅਸੀਂ ਉਰਦੂ ਦੀ ਕਿਤਾਬ ਉਰਦੂ ਰਾਹੀਂ ਪੰਜਾਬੀ ਸਿੱਖਣ ਦੀ ਕਿਤਾਬ ਹੈ ਜਿਹੜੀ ਉਹ ਤਿਆਰ ਕਰ ਰਹੇ ਹਾਂ, ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਉਰਦੂ ਅਕੈਡਮੀ ਹੈ ਉਹ ਸਹਿਯੋਗ ਕਰ ਰਹੀ ਹੈ। ਉਹਦੇ ਵਿੱਚ ਕੀ ਹੁੰਦਾ, ਸਹਿਯੋਗ ਕਿਸ ਕਿਸਮ ਦਾ ਹੁੰਦਾ ਹੈ ਕਿ ਅਸੀਂ ਕੀ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਪਬਲਿਕ ਸੈਕਟਰ ਦਾ ਜਾਂ ਸਰਕਾਰ ਦਾ ਅਦਾਰਾ ਹੈ, ਅਸੀਂ ਇੱਥੇ ਸਾਡੇ ਜਿਹੜੇ ਜਾਂ ਸਾਡੇ ਸਕਾਲਰਸ ਨੂੰ ਲਾ ਕੇ ਉਹ ਕਿਤਾਬ ਤਿਆਰ ਕਰਦੇ ਹਾਂ। ਜਿਹੜਾ ਬਾਹਰਲਾ ਅਦਾਰਾ ਹੈ ਉਹਨੂੰ ਅਸੀਂ ਨਾਲ ਲਗਾ ਕੇ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਬਲੀਕੇਸ਼ਨ ਕਰਦੇ ਹਾਂ ਤੇ ਪਬਲੀਕੇਸ਼ਨ ਤੋਂ ਬਾਅਦ ਜਿਹੜਾ ਵੀ ਅਸੀਂ ਉਹ ਸਾਡਾ ਪਬਲਿਸ਼ ਮਟੀਰੀਅਲ ਹੁੰਦਾ ਹੈ ਉਹ ਉਸਦੇ ਵਿੱਚ ਅਸੀਂ ਜਿਹੜਾ ਅਦਾਰਾ ਸਾਡੀ ਹੈਲਪ ਕਰਦਾ ਉਹਦਾ ਬਕਾਇਦਾ ਰੂਪ ਚ ਮੈਂਸ਼ਨ ਕਰਦੇ ਹਾਂ ਕਿ ਇਹ ਜਿਹੜਾ ਪ੍ਰੋਜੈਕਟ ਹੈ ਇਹ ਪਰਟੀਕੁਲਰ ਆਸਪੈਕਟ ਹੈ ਜਿਹੜਾ ਇਸ ਵਿਅਕਤੀ ਦੇ ਜਾਂ ਸੰਸਥਾ ਦੇ ਸਹਿਯੋਗ ਨਾਲ ਪੂਰਾ ਹੋਇਆ। ਨੰਬਰ ਇੱਕ, ਨੰਬਰ ਦੋ, ਅਸੀਂ ਉਸ ਨੂੰ ਫਾਰ ਐਗਜ਼ਾਮਪਲ ਅਸੀਂ 1000 ਪੁਸਤਕ ਹੈ ਜਿਹੜੀ ਉਹ ਪਬਲੀਕੇਸ਼ਨ ਬਿਊਰੋ ਵੱਲੋਂ ਛਾਪਦੇ ਹਾਂ ਤਾਂ ਜਿਹੜੀਆਂ 50% ਪੁਸਤਕਾਂ ਹੁੰਦੀਆਂ ਉਹ ਅਸੀਂ ਸੰਬੰਧਿਤ ਅਦਾਰੇ ਨੂੰ ਵੀ ਦੇ ਦਿੰਦੇ ਹਾਂ ਜਿਹਦੇ ਵਿੱਚ ਕੀ ਹੁੰਦਾ ਕਿ ਜਿੰਨੀ ਸਾਡੇ ਕੋਲ ਫਰਜ਼ ਕਰ ਲਓ ਕਿਸੇ ਨੇ $5,000 ਦੀ ਹੈਲਪ ਕੀਤੀ ਹੈ ਤਾਂ ਅਸੀਂ ਉਸਨੂੰ ਤਕਰੀਬਨ $10,000 ਦੀਆਂ ਪੁਸਤਕਾਂ ਵੀ ਦੇ ਦਿੰਦੇ ਹਾਂ ਤਾਂ ਕਿ ਉਹ ਅਦਾਰੇ ਤੇ ਵੀ ਕੋਈ ਬੋਝ ਨਾ ਪਵੇ ਉਹ ਵਨ ਟਾਈਮ ਸਾਡੀ ਮਦਦ ਕਰਦਾ ਹੈ ਤੇ ਅਸੀਂ ਮੋੜਵੇਂ ਰੂਪ ਦੇ ਵਿੱਚ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਯੂਨੀਵਰਸਿਟੀ ਵੱਲੋਂ ਇਸ ਤਰੀਕੇ ਨਾਲ ਅਸੀਂ ਉਹਨੂੰ ਆਪਣੇ ਨਾਲ ਵੀ ਜੋੜਦੇ ਹਾਂ ਤੇ ਅੱਗੇ ਨੂੰ ਅਸੀਂ ਕੰਮ ਵੀ ਕਰਦੇ ਰਹਿੰਦੇ ਹਾਂ ਬਾਕੀ ਗੱਲ ਰਹੀ ਜੇ ਕੋਈ ਵਿਸ਼ੇਸ਼ ਕਿਸਮ ਦੀ ਕਿਤੇ ਲੋੜ ਹੁੰਦੀ ਹੈ ਉਹ ਯੂਨੀਵਰਸਿਟੀ ਨੂੰ ਕਹਿੰਦਾ ਕਿ ਅਸੀਂ ਇਸ ਕਿਸਮ ਦੀ ਲੈਂਗੁਏਜ ਲਰਨਿੰਗ ਦੀ ਜਾਂ ਰਿਲੀਜਨ ਨਾਲ ਸੰਬੰਧਿਤ ਜਾਂ ਸਿੱਖਿਜ਼ਮ ਦੇ ਬੇਸਿਕਸ ਨਾਲ ਸੰਬੰਧਿਤ ਸਿੱਖ ਸੰਸਥਾਵਾਂ ਨਾਲ ਸੰਬੰਧਿਤ ਜਾਂ ਜਿਸ ਤਰੀਕੇ ਨਾਲ ਸਾਡੇ ਕੋਲ ਇਨਸਾਈਕਲੋਪੀਡੀਆ ਸਿੱਖਿਜ਼ਮ ਦੀਆਂ 3500 ਐਂਟਰੀਜ਼ ਹੈ ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਸਿੱਖਿਜ਼ਮ ਨਾਲ ਕਿਵੇਂ ਜੋੜਿਆ ਜਾਵੇ ਪੰਜਾਬੀ ਨਾਲ ਕਿਵੇਂ ਜੋੜਿਆ ਜਾਵੇ ਇਸ ਦਾ ਖਾਸ ਕਿਸਮ ਦਾ ਕੋਈ ਪ੍ਰੋਜੈਕਟ ਕਰਾਉਣਾ ਚਾਹੁੰਦਾ ਹੈ ਤਾਂ ਉਹ ਵੀ ਯੂਨੀਵਰਸਿਟੀ ਨਾਲ ਜੁੜ ਕੇ ਕੀਤਾ ਜਾ ਸਕਦਾ ਹੈ ਇਸ ਕਿਸਮ ਦੀ ਕੋਈ ਦਿੱਕਤ ਨਹੀਂ ਯੂਨੀਵਰਸਿਟੀਆਂ ਓਪਨ ਹੈ ਜਿਹੜੇ ਇੱਥੋਂ ਦੇ ਸਕਾਲਰਸ ਹੈ ਉਹ ਰੈਗੂਲਰ ਕੰਮ ਕਰਦੇ ਹੈ ਤੇ ਇਸ ਕਿਸਮ ਦਾ ਪ੍ਰੋਜੈਕਟ ਕਿਸੇ ਵੀ ਸੰਸਥਾ ਜਾਂ ਇੰਡੀਵਿਜੁਅਲ ਮਿਲ ਕੇ ਕੀਤਾ ਜਾ ਸਕਦਾ ਹੈ ਜਿਸ ਤੇ ਉਹ ਸੰਸਥਾ ਨੂੰ ਵੀ ਕ੍ਰੈਡਿਟ ਦਿੱਤਾ ਜਾਂਦਾ ਹੈ ਤੇ ਯੂਨੀਵਰਸਿਟੀ ਵੱਲੋਂ ਉਹਦੀ ਅਕੈਡਮਿਕ ਤੌਰ ਤੇ ਹੈਲਪ ਵੀ ਕੀਤੀ ਜਾਂਦੀ ਹੈ
ਜੀ ਸੋ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਹੈਗੇ ਆ ਕਿ ਚਾਹੇ ਯੂਨੀਵਰਸਿਟੀ ਦੇ ਵਿੱਚ ਜਾਂ ਡਿਪਾਰਟਮੈਂਟਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਜੈਕਟਸ ਹੈਗੇ ਆ ਉਹ ਹੈਂਡਲ ਕੀਤੇ ਜਾਂਦੇ ਆ ਪ੍ਰੋਜੈਕਟਸ ਤੇ ਵਰਕ ਕੀਤਾ ਜਾਂਦਾ ਹੈਗਾ ਪਰ ਕਈ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਪ੍ਰੋਜੈਕਟ ਫਾਈਲਾਂ ਦੇ ਵਿੱਚ ਹੀ ਰਹਿ ਜਾਂਦੇ ਹੈਗੇ ਆ ਤੇ ਮਤਲਬ ਉਹਦਾ ਜਿਸ ਮਕਸਦ ਨੂੰ ਜਾਂ ਮਨੋਰਥ ਨੂੰ ਲੈ ਕੇ ਕੀਤੇ ਜਾਂਦੇ ਹੈਗੇ ਆ ਉਹ ਨਹੀਂ ਮਤਲਬ ਪੂਰਾ ਹੋ ਪਾਉਂਦਾ ਸੋ ਕੀ ਤੁਹਾਨੂੰ ਜਿਸ ਪ੍ਰੋਜੈਕਟ ਤੇ ਤੁਸੀਂ ਵਰਕ ਕੀਤਾ ਹੈਗਾ ਕੀ ਤੁਹਾਨੂੰ ਇਹਦੀ ਕੋਈ ਆਊਟਪੁੱਟ ਵੀ ਆਈ ਹੈਗੀ ਹੈ ਹੁਣ ਤੱਕ
ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੀ ਆਊਟਪੁੱਟ ਦੀ ਦੇਖੋ ਜਦੋਂ ਮੈਨੂੰ ਯੂਨੀਵਰਸਿਟੀ ਨੇ ਇਹ ਪ੍ਰੋਜੈਕਟ ਦਿੱਤਾ ਜਾਂ ਮੈਂ ਯੂਨੀਵਰਸਿਟੀ ਨੂੰ ਬਣਾ ਕੇ ਇਹ ਪ੍ਰੋਜੈਕਟ ਦਿੱਤਾ ਤਾਂ ਮੈਂ ਇਸ ਦੇ ਵਿੱਚ ਆਪਣੀ ਪਰਸਨਲ ਕੰਟਰੀਬਿਊਸ਼ਨ ਇਹ ਮੇਰੇ ਰੈਗੂਲਰ ਜੋਬ ਤੋਂ ਓਵਰ ਐਂਡ ਅਬਵ ਕੰਮ ਸੀਗਾ ਇਸ ਦੇ ਲਈ ਮੈਂ ਜਿੰਨਾ ਵੀ ਖਰਚਾ ਹੋਇਆ ਆਪਣੀ ਪਾਕਟ ਚ ਕੀਤਾ ਯੂਨੀਵਰਸਿਟੀ ਤੋਂ ਮੈਂ ਇਸ ਪ੍ਰੋਜੈਕਟ ਦੇ ਉੱਪਰ ਕੋਈ ਪੈਸਾ ਨਹੀਂ ਲਿਆ ਯੂਨੀਵਰਸਿਟੀ ਨੇ ਸਿਰਫ ਉਹ ਕੰਪਲੀਟ ਹੋਏ ਪ੍ਰੋਜੈਕਟ ਨੂੰ ਛੁਪਵਾਇਆ ਆਪਣੇ ਵੱਲੋਂ ਨੰਬਰ ਦੋ ਜਿਹੜਾ ਆਪਾਂ ਕਹਿੰਦੇ ਹਾਂ ਕਿ ਪ੍ਰੋਜੈਕਟ ਫਾਈਲਾਂ ਚ ਨਾ ਰਹਿ ਜੇ ਉਹ ਬੜਾ ਇੰਪੋਰਟੈਂਟ ਸਵਾਲ ਹੈ ਕਿਉਂਕਿ ਅਸੀਂ ਆਲਰੇਡੀ ਇਸ ਪ੍ਰੋਜੈਕਟ ਦੇ ਵਿੱਚ ਪਬਲੀਕੇਸ਼ਨ ਕਰ ਚੁੱਕੇ ਹਾਂ ਤੇ ਰੈਗੂਲਰਲੀ ਉਹ ਚੱਲ ਰਿਹਾ ਅਸੀਂ ਜਦੋਂ ਵੀ ਪ੍ਰੋਜੈਕਟ ਕਰਦੇ ਹਾਂ ਅਸੀਂ ਟਾਈਮ ਬਾਉਂਡ ਕਰਦੇ ਹਾਂ ਜਿੱਦਾਂ ਪੰਜਾਬ ਅਕੈਡਮੀ ਉਰਦੂ ਅਕੈਡਮੀ ਨਾਲ ਅਸੀਂ ਕੀਤਾ ਅਸੀਂ 3 ਮਹੀਨੇ ਦਾ ਟਾਈਮ ਦਿੱਤਾ ਕਿ 3 ਮਹੀਨੇ ਦੇ ਵਿੱਚ ਆਹ ਪ੍ਰੋਜੈਕਟ ਅਸੀਂ ਮੁਕੰਮਲ ਕਰਕੇ ਬੁੱਕ ਫਾਰਮ ਦੇ ਵਿੱਚ ਇਹ ਹੋਊਗਾ ਫਾਰ ਐਗਜ਼ਾਮਪਲ ਤੁਹਾਡੇ ਕੋਈ ਸੰਸਥਾ ਇਹ ਚਾਹੁੰਦੀ ਹੈ ਕਿ ਅਸੀਂ ਸਹਿਯੋਗ ਕਰਾਂਗੇ ਐਪ ਬਣਾਇਆ ਜਾਵੇ ਵੈਬਸਾਈਟ ਡਿਵੈਲਪ ਕੀਤੀ ਜਾਵੇ ਲੈਂਗੁਏਜ ਲਰਨਿੰਗ ਦੇ ਕੈਪਸੂਲ ਕੋਰਸ ਵੀਡੀਓ ਲੈਸਨ ਆਡੀਓ PDF ਇਹ ਸਾਰੀਆਂ ਪਾਈਆਂ ਜਾਣ ਤਾਂ ਉਸਨੂੰ ਅਸੀਂ ਟਾਈਮ ਫਰੇਮ ਦੇ ਵਿੱਚ ਲੈ ਕੇ ਜਾਂਦੇ ਹਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ 3 ਮਹੀਨੇ ਚ ਕਰ ਸਕਦੇ ਹਾਂ ਵੱਧ ਤੋਂ ਵੱਧ 6 ਮਹੀਨੇ ਦੇ ਵਿੱਚ ਇਸ ਕਿਸਮ ਦਾ ਟਾਈਮ ਫਰੇਮ ਲੈ ਕੇ ਚੱਲਦੇ ਹਾਂ ਇਹ ਨਹੀਂ ਹੈ ਕਿ ਪ੍ਰੋਜੈਕਟ ਤੇ ਗੱਲ ਹੋਊਗੀ ਉਹ ਤਿਆਰ ਹੋਊਗਾ ਉਹਦੀ ਬਕਾਇਦਾ ਰੂਪ ਚ ਅਸੀਂ ਮੋਨੀਟਰਿੰਗ ਕਮੇਟੀ ਬਣਾਉਂਦੇ ਹਾਂ ਜਿਹਦੇ ਵਿੱਚ ਜਿਹੜੀ ਕੰਸਰਨਡ ਅਥਾਰਟੀ ਜਾਂ ਬੋਡੀ ਸਾਨੂੰ ਸਹਿਯੋਗ ਕਰ ਰਹੀ ਹੈ ਉਹਨਾਂ ਦੇ ਮੈਂਬਰ ਵੀ ਹੁੰਦੇ ਆ ਸਾਡੀ ਯੂਨੀਵਰਸਿਟੀ ਦੇ ਆਫੀਸ਼ੀਅਲ ਵਾਈਸ ਚਾਂਸਲਰ ਸਾਡੇ ਡੀਨ ਅਕੈਡਮਿਕ ਰਜਿਸਟਰਾਰ ਬੀਂਗ ਏ ਕੋਆਰਡੀਨੇਟਰ ਮੈਂ ਉਹ ਸਾਰੇ ਸ਼ਾਮਿਲ ਹੋ ਕੇ ਉਸ ਦਾ ਟਾਈਮ ਫਰੇਮ ਨਿਰਧਾਰਿਤ ਕਰ ਦਿੰਦੇ ਆ ਤੇ ਉਹ ਨਿਰਧਾਰਿਤ ਟਾਈਮ ਫਰੇਮ ਦੇ ਵਿੱਚ ਉਸ ਨੂੰ ਅਸੀਂ ਮੁਕੰਮਲ ਕਰਦੇ ਹਾਂ
ਜੀ ਸੋ ਡਾਕਟਰ ਸਾਹਿਬ ਜਿਵੇਂ ਹੁਣ ਥੋੜਾ ਜਿਹਾ ਆਪਾਂ ਹਟ ਕੇ ਫਿਰ ਅਕਲ ਟਾਈਮ ਦੀ ਵੀ ਜਿਹੜੀ ਸ਼ਾਇਦ ਆਪਣੇ ਕੋਲ ਥੋੜਾ ਟਾਈਮ ਬਚ ਗਿਆ ਤੇ ਦਿਲ ਤਾਂ ਕਰਦਾ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਤੁਹਾਡੇ ਨਾਲ ਕੀਤੀਆਂ ਜਾਣ ਕਿਉਂਕਿ ਜਿਹੜਾ ਵਿਸ਼ਾ ਤੁਸੀਂ ਚੂਜ਼ ਕੀਤਾ ਹੈਗਾ ਇਹਦੀ ਬੜੀ ਜ਼ਰੂਰਤ ਹੈਗੀ ਆ ਅੱਗੇ ਜਾ ਕੇ ਤੁਹਾਡੇ ਕੋਲ ਫਿਰ ਸਮਾਂ ਲਵਾਂਗੇ ਤੇ ਉਸ ਤੇ ਡਿਸਕਸ ਕਰਾਂਗੇ ਸੋ ਹੁਣ ਆਪਾਂ ਥੋੜਾ ਜਿਹਾ ਹੋਰ ਸਾਈਡ ਦੇ ਨਾਲ ਚੱਲਦੇ ਹੈਗੇ ਆ ਕਿ ਜਿਸ ਤਰ੍ਹਾਂ ਡਾਕਟਰ ਸਤਨਾਮ ਸਿੰਘ ਇੱਕ ਨਰੋਲ ਪਿੰਡ ਤੋਂ ਉੱਠ ਕੇ ਇਹਨਾਂ ਨੇ ਜਿਹੜਾ ਹੈਗਾ PhD ਕੀਤੀ ਤੇ ਚਲੋ ਇੱਕ ਪ੍ਰੋਫੈਸਰ ਤਾਂ ਬਹੁਤ ਹੁੰਦੇ ਹੈਗੇ ਆ ਬਹੁਤ ਪ੍ਰੋਫੈਸਰੀ ਕਰਦੇ ਹੈਗੇ ਤੇ ਉਹਦੇ ਨਾਲ ਨਾਲ ਤੁਸੀਂ ਜੋ ਅਹਿਮ ਸੇਵਾ ਜਿਹਦੀ ਅੱਜ ਸਾਡੇ ਸਮਾਜ ਨੂੰ ਸਾਡੇ ਪੰਜਾਬੀਆਂ ਨੂੰ ਸਾਡੇ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਉਹ ਤੁਸੀਂ ਸੇਵਾ ਕਰ ਰਹੇ ਹੋ ਸੋ ਇੱਕ ਡਾਕਟਰ ਸਤਨਾਮ ਸਿੰਘ ਇੱਕ ਨਰੋਲ ਪਿੰਡ ਦੇ ਵਿੱਚੋਂ ਉੱਠ ਕੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੇਵਾ ਨਿਭਾ ਰਿਹਾ ਤੇ ਇਹਦੇ ਨਾਲ ਨਾਲ ਦੁਨੀਆਂ ਭਰ ਤੇ ਜਾ ਕੇ ਉਹਨਾਂ ਨੇ ਮਤਲਬ ਇੱਕ ਜਿਹੜਾ ਕਾਰਜ ਆਰੰਭਿਆ। ਸੋ ਮੇਰਾ ਕਹਿਣ ਦਾ ਮਤਲਬ ਹੁਣ ਮੈਂ ਇਸ ਕੁਐਸਚਨ ਤੇ ਆ ਰਿਹਾ ਹੈ ਕਿ ਅੱਜ ਦਾ ਨੌਜਵਾਨ ਪਲੱਸ ਟੂ ਤੋਂ ਮਗਰੋਂ ਮਾਸ ਲੈਵਲ ਤੇ ਫੋਰਨ ਦੇ ਵਿੱਚ ਮਾਈਗ੍ਰੇਟ ਹੋ ਰਿਹਾ, ਚਾਹੇ ਪਲੱਸ ਟੂ ਮਗਰੋਂ ਹੋ ਰਿਹਾ, ਚਾਹੇ ਗ੍ਰੈਜੂਏਸ਼ਨ ਤੋਂ ਮਗਰੋਂ ਹੋ ਰਿਹਾ, ਚਾਹੇ ਮਾਸਟਰ ਤੋਂ ਮਗਰੋਂ ਹੋ ਰਿਹਾ। ਸੋ ਅੱਜ ਦੇ ਜਿਸ ਨੌਜਵਾਨ ਨੂੰ ਪੁੱਛੀਏ ਤਾਂ ਵਾਹ ਲੱਗਦੀ, ਉਹ ਹਰ ਇੱਕ ਦੀ ਮਨੋਕਾਮਨਾ ਹੈ ਕਿ ਮੈਂ ਜਿਹੜਾ ਹੈਗਾ ਫੋਰਨ ਦੇ ਵਿੱਚ ਜਿੰਨੀ ਛੇਤੀ ਹੋ ਜਾਵੇ, ਜਿਸ ਤਰੀਕੇ ਨਾਲ ਹੋ ਜਾਵੇ, ਮੈਂ ਮੂਵ ਹੋ ਜਾ। ਸੋ ਸਾਡੀਆਂ ਜਿਹੜੀਆਂ ਸਰਕਾਰਾਂ ਹੈ ਉਹ ਤਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ, ਉਹਨਾਂ ਦਾ ਕੋਈ ਫਿਕਰ ਨਹੀਂ ਕਿ ਸਾਡਾ ਜਿਹੜਾ ਇੱਕ ਬ੍ਰੇਨ ਹੈਗਾ ਜਾਂ ਸਾਡਾ ਜਿਹੜਾ ਯੂਥ ਹੈਗਾ ਉਹ ਪਾਲ ਕੇ ਦੂਜੇ ਕੰਟਰੀਜ਼ ਦੇ ਵਿੱਚ ਜਾ ਰਿਹਾ, ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਿਕਰ ਫਾਕਾ ਨਹੀਂ ਹੈਗਾ। ਕੀ ਤੁਹਾਨੂੰ ਨਹੀਂ ਲੱਗਦਾ ਜਿਸ ਲੈਵਲ ਤੇ ਮਾਈਗ੍ਰੇਟ ਹੋ ਰਿਹਾ ਸਾਡਾ ਨੌਜਵਾਨ ਤੇ ਸਾਡੇ ਜਿਹੜੇ ਡਾਕਟਰ ਸਤਨਾਮ ਸਿੰਘ ਆਉਣ ਵਾਲੇ ਜਿਹੜੇ ਪੈਦਾ ਹੋਣੇ ਹੈਗੇ ਆ ਉਹ ਇੱਥੇ ਰਹਿਣਗੇ ਹੀ ਨਹੀਂ, ਜਿਸ ਸੇਵਾ ਕਾਰਜ ਤੁਸੀਂ ਕਰ ਰਹੇ ਹੋ ਕੀ ਜਿਹੜੀ ਹੈਗੀ ਆ ਇਸ ਤੇ ਬਹੁਤ ਵੱਡਾ ਇਫੈਕਟ ਨਹੀਂ ਪਊਗਾ। ਕਿਸੇ ਨੇ IAS ਬਣਨਾ ਸੀ, ਕਿਸੇ ਨੇ IPS ਬਣਨਾ ਸੀ, ਕਿਸੇ ਨੇ PCS ਬਣਨਾ ਸੀ, ਕਿਸੇ ਨੇ ਡਾਕਟਰ ਸਤਨਾਮ ਸਿੰਘ ਵਾਂਗੂ ਇਹੋ ਜਿਹੇ ਕਾਰਜ ਕਰਨੇ ਸੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ?
ਤੁਹਾਡਾ ਬਹੁਤ ਮਹੱਤਵਪੂਰਨ ਸਵਾਲ ਹੈ। ਅੱਜ ਹਾਲਾਤ ਇਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹ ਸਿਵਲ ਸਰਵਿਸਿਸ ਦੇ ਵਿੱਚ ਜਾਂ ਆਰਮਡ ਫੋਰਸਿਸ ਦੇ ਵਿੱਚ ਜਾਂ ਹੋਰ ਜਿਹੜੀਆਂ ਸਾਡੀਆਂ ਨੈਸ਼ਨਲ ਲੈਵਲ ਦੀਆਂ ਸਰਵਿਸਿਸ ਹੈ ਉੱਥੇ 27% ਤੱਕ ਸੀ ਕਿਸੇ ਸਮੇਂ। ਅੱਜ ਅਸੀਂ ਬਹੁਤ ਮਤਲਬ 1% ਤੇ ਸਿਮਟ ਗਏ। ਇਹਦੇ ਨਾਲ ਕੀ ਹੋਇਆ, ਤੁਸੀਂ ਵੀ ਜੁੜੇ ਹੋਏ ਹੋ, ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਮੁਖੀ ਆ, ਭਾਵੇਂ ਉਹ ਪੁਲਿਸ ਦੇ ਹੋਣ, ਭਾਵੇਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਜਿਨ੍ਹਾਂ ਨੂੰ ਅਸੀਂ DC ਕਹਿੰਦੇ ਹਾਂ, ਉਹ 50% ਤੋਂ ਜ਼ਿਆਦਾ UP ਅਤੇ ਬਿਹਾਰ ਤੋਂ ਆ ਕੇ ਸਾਡੇ ਇੱਥੇ ਕੰਮ ਕਰ ਰਹੇ ਹੈ। ਇਸੇ ਤਰੀਕੇ ਨਾਲ ਸਾਡੀ ਖੇਤੀ, ਸਾਡੇ ਛੋਟੇ ਸਹਾਇਕ ਧੰਦੇ, ਸਾਡੀਆਂ ਸਬਜ਼ੀਆਂ, ਸਾਡਾ ਜਿਹੜਾ ਹੋਰ ਕੰਮ ਧੰਦਾ ਬਿਜ਼ਨਸ ਹੈ ਉਹ ਵੀ ਤਕਰੀਬਨ ਬਾਹਰ ਦੇ ਬੰਦੇ ਆ ਕੇ ਇੱਥੇ ਸਾਂਭ ਰਹੇ ਆ, ਤੇ ਸਾਡਾ ਯੂਥ ਹੈ ਜਿਹੜਾ ਉਹ ਕਲੈਕਟਿਵਲੀ ਉਹਦੇ ਮਾਇੰਡ ਸੈਟ ਦੇ ਵਿੱਚ ਇੱਕ ਚੀਜ਼ ਆਈ ਹੋਈ ਹੈ ਕਿ ਉਹ ਇੱਥੋਂ ਮਾਈਗ੍ਰੇਟ ਹੋ ਰਿਹਾ ਹੈ। ਹਾਂ, ਇਹਦੇ ਵਿੱਚ ਮਹੱਤਵਪੂਰਨ ਸਵਾਲ ਹੈ ਕਿ ਇਹ ਚ ਦੋਸ਼ੀ ਕੌਣ, ਜਿਹੜੇ ਬਾਹਰ ਜਾ ਰਹੇ ਹੈ ਜਾਂ ਸਾਡਾ ਸਿਸਟਮ ਦੋਸ਼ੀ ਹੈ, ਇਹ ਸਵਾਲ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਡਾ ਸਿਸਟਮ ਇਮਪ੍ਰੈਕਟੀਕਲ ਹੈ। ਇਮਪ੍ਰੈਕਟੀਕਲ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਸਾਡੇ ਵਾਰ ਵਾਰ ਅਸੀਂ ਕਹਿੰਦੇ ਹਾਂ ਕਿ ਜਿਹੜੀ ਸਾਡੀ ਸਟੱਡੀ ਹੈ, ਜਿਹੜਾ ਸਾਡਾ ਰਿਸਰਚ ਦਾ ਵਰਕ ਹੈ, ਉਹ ਜ਼ਮੀਨ ਨਾਲ ਜੁੜਿਆ ਹੋਣਾ ਚਾਹੀਦਾ, ਪ੍ਰੈਕਟੀਕਲ ਹੋਣਾ ਚਾਹੀਦਾ, ਸਿੱਧੇ ਤੌਰ ਤੇ ਇੱਕ ਵਿਦਿਆਰਥੀ ਨੂੰ ਪਤਾ ਲੱਗੇ ਕਿ ਮੈਂ ਇਸ ਨੂੰ ਪੜ੍ਹਨ ਤੋਂ ਬਾਅਦ ਕੀ ਕਰਨਾ। ਇੱਕ ਮੈਂ ਐਗਜ਼ਾਮਪਲ ਦੇ ਕੇ ਆਪਣੀ ਗੱਲ ਕਰੂੰਗਾ। ਮੇਰੇ ਕੋਲ ਇੱਕ ਲੜਕਾ ਆਇਆ, ਉਹ ਮੈਨੂੰ ਕਹਿੰਦਾ ਕਿ ਮੈਂ ਸਿਵਲ ਇੰਜੀਨੀਅਰਿੰਗ ਕਰੀ ਹੋਈ ਹੈ, ਮੈਨੂੰ ਕਿਤੇ ਕਲੈਰੀਕਲ ਦੀ ਜੌਬ ਲੱਭਣ ਦੇ ਵਿੱਚ ਹੈਲਪ ਕਰ ਦੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਜੋ ਸਾਡੀ ਜੌਬ ਰਿਕੁਆਇਰਮੈਂਟ ਹੈ, ਜੋ ਅਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ, ਉਹਦੇ ਵਿੱਚ ਬਹੁਤ ਵੱਡਾ ਗੈਪ ਹੈ, ਬਹੁਤ ਵੱਡਾ ਪੜ ਹੈ। ਅਸੀਂ ਲੋਕਾਂ ਨੂੰ ਇੰਜੀਨੀਅਰਿੰਗ ਕਰਾ ਰਹੇ ਹਾਂ, ਅਸੀਂ ਲੋਕਾਂ ਨੂੰ MBA ਕਰਵਾ ਰਹੇ ਹਾਂ, ਅਸੀਂ ਲੋਕਾਂ ਨੂੰ MA ਕਰਵਾਈ ਜਾਂਦੇ ਹਾਂ, ਅਸੀਂ ਇਹ ਪਹਿਚਾਨਣ ਦੇ ਵਿੱਚ ਕਿਤੇ ਨਾ ਕਿਤੇ ਗਲਤੀ ਕਰਦੇ ਹਾਂ ਕਿ ਸਾਡੇ ਜਿਹੜੇ ਇਹ ਪੜ੍ਹਨ ਵਾਲੇ ਬੰਦੇ ਹੈ ਇਹਨਾਂ ਨੂੰ ਸਮਾਜ ਦੇ ਵਿੱਚ ਅਬਜ਼ਰਵ ਕਿੱਥੇ ਕਰਨਾ ਹੈ, ਇਹਨਾਂ ਦੀ ਅੱਗੇ ਜਾ ਕੇ ਜਿਹੜੀ ਐਨਰਜੀ ਹੈ ਉਹ ਚੈਨਲਾਈਜ਼ ਕਿਵੇਂ ਹੋਵੇ, ਜਿਹੜੀ ਕੰਟਰੀ ਦੀ ਇਕਾਨਮੀ ਵਾਸਤੇ, ਇਸ ਵਿਅਕਤੀ ਦੀ ਲਾਈਵਲੀਹੁੱਡ ਵਾਸਤੇ ਬੈਨੀਫਿਸ਼ੀਅਲ ਹੋ ਸਕੇ, ਉਹ ਗੈਪ ਹੈ ਜਿਹੜਾ ਬਹੁਤ ਵੱਡਾ ਹੋ ਗਿਆ। ਉਹਦੇ ਨਾਲ ਕੀ ਹੋਇਆ ਕਿ ਸਮਾਂ ਪਾ ਕੇ ਸਾਡੇ ਇਸ ਕਿਸਮ ਦਾ ਮਾਹੌਲ ਬਣ ਗਿਆ ਕਿ ਅਨਇੰਪਲਾਇਮੈਂਟ ਦਾ ਰੇਟ ਸੀ ਉਹ ਕਿਤੇ ਦੀ ਕਿਤੇ ਪਹੁੰਚ ਗਿਆ। ਤਾਂ ਲੋਕਾਂ ਨੇ ਸਾਡਿਆਂ ਨੇ, ਕਿਉਂਕਿ ਪੰਜਾਬੀ ਉੱਦਮੀ ਹੈ, ਪੰਜਾਬ ਜਿਹੜਾ ਮਾਈਗ੍ਰੇਟ ਕਰਨ ਲੱਗਿਆ ਉਹ ਅੱਜ ਤੋਂ ਨਹੀਂ ਕਰਨ ਲੱਗਿਆ, ਤੁਸੀਂ ਜਾਣਦੇ ਹੋਣਗੇ ਮੋਗਾ ਦੇ ਵਿੱਚ ਬਰਮਾ ਸੋਪ ਵਾਲੇ ਹੁੰਦੇ ਸੀ, ਖਾਰੇ ਤੋਂ ਵੀ ਬੰਦੇ ਬਰਮਾ ਗਏ ਸੀ, ਉਹ ਬੰਦੇ ਸਾਡੇ ਸਭ ਤੋਂ ਪਹਿਲਾਂ ਬਰਮਾ ਮਿਲਾਇਆ ਜਾਣ ਲੱਗੇ, ਫਿਰ ਉਸ ਤੋਂ ਬਾਅਦ ਸਾਡੇ ਲੋਕਾਂ ਨੇ ਮਾਈਗ੍ਰੇਸ਼ਨ ਸੈਕੰਡ ਵਰਲਡ ਵਾਰ ਦੇ ਵਿੱਚ ਕੀਤੀ, ਸਾਡੇ ਬਹੁਤ ਸਾਰੇ ਲੋਕ ਰੇਲਵੇ ਲਾਈਨ ਵਿਛਾਉਣ ਦੇ ਲਈ ਅਫਰੀਕਨ ਕੰਟਰੀਜ਼ ਦੇ ਵਿੱਚ ਗਏ। ਇਹਦਾ ਮਤਲਬ ਇਹ ਹੈ ਕਿ ਪੰਜਾਬੀ ਆ ਜਿਹੜੇ ਇਹ ਇਕੱਲੇ ਮਾਈਗ੍ਰੇਟ ਨਹੀਂ ਕਰਦੇ, ਇਹ ਯੂਰਪ ਵਾਲਿਆਂ ਵਾਲੇ ਥੋੜੇ ਜਿਹੇ ਇਹਨਾਂ ਦੇ ਵਿੱਚ ਤੱਤ ਹੈਗੇ ਆ। ਯੂਰਪ ਨੇ ਵੀ ਮਾਈਗ੍ਰੇਟ ਕਰਕੇ ਨਾਰਥ ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਵਸਾਏ ਆ। ਇਸੇ ਤਰੀਕੇ ਨਾਲ ਥੋੜਾ ਜਿਹਾ ਤੱਤ ਸਾਡੇ ਬੰਦਿਆਂ ਦੇ ਵਿੱਚ ਇਹ ਸੀ ਕਿ ਇਹ ਹਮੇਸ਼ਾ ਹੀ ਚੰਗੇ ਐਵਨਿਊ ਦੀ ਭਾਲ ਦੇ ਵਿੱਚ ਜਾਣਾ ਚਾਹੁੰਦੇ ਆ, ਜਿੱਥੇ ਇਹਨਾਂ ਨੂੰ ਚੰਗਾ ਐਵਨਿਊ ਮਿਲਦਾ ਉੱਥੇ ਜਾਂਦੇ ਆ ਤੇ ਜਾ ਕੇ ਸਕਸੈਸਫੁਲ ਵੀ ਹੁੰਦੇ ਆ। ਦੂਸਰੀ ਗੱਲ ਰਹੀ ਕਿ ਜਿਹੜੇ ਇੱਥੋਂ ਜਾ ਰਹੇ ਆ ਉਹਦਾ ਪੰਜਾਬ ਨੂੰ ਨੁਕਸਾਨ ਹੋਊਗਾ, ਬਿਲਕੁਲ ਦਰੁਸਤ ਸਵਾਲ ਹੈ, ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ। ਅੱਜ ਹਾਲਾਤ ਇਹ ਹੈ ਕਿ ਸਾਡੇ ਜਿਹੜੇ ਟੋਪ ਦੇ ਸਾਇੰਟਿਸਟ ਹੈ, ਸਾਡੇ ਟੋਪ ਦੇ ਇੰਜੀਨੀਅਰ, ਡਾਕਟਰ, ਉਹ ਸਾਰੇ ਇੱਥੋਂ ਮਾਈਗ੍ਰੇਟ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਚਲੇ ਗਏ, ਉਹਨਾਂ ਮੁਲਕਾਂ ਦੀ ਇਕਾਨਮੀ ਵਾਸਤੇ ਉਹ ਐਸੈਟ ਦਾ ਕੰਮ ਕਰ ਰਹੇ ਆ। ਇਸ ਕਰਕੇ ਮੈਂ ਇਹ ਚਾਹੁੰਦਾ ਕਿ ਸਾਡੇ ਜਿੰਨਾ ਚਿਰ ਤੱਕ ਸਾਡੀ ਐਜੂਕੇਸ਼ਨ, ਸਾਡਾ ਸਿਸਟਮ ਸਾਡੀਆਂ ਲੋੜਾਂ ਨੂੰ ਨਹੀਂ ਪਹਿਚਾਣਦਾ, ਸਾਡੇ ਜਿਹੜੇ ਨੌਜਵਾਨ ਤਬਕੇ ਦੇ ਲੋਕ ਹੈ ਉਹਨਾਂ ਦੀਆਂ ਐਸਪੀਰੇਸ਼ਨ ਨੂੰ ਪੂਰੀ ਕਰਨ ਵਾਲੀ ਐਜੂਕੇਸ਼ਨ ਨਹੀਂ ਦਿੰਦਾ, ਉਹਨਾਂ ਵਾਸਤੇ ਉਸ ਕਿਸਮ ਦੇ ਐਵਨਿਊ ਪੈਦਾ ਨਹੀਂ ਕਰਦਾ, ਉਹਨਾਂ ਚਿਰ ਤੱਕ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਕੋਲੇ ਕੋਈ ਰਸਤਾ ਨਹੀਂ, ਉਹਨਾਂ ਨੂੰ ਪੰਜਾਬ ਚ ਰਹਿ ਕੇ ਅੰਧੇਰਾ ਲੱਗਦਾ। ਉਹ ਕਿਸੇ ਵੀ ਤਰੀਕੇ ਨਾਲ ਡੌਂਗੀ ਚ ਬੈਠ ਕੇ ਵੱਧ ਪੈਸੇ ਦੇ ਕੇ ਮੈਰਿਜ ਕਰਵਾ ਕੇ ਸਟੱਡੀ ਵੀਜ਼ੇ ਦੇ ਬੇਸ ਤੇ ਬਾਹਰ ਜਾ ਕੇ ਉਹ ਸੈਟਲ ਹੋਣਾ ਚਾਹੁੰਦੇ। ਤੁਸੀਂ ਵੀ ਜਾਣਦੇ ਹੋ ਕਿ ਬਾਹਰ ਵੀ ਜਿਹੜੇ ਡਾਲਰ ਹੈ ਉਹ ਦਰਖਤਾਂ ਨੂੰ ਨਹੀਂ ਲੱਗਦੇ, ਬੜੀ ਮਿਹਨਤ ਕਰਕੇ ਉਹਨਾਂ ਨੂੰ ਕੰਮ ਆਪਣੇ ਕਰਨੇ ਪੈਂਦੇ ਆ। ਪਰ ਉੱਥੇ ਹਾਂ ਇੱਕ ਜ਼ਰੂਰ ਹੈ ਕਿ ਇਹਨਾਂ ਬੰਦਿਆਂ ਨੇ ਉੱਥੇ ਸਫਲਤਾ ਜ਼ਰੂਰ ਪ੍ਰਾਪਤ ਕੀਤੀ ਹੈ। ਜੇ ਸਾਡਾ ਸਿਸਟਮ ਹਿੰਦੁਸਤਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਟ੍ਰਾਂਸਪੇਰੈਂਟ ਨਹੀਂ ਹੋਊਗਾ, ਜੇ ਇੱਥੇ ਉਹਨਾਂ ਨੂੰ ਉਸ ਕਿਸਮ ਦੇ ਐਵਨਿਊ ਨਹੀਂ ਮਿਲਣਗੇ, ਤਾਂ ਇਹਦਾ ਖਮਿਆਜਾ ਹਿੰਦੁਸਤਾਨ ਨੂੰ ਬਹੁਤ ਵੱਡੇ ਪੱਧਰ ਤੇ ਭੁਗਤਣਾ ਪਊਗਾ। ਯੋਗ ਬੰਦਿਆਂ ਨੂੰ ਯੋਗ ਥਾਂ ਤੇ ਨਾ ਲਾਉਣਾ। ਤੁਸੀਂ ਇੱਕ ਐਗਜ਼ਾਮਪਲ ਲਓ ਸਾਡੀ ਵਰਤਮਾਨ ਸਰਕਾਰ ਦੀ, ਜਿਹੜਾ ਬੰਦਾ ਸਾਡਾ ਇੰਟਰਨੈਸ਼ਨਲ ਲੈਵਲ ਦਾ ਹਾਕੀ ਪਲੇਅਰ ਹੈ ਪ੍ਰਗਟ ਸਿੰਘ, ਉਸ ਨੂੰ ਸਪੋਰਟਸ ਦਾ ਮਿਨਿਸਟਰ ਨੀ ਬਣਾਇਆ ਪੰਜਾਬ ਦੇ ਵਿੱਚ, ਕਿਸੇ ਹੋਰ ਨੂੰ ਬਣਾਇਆ ਹੋਇਆ। ਸਾਡਾ ਗੁਆਂਢੀ ਸਟੇਟ ਹੈ, ਉੱਥੇ ਤੁਸੀਂ ਦੇਖੋ ਮੁੰਡਾ ਹਾਕੀ ਦਾ ਪਲੇਅਰ ਹੈ, ਉਸ ਨੂੰ ਸਪੋਰਟਸ ਦਾ ਮਿਨਿਸਟਰ ਬਣਾਇਆ ਹੋਇਆ। ਮੇਰਾ ਕਹਿਣ ਤੋਂ ਮਤਲਬ ਹੈ ਕਿ ਜਿਹੜਾ ਬੰਦਾ ਜਿਸ ਸਕਿੱਲ ਲਈ ਜਾਣਿਆ ਜਾਂਦਾ, ਜਿਸ ਨੂੰ ਉਸ ਸਕਿੱਲ ਦਾ ਐਗਜੀਕਿਊਟ ਕਰਨ ਦਾ ਮੌਕਾ ਹੀ ਨੀ ਦਿਓਗੇ, ਤਾਂ ਫਿਰ ਸਾਡੀ ਸਕਸੈਸ ਕਿੱਥੇ ਹੋਣੀ ਹੈ? ਸਾਡੇ ਸਾਰੇ ਪੰਜਾਬ ਦੇ ਵਿੱਚ ਐਗਰੀਕਲਚਰ ਮਾਰਕੀਟਿੰਗ ਦਾ, ਐਗਰੀਕਲਚਰ ਇਕਵਿਪਮੈਂਟ ਬਣਾਉਣ ਦਾ, ਇਸ ਕਿਸਮ ਦਾ ਕੋਈ ਵੀ ਅਪਲਾਈਡ ਲੈਵਲ ਦਾ ਕੰਮ ਨਹੀਂ ਹੈ। ਸਾਡੀਆਂ ਯੂਨੀਵਰਸਿਟੀਆਂ ਬਾਰੇ ਮੈਨੂੰ ਕੋਈ ਸ਼ਰਮ ਨਹੀਂ ਕਹਿਣ ਚ, ਜਦੋਂ ਅਸੀਂ ਰਿਸਰਚ ਕਰਦੇ ਹਾਂ ਅਸੀਂ ਨੈਨੀਤਾਲ ਤੇ ਜਾ ਕੇ ਬੋਟਨੀ ਜਿਓਲੋਜੀ ਡਿਪਾਰਟਮੈਂਟ ਵਾਲੇ ਟਿੱਡੀਆਂ ਫੜ ਕੇ ਲਿਆਉਣੇ ਆ ਕਿ ਅਸੀਂ ਇਸ ਤੇ ਖੋਜ ਕਰੀਏ। ਮੈਂ ਕਈ ਵਾਰੀ ਸਵਾਲ ਕੀਤਾ ਕਿ ਬਠਿੰਡੇ ਦੀ ਸਾਰੀ ਕਾਟਨ ਨੂੰ ਟਿੱਡੀਆਂ ਖਾ ਗਈਆਂ, ਅੱਜ ਕੱਲ ਪਾਕਿਸਤਾਨ ਤੋਂ ਟਿੱਡੀ ਦਲ ਬਾਰਡਰ ਸਟੇਟ ਦੇ ਵਿੱਚ ਆ ਰਿਹਾ, ਕੀ ਅਸੀਂ ਉਹਨਾਂ ਤੇ ਰਿਸਰਚ ਨਹੀਂ ਕਰ ਰਹੇ? ਨਹੀਂ ਕਰ ਰਹੇ, ਅਸੀਂ ਉਸ ਚੀਜ਼ ਤੇ ਰਿਸਰਚ ਕਰਦੇ ਹਾਂ ਜਿਹੜੀ ਟੇਲਰ ਮੇਡ ਹੈ। ਅਸੀਂ ਰੋਬੋਟਿਕ ਟੈਕਨੋਲੋਜੀ ਤੇ ਸਾਰਾ ਜ਼ੋਰ ਲਾਇਆ ਪਿਆ, ਅਸੀਂ ਝੋਨੇ ਨੂੰ ਬਿਨਾਂ ਪਾਣੀ ਤੋਂ ਸਿੱਧਾ ਕਿਵੇਂ ਬੀਜਣਾ, ਨਾੜ ਸਾਡਾ ਨਾ ਜਾਲਿਆ ਜਾਵੇ, ਇਨਵਾਇਰਨਮੈਂਟ ਨਾ ਖਰਾਬ ਹੋਵੇ, ਇਹਦੇ ਨਾਲ ਸਾਡੇ ਲੋਕਾਂ ਨੂੰ ਕਿਵੇਂ ਜੋੜਨਾ, ਸਾਡੀ ਕਣਕ ਹੈ ਜਿਹੜੀ ਜਿਹਨੂੰ ਅਸੀਂ ਜੱਟਕੀ ਭਾਸ਼ਾ ਚ ਕਹਿੰਦੇ ਹਾਂ ਮੰਡੀਆਂ ਚ ਸਿੱਟ ਆਏ, ਇਹਨਾਂ ਨੇ ਐਂਡ ਯੂਜ਼ ਪ੍ਰੋਡਕਟ ਕਿਵੇਂ ਬਣਾਉਣਾ ਕਿ ਇਹ ਅੱਜ ਦੇ ਨਵੇਂ ਸਟੋਰਾਂ ਦੇ ਵਿੱਚ, ਅੱਜ ਦੀ ਨਵੀਂ ਮਾਰਕੀਟ ਦੇ ਵਿੱਚ ਕਿਵੇਂ ਪਿੰਡ ਤੋਂ ਪੈਕ ਹੋ ਕੇ ਕੈਸ਼ ਕ੍ਰੋਪ ਬਣ ਸਕੇ। ਜਿੰਨਾ ਚਿਰ ਤੱਕ ਅਸੀਂ ਇਹੋ ਜਿਹਾ ਮਾਹੌਲ ਨਹੀਂ ਬਣਾਉਂਦੇ ਜਿਸ ਨਾਲ ਸਾਡੇ ਨੌਜਵਾਨ ਇਹ ਸਮਝਣ ਕਿ ਅਸੀਂ ਇੱਥੇ ਵੀ ਠੀਕ ਠਾਕ ਤਰੀਕੇ ਨਾਲ ਕੰਮ ਕਰ ਸਕਦੇ ਹਾਂ, ਉਹਨਾਂ ਚਿਰ ਤੱਕ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇਹ ਅਵਸਥਾ ਬਣੀ ਹੋਈ ਹੈ ਕਿ ਪੰਜਾਬ ਨੂੰ ਛੱਡ ਕੇ ਭੱਜ ਜਾਈਏ, ਇਹ ਰੁਕਣ ਵਾਲੀ ਨਹੀਂ ਹੈ।
ਜੀ ਬਿਲਕੁਲ, ਮਤਲਬ ਤੁਸੀਂ ਬਾਖੂਬ ਜਿਹੜਾ ਹੈਗਾ ਜਵਾਬ ਦਿੱਤਾ। ਮੈਂ ਅਕਸਰ ਮੈਨੂੰ ਇਸ ਚੀਜ਼ ਦਾ ਜਿਹੜਾ ਹੈਗਾ ਹਮੇਸ਼ਾ ਬੜਾ ਫਿਕਰ ਹੁੰਦਾ ਹੈਗਾ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਸਾਡੀਆਂ ਇਹ ਲੀਡਰਸ਼ਿਪ ਹੈਗੀ ਹੈ, ਇਹ ਅੱਖਾਂ ਮੀਚ ਕੇ ਪਈ ਹੈ, ਕਿਉਂਕਿ ਇਹਨਾਂ ਦੇ ਬੰਗਲੇ, ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਸੂਚੀ ਘੱਟ ਨਹੀਂ, ਸਗੋਂ ਦਿਨ ਬ ਦਿਨ ਵੱਧ ਰਹੀ ਹੈਗੀ ਹੈ। ਸੋ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਤੁਹਾਡੇ ਵਰਗੇ ਜਿਹੜੇ ਚਿੰਤਕ ਹੈਗੇ ਆ, ਅਗਰ ਅਲੱਗ ਅਲੱਗ ਜਿਹੜੇ ਹੈਗੇ ਡਿਪਾਰਟਮੈਂਟ ਤੋਂ, ਅਲੱਗ ਅਲੱਗ ਜਿਹੜੇ ਸਪੈਸ਼ਲਾਈਜ਼ਡ ਖੇਤਿਆਂ ਤੋਂ ਅਗਰ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦੇ ਵਰਕਆਊਟ ਕਰਨ, ਤਾਂ ਸਾਡੇ ਪੰਜਾਬ ਨੂੰ ਜੇ ਪੰਜਾਬੀਅਤ ਨੂੰ ਬਹੁਤ ਹੱਦ ਤੱਕ ਫਾਇਦਾ ਹੋ ਸਕਦਾ ਹੈਗਾ। ਸੋ ਲਾਸਟ ਕੁਐਸਚਨ ਮੈਂ ਤੁਹਾਨੂੰ ਜਿਹੜਾ ਹੈਗਾ ਡਾਕਟਰ ਸਾਹਿਬ ਪੁੱਛਣ ਜਾ ਰਿਹਾ ਕਿ ਇੱਕ ਪ੍ਰੋਫੈਸਰ ਦਾ ਜਿਹੜਾ ਹੈਗਾ ਤੁਹਾਡੀਆਂ ਜੋ ਸੇਵਾਵਾਂ ਤੁਸੀਂ ਨਿਭਾ ਰਹੇ ਹੋ, ਪ੍ਰੋਫੈਸਰ ਦੇ ਨਾਲ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਤੁਸੀਂ ਮਨੋਰਥ ਚੁਣਿਆ ਹੈਗਾ ਜਾਂ ਤੁਸੀਂ ਕੀ ਸੋਚਦੇ ਹੋ? ਜਿਵੇਂ ਹਰ ਇੱਕ ਬੰਦੇ ਦਾ ਕੁਛ ਨਾ ਕੁਛ ਮਕਸਦ ਮਨੋਰਥ ਹੁੰਦਾ ਕਿ ਮੈਂ ਆਹ ਕਰਨਾ ਚਾਹੁੰਦਾ ਹੈ, ਮਤਲਬ ਇੱਥੇ ਅਦਰਵਾਈਜ਼ ਐਸੀ ਗੱਲ ਨੀ, ਤੁਸੀਂ ਆਲਰੇਡੀ ਜਿਸ ਵਿਸ਼ੇ ਤੇ ਕੰਮ ਕਰ ਰਹੇ ਹੋ ਬਹੁਤ ਗ੍ਰੇਟ ਜਾਂ ਹੈਗਾ ਬਹੁਤ ਵੱਡਾ ਜਿਹੜਾ ਸੇਵਾ ਆਲਾ ਕਾਰਜ ਤੁਸੀਂ ਹੈਗਾ, ਬਟ ਫਿਰ ਵੀ ਕੀ ਇਸ ਤੋਂ ਬਿਨਾਂ ਵੀ ਤੁਹਾਡੇ ਮਨ ਦੇ ਵਿੱਚ ਕੋਈ ਹੈ ਕਿ ਮੈਂ ਹੈਗਾ ਇਸ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਆਹ ਮਕਸਦ ਹੈ ਤੇ ਮੈਂ ਇਹ ਹਾਸਲ ਕਰਨਾ ਚਾਹੁੰਦਾ ਹੈਗਾ?
ਹਾਂ, ਇਹ ਬਿਲਕੁਲ ਤੁਸੀਂ ਦਰੁਸਤ ਸਵਾਲ ਕੀਤਾ। ਇੱਛਾ ਇਹ ਜ਼ਰੂਰ ਹੈ ਕਿ ਕਮ ਸੇ ਕਮ ਮੇਰੇ ਮਨ ਦੇ ਵਿੱਚ ਇਹ ਹੈ ਕਿ ਸਾਡਾ ਪੰਜਾਬੀਆਂ ਦਾ ਗਲੋਬਲ ਨੌਲੇਜ ਸੈਂਟਰ ਹੋਣਾ ਚਾਹੀਦਾ। ਗਲੋਬਲ ਨੌਲੇਜ ਸੈਂਟਰ ਤੋਂ ਮੇਰਾ ਮਤਲਬ ਇਹ ਹੈ ਕਿ ਜਿੱਥੇ ਜਿੰਨੇ ਵੀ ਸਾਡੇ ਪੰਜਾਬੀ ਬਾਹਰ ਬੈਠੇ ਹੋਏ ਹੈ ਉਹ ਆਪਣੀ ਨੌਲੇਜ ਸਾਡੇ ਪੰਜਾਬ ਨੂੰ ਦੇ ਸਕਣ, ਜਿੱਥੇ ਉਹਨਾਂ ਨੂੰ ਪੰਜਾਬ ਤੋਂ ਨੌਲੇਜ ਦੀ ਲੋੜ ਹੈ ਉਹ ਲੈ ਸਕਣ। ਪਿਛਲੇ ਦਿਨਾਂ ਦੇ ਵਿੱਚ ਇੱਕ ਵਿਅਕਤੀ ਦੀ ਮੈਂ ਇੰਟਰਵਿਊ ਸੁਣੀ ਨਿਊਜ਼ੀਲੈਂਡ ਤੋਂ। ਉਹ ਕੋਈ ਪਰਟੀਕੁਲਰ ਕਿਸਮ ਦੇ ਫਰੂਟ ਬਾਰੇ ਉਹ ਕਹਿੰਦਾ ਕਿ ਮੈਂ ਉੱਥੋਂ ਦੀ ਪੈਦਾਵਾਰ 4 ਗੁਣਾ ਵਧਾ ਤੀ। ਟਰਾਂਸਪੋਰਟ ਦੇ ਵਿੱਚ ਸਾਡੇ ਬੰਦੇ ਕੰਮ ਕਰ ਰਹੇ ਆ, ਹੋਰ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਆ। ਮੇਰਾ ਮਤਲਬ ਇਹ ਹੈ ਕਿ ਸਾਡੇ ਹਲੇ ਤੱਕ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਇੱਦਾਂ ਦਾ ਨੋਡਲ ਸੈਂਟਰ ਨਹੀਂ ਬਣਿਆ ਜਿੱਥੇ ਅਸੀਂ ਨੌਲੇਜ ਐਕਸਚੇਂਜ ਕਰ ਸਕੀਏ, ਜਿੱਥੇ ਸਾਡੀ ਇੱਕ ਹੱਬ ਹੋਵੇ ਕਿ ਸਾਡੇ ਪੰਜਾਬੀ ਕਿੱਥੇ ਕਿੱਥੇ ਮੱਲਾਂ ਮਾਰ ਰਹੇ ਆ। ਮੈਂ ਇਹ ਚਾਹੁੰਦਾ ਕਿ ਹੁਣ ਵਕਤ ਆ ਗਿਆ ਕਿ ਹੁਣ ਜਿਹੜੇ ਬਾਹਰ ਬੈਠੇ ਮੇਰੇ ਵੀਰ ਹੈ ਉਹ ਸਾਡੇ ਇੱਥੇ ਮੇਲਿਆਂ ਤੇ ਆ ਕੇ ਪੈਸੇ ਨਾ ਦੇਣ, ਕਬੱਡੀ ਦੇ ਮੈਚਾਂ ਤੇ ਪੈਸੇ ਨਾ ਦੇਣ, ਹੋਰ ਚੀਜ਼ਾਂ ਤੇ ਪੈਸੇ ਨਾ ਦੇਣ। ਉਹ ਆਪਣੀ ਸਕਿੱਲ ਹੈ ਜਿਹੜੀ ਉਸ ਸਕਿੱਲ ਨੂੰ ਸਾਡੇ ਬੰਦਿਆਂ ਨਾਲ ਸਾਂਝਾ ਕਰਨ ਤਾਂ ਕਿ ਪੰਜਾਬ ਦਾ ਉਹਨਾਂ ਦੀ ਸਕਿੱਲ ਨਾਲ ਉਹਨਾਂ ਦੇ ਪੈਸਿਆਂ ਨਾਲੋਂ ਕਿਤੇ ਵੱਧ ਫਾਇਦਾ ਹੋਊਗਾ ਤੇ ਪੰਜਾਬ ਤੋਂ ਉਹ ਸਕਿੱਲ ਆਪਣੇ ਕੋਲੇ ਲੈਣ ਜਿਸ ਦੀ ਉਹਨਾਂ ਨੂੰ ਉੱਥੇ ਲੋੜ ਹੈ। ਇਸ ਕਰਕੇ ਮੈਨੂੰ ਐਂ ਲੱਗਦਾ ਕਿ ਜਦੋਂ ਇਸ ਕਿਸਮ ਦਾ ਦੁਵੱਲਾ ਆਦਾਨ ਪ੍ਰਦਾਨ ਹੋਊਗਾ ਉਹਦੇ ਨਾਲ ਇੱਕ ਜਿਹੜਾ ਸਾਡਾ ਇਹਦੇ ਲਈ ਕੋਈ ਸੈਂਟਰਲ ਪੁਆਇੰਟ ਸਾਡਾ ਹੋਣਾ ਚਾਹੀਦਾ। ਮਨ ਦੇ ਵਿੱਚ ਇੱਛਾ ਹੈ ਕਿ ਹੌਲੀ ਹੌਲੀ ਇਸ ਕਿਸਮ ਦਾ ਕੋਈ ਸੈਂਟਰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤੇ ਅਸੀਂ ਸਾਰੇ ਗਿਆਨਵਾਨ ਪੰਜਾਬੀਆਂ ਨੂੰ ਜੋੜ ਸਕੀਏ, ਪੰਜਾਬੀਆਂ ਦੀ ਨੌਲੇਜ ਹੱਬ ਬਣਾ ਸਕੀਏ ਜਿੱਥੇ ਅਸੀਂ ਲੈਂਗੁਏਜ ਬਾਰੇ, ਕਲਚਰ ਬਾਰੇ ਜਾਂ ਜਿਹੜੇ ਹੋਰ ਉਹਨਾਂ ਦੇ ਐਕਸਪੀਰੀਅੰਸ ਹੈ ਉਹਨਾਂ ਬਾਰੇ ਇੱਕ ਸਾਂਝੀ ਸੱਥ ਦੇ ਤੌਰ ਤੇ ਵਿਚਾਰ ਕਰ ਸਕੀਏ, ਲੋਕ ਉੱਥੋਂ ਗਿਆਨ ਲੈ ਸਕਣ। ਜੇ ਉਹਨਾਂ ਦੇ ਕੋਈ ਮਨ ਦੇ ਵਿੱਚ ਸਵਾਲ ਹੈ ਉੱਥੇ ਉਹਨਾਂ ਸਵਾਲਾਂ ਦੇ ਉੱਤਰ ਮਿਲਣ ਦੀ ਉਹਨਾਂ ਨੂੰ ਸੰਭਾਵਨਾ ਜ਼ਰੂਰ ਪਈ ਹੋਵੇ।
ਜੀ ਬਹੁਤ ਖੂਬ ਡਾਕਟਰ ਸਾਹਿਬ। ਸੋ ਅਸੀਂ ਹਰਮਨ ਰੇਡੀਓ ਦੀ ਟੀਮ ਵੱਲੋਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤੰਦਰੁਸਤੀ ਬਖਸ਼ਣ, ਜਿਸ ਮਕਸਦ ਨੂੰ ਜਿਸ ਮਨੋਰਥ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਵਾਹਿਗੁਰੂ ਤੁਹਾਨੂੰ ਉਸ ਵਿੱਚ ਕਾਮਯਾਬੀ ਬਖਸ਼ੇ, ਬਲ ਬਖਸ਼ੇ ਤੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਗੇ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ ਸਮਾਂ ਲੈ ਕੇ ਫਿਰ ਕਦੇ ਤੁਹਾਡੇ ਨਾਲ ਜਿਹੜੀ ਹੈਗੀ ਹੈ ਤੁਹਾਡੇ ਜਿਹੜੀ ਗੱਲਬਾਤ ਹੈਗੀ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਦੇ ਨਾਲ ਅੱਗੇ ਹਾਜ਼ਰ ਕਰਾਂਗੇ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
ਮੇਰੇ ਵੱਲੋਂ ਤੁਹਾਡਾ, ਤੁਹਾਡੇ ਸਰੋਤਿਆਂ ਦਾ, ਪੰਜਾਬੀ ਯੂਨੀਵਰਸਿਟੀ ਵੱਲੋਂ ਬਹੁਤ ਬਹੁਤ ਧੰਨਵਾਦ।
ਸੋ ਇਹ ਸੀ ਡਾਕਟਰ ਸਤਨਾਮ ਸਿੰਘ ਸੰਧੂ ਜੋ ਕਿ ਡੀਨ ਲੈਂਗੁਏਜ, ਇਸ ਦੇ ਨਾਲ ਨਾਲ ਹੈਡ ਫੋਰਨ ਲੈਂਗੁਏਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਆ ਤੇ ਇੱਕ ਬਹੁਤ ਹੀ ਮਹਾਨ ਜਿਹੜਾ ਕਾਰਜ ਹੈਗਾ ਕਿ ਲੈਟ ਅਸ ਲਰਨ ਗੁਰਮੁਖੀ ਜਿਹੜੀ ਇੰਗਲਿਸ਼ ਟੂ ਪੰਜਾਬੀ ਜਿਹਦੀ ਸਾਨੂੰ ਖਾਸ ਕਰਕੇ ਇੰਗਲਿਸ਼ ਸਪੀਕਿੰਗ ਕੰਟਰੀਜ਼ ਦੇ ਵਿੱਚ ਬਹੁਤ ਜ਼ਰੂਰਤ ਹੈਗੀ ਹੈ ਉਸ ਤੇ ਇਹ ਕੰਮ ਕਰ ਰਹੇ ਹੈਗੇ ਆ। ਸੋ ਇਹਨਾਂ ਨਾਲ ਅੱਜ ਦੀ ਇਹ ਗੱਲਬਾਤ ਤੇ ਅਗਲੇ ਸੋਮਵਾਰ ਫਿਰ ਸਾਡੇ ਸਰੋਤਿਆਂ ਦੇ ਰੂਬਰੂ ਹਾਜ਼ਰ ਹੋਵਾਂਗੇ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਮਿਲਦੇ ਹਾਂ। ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਦਲ ਗਿਆ ਤੂੰ, ਇੰਨੀ ਸੋਹਣੀ ਨਰਸ ਤੇਰੇ ਕੋਲ ਦੇ ਲੰਘ ਕੇ ਗਈ, ਤੂੰ ਮੁੜ ਕੇ ਵੀ ਨਹੀਂ ਵੇਖਿਆ।
ਉਹ ਗੱਲ ਨਹੀਂ, ਉਹ ਥੱਲੇ ਰਿਸੈਪਸ਼ਨ ਵਾਲੀ ਜ਼ਿਆਦਾ ਸੋਹਣੀ ਆ।
ਜਿਸਮ ਚੋਂ ਮੇਰੇ ਜਾਨੀ, ਮੇਰੇ ਜਿਸਮ ਖੁਸ਼ਬੂਆਂ ਵੇ ਤੇਰੀ ਯਾਦ ਮੈਨੂੰ ਤੜਪਾਵੇ ਮੈਨੂੰ ਤੇ ਚੈਨ ਨਾ ਆਵੇ ਮੈਨੂੰ ਜਿਸਮ ਚੋਂ ਮੇਰੇ ਜਾਨੀ ਤੇਰੇ ਜਿਸਮ ਦੀ ਖੁਸ਼ਬੂ ਆਵੇ ਮੈਂ ਚਾਹੇ ਜਾਗਾਂ ਮੈਂ ਚਾਹੇ ਸੋਵਾਂ ਤੰਗ ਕਰਦੇ ਨੇ ਖਿਆਲ ਤੇਰੇ ਪਾਗਲ ਪਾਗਲ ਹੋ ਜਾਂਗੇ ਯਾਰਾ ਦੁਨੀਆਂ ਦੀ ਇਸ ਭੀੜ ਚ ਐਵੇਂ ਖੋ ਜਾਂਗੇ ਯਾਰਾ ਤੇਰੇ ਬਿਨਾਂ ਅਸੀਂ ਪਾਗਲ ਪਾਗਲ ਹੋ ਜਾਂਗੇ ਯਾਰਾ ਜੇ ਮੇਰੇ ਤੂੰ ਦੂਰ ਗਿਆ ਤੂੰ ਲੈਣੇ ਸਿਵੇ ਮੈਂ ਪਾਲ ਮੇਰੇ ਤੈਥੋਂ ਪੁੱਛਣੇ ਸੀ ਸਵਾਲ ਮੇਰੇ
ਪਿੰਡ ਮਿੱਤਰਾਂ ਦਾ